ਇੱਕ ਸਵਾਲ ਹੈ, ਇੱਕ ਮਸਲਾ ਹੈ ਇਸ ਜੀਵ ਦੇ ਸਾਹਮਣੇ, ਜੋ ਅਰਬਾਂ ਖਰਬਾਂ ਸਾਲਾਂ ਤੋਂ, ਅਣਗਿਣਤ ਸਮੇਂ ਤੋਂ ਹੱਲ ਨਹੀਂ ਹੋ ਰਿਹਾ। ਕਾਰਨ ਕੀ ਹੈ ਇਸ ਦਾ, ਕਿਉਂ ਨਹੀਂ ਹੱਲ ਹੋ ਰਿਹਾ? ਬੜੇ ਬੜੇ ਮਸਲੇ ਆਦਮੀਆਂ ਨੂੰ ਪੇਸ਼ ਆਉਂਦੇ ਨੇ, ਆਦਮੀ ਕੋਸ਼ਿਸ਼ ਕਰਦੇ ਨੇ ਕਿ ਹੱਲ ਹੋ ਜਾਵੇ। ਇਹ ਮਸਲਾ ਬਹੁਤ ਭਿਅੰਕਰ ਹੈ, ਭਿਆਨਕ ਹੈ, ਤੇ ਫੇਰ ਹੱਲ ਨਹੀਂ ਹੋ ਰਿਹਾ। ਵਿੱਚੇ ਦੇ ਪੜ੍ਹੇ ਲਿਖੇ ਨੇ, ਵਿੱਚੇ ਅਣਜਾਣ ਨੇ, ਵਿੱਚੇ ਅਮੀਰ ਨੇ, ਵਿੱਚੇ ਗਰੀਬ ਨੇ। ਇਸ ਦੇ ਵਿੱਚ ਇੱਕ ਤਾਂ ਇੰਨਾ ਜ਼ਿਆਦਾ ਇਹਦੇ ਵਿੱਚ ਡੁੱਬ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਈ ਮਸਲਾ ਵੀ ਹੈ ਸਾਡੇ ਸਾਹਮਣੇ। ਇੱਕ ਉਹ ਨੇ ਜਿਹੜੇ ਸਹਿਕਦੇ ਨੇ ਤੇ ਸਾਹ ਲੈਂਦੇ ਆ, ਜਿਨ੍ਹਾਂ ਦੀ ਹੋਸ਼ ਕਾਇਮ ਹੈ, ਉਹ ਸੋਚਦੇ ਨੇ ਕਿ ਮਸਲਾ ਬਹੁਤ ਵੱਡਾ, ਅਰਬਾਂ ਖਰਬਾਂ ਸਾਲ ਲੰਘ, ਬੇਅੰਤ ਸਰੀਰ ਕਈ ਕਈ ਵਾਰੀ ਧਾਰਨ ਕਰ ਲਏ, ਕਿੰਨੇ ਵਾਰੀ ਸੱਪਾਂ ਦੇ ਸਰੀਰ ਧਾਰਨ ਕਰੇ, ਕਿੰਨੇ ਵਾਰੀ ਮਛਲੀਆਂ ਦੇ ਕਰੇ, ਕਿੰਨੇ ਵਾਰੀ ਹਰਨਾਂ ਦੇ ਕਰੇ, ਕਿੰਨੇ ਵਾਰੀ ਹਾਥੀਆਂ ਦੇ ਕਰੇ, ਬਹੁਤ ਵਾਰੀ ਮਨੁੱਖ ਵੀ ਬਣਿਆ। ਮਹਾਰਾਜ ਕਹਿੰਦੇ ਜਦ ਮਨੁੱਖ ਬਣਦਾ ਹੈ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋ ਪ੍ਰੋ ਜਾਹੂ ਜੁਗਤ ਬਿਆਨੇ, ਕਈ ਜਨਮ ਨਾਨਕ ਰਾਜ ਲਿਓ ਆਪਣ ਘਰ ਕਰ। ਜਦ ਵੀ ਮਨੁੱਖ ਬਣਦਾ ਉਸੇ ਵੇਲੇ ਜਜ਼ਬੇ ਖੜੇ ਹੋ ਜਾਂਦੇ ਨੇ ਤੇ ਹਾਰ ਜਾਂਦਾ, ਇਹਦੇ ਵਿੱਚ ਸਦਾ ਹੀ ਹਾਰ ਹੁੰਦੀ ਹੈ। ਕੋਈ ਬਿਰਲਾ ਪੁਰਸ਼ ਹੈ ਜਿਸਦੇ ਪੱਲੇ ਜਿੱਤ ਪੈਂਦੀ ਹੈ, ਨਹੀਂ ਤਾਂ ਸੰਸਾਰ ਹਾਰਦਾ ਹੀ ਹਾਰਦਾ ਚਲਾ ਜਾਂਦਾ। ਉਹ ਇਹ ਹੈ ਕਿ ਜਦੋਂ ਇਹ ਜੂਨਾਂ ਚੋਂ ਘੁੰਮ ਕੇ ਆਉਂਦਾ ਹੈ, ਮਨੁੱਖ ਬਣਦਾ ਹੈ, ਤਾਂ ਇਹਦੇ ਅੰਤਸ਼ਕਰਨ ਦੇ ਅੰਦਰ ਬਹੁਤ ਬਹੁਤ ਕਿਸਮ ਦੇ ਸਵਾਹ ਜਮ੍ਹਾਂ ਹੋ ਚੁੱਕੇ ਹੁੰਦੇ ਨੇ, ਭੂਤਾਂ ਦੇ, ਪ੍ਰੇਤਾਂ ਦੇ, ਕਿਉਂਕਿ ਭੂਤ ਬਣਦਾ ਬੇਅੰਤ ਕਿਸਮਾਂ ਨੇ ਭੂਤਾਂ ਪ੍ਰੇਤਾਂ ਦੀਆਂ। ਅਸੀਂ ਤਾਂ ਸਿਰਫ 7-8 ਜਾਣਦੇ ਹਾਂ, ਇਸ ਤੋਂ ਬਾਅਦ ਸਾਨੂੰ ਪਤਾ ਨਹੀਂ ਹੈ, ਲੇਕਿਨ ਕੋਈ ਹਿਸਾਬ ਕਿਤਾਬ ਤੋਂ ਬਾਹਰ ਹੈ। ਪ੍ਰੇਤ ਨੇ, ਕੋਈ ਖਬੀਸ ਨੇ, ਕੋਈ ਜਿੰਨ ਨੇ, ਕੋਈ ਕੁਛ ਨੇ, ਕੋਈ ਕੁਛ ਨੇ, ਉਹਨਾਂ ਦਾ ਸੁਭਾਅ ਵੀ ਇਹਦੇ ਕੋਲ ਹੁੰਦਾ, ਪਸ਼ੂਆਂ ਦਾ ਸੁਭਾਅ ਵੀ ਕੋਲ ਹੁੰਦਾ, ਸੱਪਾਂ ਦਾ ਸੁਭਾਅ ਵੀ ਹਿਰਦੇ ਚ ਹੁੰਦਾ ਇਹਦੇ ਅੰਤਸ਼ਕਰਨ ਦੇ ਅੰਦਰ, ਕੁੱਤਿਆਂ ਬਿੱਲਿਆਂ ਦਾ ਸੁਭਾਅ ਵੀ ਇਹਦੇ ਅੰਦਰ ਹੁੰਦਾ, ਬਲਦਾਂ ਦਾ ਵੀ ਇਹਦੇ ਅੰਦਰ, ਮੱਝਾਂ ਝੋਟਿਆਂ ਦਾ ਇਹਦੇ ਅੰਦਰ ਸੁਭਾਅ, 83 ਲੱਖ ਜੂਨਾਂ ਦਾ ਸੁਭਾਅ ਇਹਦੇ ਅੰਦਰ ਜਮ੍ਹਾਂ ਹੁੰਦਾ। ਉਹਨਾਂ ਦੇ ਜਿਹੜੇ ਉਹ ਜੀਵ ਨੇ ਉਹਨਾਂ ਚ ਆਪਣਾ ਹੀ ਸੁਭਾਅ ਹੁੰਦਾ, ਬਾਕੀ ਨਹੀਂ ਹੁੰਦਾ। ਜੇ ਬਲਦ ਹੈ, ਬਲਦ ਵਿੱਚ ਬਲਦ ਦਾ ਹੀ ਸੁਭਾਅ ਹੋਏਗਾ, ਸੱਪ ਦਾ ਨਹੀਂ ਹੋਏਗਾ, ਭੂਤ ਦਾ ਨਹੀਂ ਹੋਏਗਾ। ਇਹ ਕੇਵਲ ਮਨੁੱਖ ਹੈ ਜਿਹਦੇ ਅੰਤਸ਼ਕਰਨ ਦੇ ਅੰਦਰ ਸਾਰੇ ਸੁਭਾਅ ਜਮ੍ਹਾਂ ਹੋਏ ਪਏ ਹੁੰਦੇ ਨੇ। ਇਸ ਕਰਕੇ ਹੀ ਇਹਦਾ ਜਿਹੜਾ ਜੀਵ ਦਾ ਟਕਾ ਨਹੀਂ ਹੁੰਦਾ, ਤੇ ਕਦੇ ਉੱਪਰ ਚੜ੍ਹਦਾ ਹੈ, ਕਦੇ ਫੇਰ ਥੱਲੇ ਆ ਜਾਂਦਾ ਹੈ, ਕਬੂ ਜਿਹੜਾ ਉਹ ਚੜ੍ਹਦਾ ਹੈ, ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਿਤਾ ਹੈ ਚਾਰੇ ਕੁੰਡਾਂ ਪਾਲੇ, ਇਹ ਥਿਰ ਨਹੀਂ ਰਿਹਾ ਕਰਦਾ। ਸੋ ਮੁਸ਼ਕਿਲ ਹੈ ਕਿ ਆਦਮੀ ਦਾ ਸੁਭਾਅ ਵੀ ਇਹਦੇ ਵਿੱਚ ਹੁੰਦਾ ਹੈ, ਤੇ ਮਹਾਂਪੁਰਸ਼ ਕਹਿੰਦੇ ਵੀ ਇਸ ਤੋਂ ਵੀ ਉੱਚੇ ਸੁਭਾਅ ਇਹਦੇ ਵਿੱਚ ਹੁੰਦੇ ਨੇ, ਕਿਉਂਕਿ ਇਹਦੇ ਚ ਵਾਹਿਗੁਰੂ ਕਹਿੰਦਾ ਹੈ। ਜੂਨਾਂ ਸਾਰੀਆਂ ਚ ਪਰਮੇਸ਼ਰ ਦਾ ਵਾਸਾ ਹੈ, ਪਰ ਪ੍ਰਗਟ ਨਹੀਂ ਹੈ ਕਿਸੇ ਜੂਨ ਦੇ ਅੰਦਰ, ਕੇਵਲ ਮਨੁੱਖ ਦੇ ਸਰੀਰ ਦੇ ਅੰਦਰ ਪਰਮੇਸ਼ਰ ਪ੍ਰਗਟ ਹੈ, ਪਰ ਢਕਿਆ ਹੋਇਆ ਹੈ ਉਹ ਸੰਸਕਾਰਾਂ ਦਾ। ਮਹਾਰਾਜ ਕਹਿੰਦੇ ਇਹਦੇ ਅੰਦਰ ਹੈ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰਗਗਨ ਅੰਦਰ, ਅਸਤਰ ਥਾਨ ਸਦਾ ਨਰਮੈਲ ਆਪੇ ਆਪ ਪਾਏ। ਸੋ ਇਹਦੇ ਵਿੱਚ ਨਿਰਮਲ ਸੁਭਾਅ ਵੀ ਹੈਗੇ, ਦੇਵਤਿਆਂ ਦੇ ਵੀ ਸੁਭਾਅ ਹੈਗੇ, ਅਵਤਾਰਾਂ ਦੇ ਵੀ ਸੁਭਾਅ ਨੇ, ਸਾਧੂਆਂ ਦੇ ਵੀ ਸੁਭਾਅ ਨੇ। ਹੁਣ ਕਿਹੜਾ ਉੱਤੇ ਆਉਂਦਾ ਹੈ ਵਾਹਿਗੁਰੂ ਜਾਣੇ, ਮੁੜ ਕੇ ਆਦਮੀ ਫਿਰ ਉੱਥੇ ਗਿਰ ਜਾਂਦਾ ਹੈ। ਪਹਿਲਾਂ ਚੜ੍ਹਦਾ ਹੈ, ਚੜ੍ਹਾਈ ਕਰਦਾ ਹੈ, ਬਾਣੀ ਪੜ੍ਹਦਾ ਹੈ, ਰਸ ਆਉਂਦਾ ਹੈ, ਬਾਣੀ ਵਿਚਾਰਦਾ ਹੈ, ਤੇ ਜਦੋਂ ਇਕਦਮ ਕੋਈ ਸੰਕਟ ਆ ਪੈਂਦਾ ਮੁੜ ਕੇ ਉਹ ਪਸ਼ੂਆਂ ਦੇ ਸੁਭਾਅ ਚ ਫੇਰ ਜਾ ਵੜਦਾ। ਜਿਵੇਂ ਪਸ਼ੂ ਇੱਕ ਦੂਏ ਨੂੰ ਮਾਰਦੇ ਨੇ ਇਹ ਮਾਰਨ ਲੱਗ ਜਾਂਦਾ, ਜਿਵੇਂ ਸ਼ੇਰ ਇੱਕ ਦੂਏ ਨੂੰ ਖਾਂਦੇ ਨੇ ਵੱਢਦੇ ਨੇ, ਮਾਰ ਮਾਰ ਸੁੱਟੀ ਜਾਂਦੇ ਜਾਨਵਰਾਂ ਨੂੰ, ਬਿਆੜ ਪਾੜ ਪਾੜ ਸਿੱਟੀ ਜਾਂਦੇ ਨੇ, ਅਸਵਾਵੀਏ ਦੇ ਵਿੱਚ ਆ ਜਾਂਦੇ, ਕਦੇ ਬਹੁਤ ਉੱਚਾ ਗਿਆ ਹੁੰਦਾ, ਇਹਦੇ ਕਰਕੇ ਗੇੜੇ ਖਾਂਦਾ। ਜਿਸ ਤਰ੍ਹਾਂ ਹਲਟ ਦੀ ਮਾਲ ਗੇੜੇ ਖਾਂਦੀ ਹੈ, ਟਿੰਡ ਭਰ ਕੇ ਉੱਤੇ ਆ ਜਾਂਦੀ ਹੈ, ਪਾਣੀ ਡੋਲ ਜਾਂਦੀ ਹੈ, ਮੁੜ ਕੇ ਫਿਰ ਥੱਲੇ ਨੂੰ ਚਲੇ ਜਾਂਦੀ ਹੈ। ਸੋ ਇਹ ਜਿੰਨੀ ਦੇਰ ਤੱਕ ਪਰਮੇਸ਼ੁਰ ਦੇ ਨਾਲ ਨਹੀਂ ਮਿਲਦਾ, ਉਨੀ ਦੇਰ ਤੱਕ ਇਸ ਦਾ ਛੁਟਕਾਰਾ ਨਹੀਂ ਹੁੰਦਾ। ਸੋ ਮਸਲਾ ਸਾਡੇ ਸਾਹਮਣੇ ਹੈ, ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ। ਸਾਧੂ ਦੀ ਸੰਗਤ ਦੱਸ ਦਿੱਤੀ ਮਹਾਰਾਜ, ਕਿ ਸਾਧੂ ਦੀ ਸੰਗਤ ਵਿੱਚ ਬੈਠ ਕੇ ਜਾ ਕੇ ਤੂੰ ਨਾਮ ਦਾ ਭਜਨ ਕਰ, ਨਾਮ ਜਪ, ਕਿਉਂਕਿ ਬਾਕੀ ਜਿਹੜੇ ਕੰਮਾਂ ਚ ਪਰਚਿਆ ਹੋਇਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਕਿਸੇ ਕੰਮ ਕੌਡੀ ਦਾ ਵਰਥਲੈਸ ਨੇ। ਰੋਟੀ ਪਾਣੀ ਪਰਮੇਸ਼ਰ ਸਭ ਨੂੰ ਦਿੰਦਾ, ਲੇਕਿਨ ਅਸਲੀ ਕੰਮ ਜਿਹੜਾ ਨਾਮ ਜਪਣ ਦਾ ਪਰਮੇਸ਼ਰ ਨੂੰ ਮਿਲਦਾ ਉਹ ਨਹੀਂ ਹੁੰਦਾ, ਕਿਉਂਕਿ ਇਹਨੂੰ ਪਤਾ ਨਹੀਂ ਹੈ ਬਈ ਪਰਮੇਸ਼ਰ ਕਿੱਥੇ ਹੈ, ਕਿੱਥੇ ਮਿਲਦਾ ਹੈ। ਦੋ ਤਰ੍ਹਾਂ ਦੀ ਵਿਦਿਆ ਹੈ, ਇੱਕ ਵਿਦਿਆ ਉਹ ਹੈ ਜਿਹੜੀ ਪੁਸਤਕਾਂ ਚੋਂ ਪੜ੍ਹੀ ਜਾਂਦੀ ਹੈ, ਜਿਹਨਾਂ ਨੂੰ ਪ੍ਰੋਫੈਸਰ ਲੋਕ ਪੜ੍ਹਾਉਂਦੇ ਨੇ, ਮਾਸਟਰ ਟੀਚਰ ਉਸਤਾਦ ਸਿਖਾਉਂਦੇ ਨੇ। ਕਿਸੇ ਨੇ ਮਕੈਨਿਕ ਬਣਨਾ, ਟੈਕਨੀਸ਼ੀਅਨ ਬਣਨਾ, ਉਹਦਾ ਉਸਤਾਦ ਉਹਨੂੰ ਸਿਖਾ ਦੇਗਾ ਛੇਲੇ ਕੇ, ਉਹ ਬਾਹਰੋਂ ਆਉਂਦੀ ਹੈ। ਪਰਾ ਵਿਦਿਆ ਉਸਨੂੰ ਆਖਦੇ ਨੇ, ਇੱਕ ਪਰਾ ਵਿਦਿਆ ਹੈ ਜਿਹੜੀ ਆਦਮੀ ਦੇ ਅੰਦਰ ਹੋਇਆ ਕਰਦੀ ਹੈ, ਅੰਦਰੋਂ ਆਉਂਦੀ ਹੈ, ਉਹਦੀ ਨਾ ਕਿਤਾਬ ਹੈ ਨਾ ਕੋਈ ਉਹਦਾ ਕੁਛ ਹੈ, ਨਾ ਕੋਈ ਅੱਖਰ ਹੈ, ਲੇਕਿਨ ਅੰਦਰ ਹੈ। ਉਹਨੂੰ ਪੜ੍ਹਾਉਣ ਵਾਲੇ ਮਹਾਂਪੁਰਸ਼ ਹੋਇਆ ਕਰਦੇ ਨੇ, ਜਿਨ੍ਹਾਂ ਨੇ ਆਪ ਪੜ੍ਹਾਈ ਕਰੀ ਹੋਵੇ, ਕੁਆਲੀਫਾਈਡ ਹੋਣ, ਅਣਜਾਣ ਨਹੀਂ। ਮਹਾਂਪੁਰਸ਼ ਤਾਂ ਅਵਸਥਾ ਨੂੰ ਕਹਿੰਦੇ ਨੇ, ਨਾ ਭੇਖ ਨੂੰ ਕਹਿੰਦੇ ਨੇ, ਨਾ ਕਿਸੇ ਡੇਰੇ ਨੂੰ ਕਹਿੰਦੇ ਨੇ, ਉਹਦਾ ਅਵਸਥਾ ਹੋਇਆ ਕਰਦੀ ਹੈ, ਉਹਦੇ ਅੰਦਰ ਪ੍ਰਗਟ ਹੋ ਗਿਆ ਹੁੰਦਾ। ਜਿਹਦੇ ਅੰਦਰ ਪ੍ਰਗਟ ਹੋ ਜਾਵੇ ਉਹ ਸੰਤ, ਸਾਧੂ ਸੰਤ ਹੁੰਦਾ। ਉਹ ਵਿਦਿਆ ਅੰਦਰੋਂ ਆਉਂਦੀ ਹੈ, ਬਾਹਰੋਂ ਨਹੀਂ ਆਉਂਦੀ। ਬਾਹਰਲੀ ਵਿਦਿਆ ਹੋਰ ਹੈ, ਅੰਦਰਲੀ ਵਿਦਿਆ ਹੋਰ ਹੈ। ਜੇ ਅੰਦਰਲੀ ਪੂਰੀ ਵਿਦਿਆ ਪੜ੍ਹ ਲਵੇ ਤਾਂ ਸਾਰੀਆਂ ਹੀ ਵਿਦਿਆ ਉਹਦੇ ਵਿੱਚ ਆ ਜਾਇਆ ਕਰਦੀਆਂ। ਇਹ ਗੱਲ ਸਾਨੂੰ ਬੜੀ ਅਜੀਬ ਲੱਗਦੀ ਹੈ ਵੀ ਬਿਨਾਂ ਪੜ੍ਹੇ ਬਿਨਾਂ ਦੇਖੇ ਵਿਦਿਆ ਕਿਵੇਂ ਆ ਜਾਏਗੀ। ਉਹ ਜੜ ਦੀ ਵਿਦਿਆ ਸਾਧੂ ਸੰਤਾਂ ਤੋਂ ਹੁੰਦੀ ਹੈ। ਇੱਕ ਅਵਸਥਾ ਹੁੰਦੀ ਹੈ ਜਿੱਥੇ ਸਭ ਕੁਛ ਜਾਣਦੇ ਹਨ। ਇਸੇ ਕਰਕੇ 50 ਤੋਂ 75% ਇੰਟਲੈਕਚੁਅਲ ਲੈਵਲ ਮਨੁੱਖ ਦੇ ਵਿੱਚ ਹੁੰਦੀ ਹੈ, 25% ਤੋਂ 50% ਤੱਕ ਪਸ਼ੂਆਂ ਪੰਛੀਆਂ ਦੇ ਵਿੱਚ ਹੁੰਦੀ ਹੈ, 25% ਤੱਕ ਨਵਾਂ ਬੂਟੀਆਂ ਜੜੀਆਂ ਬੂਟੀਆਂ ਦਰਖਤਾਂ ਦੇ ਵਿੱਚ ਹੁੰਦੀ ਹੈ। ਹੁਣ ਜਿਹੜੀ 75% ਤੋਂ ਉੱਪਰਲੀ ਹੈ, 100% ਸਹੀ, ਉਹ ਸੋਝੀ ਕਿਹਦੇ ਚ ਹੁੰਦੀ ਹੈ? ਉਹ ਕਹਿੰਦੇ ਉਹ ਸਾਧੂਆਂ ਚ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵਿਦਿਆ ਅੰਦਰਲੀ ਪੜ੍ਹੀ ਹੈ, ਬਾਹਰਲੀ ਵਿਦਿਆ ਪਿੱਛੇ ਲੱਗ ਜਾਂਦੀ ਹੈ। ਜੋ ਸ਼ਾਇਰ ਹੈ ਉਹਨੇ ਕਵਿਤਾ ਬਣਾਉਣੀ ਹੋਵੇ, ਉਡਾਰੀ ਮਾਰਦਾ, ਲਿਖ ਲੈਂਦਾ ਕਾਗਜ਼ ਤੇ, ਫਿਰ ਅੱਖਾਂ ਵਿੱਚ ਕੇ ਬਹਿੰਦਾ, ਫਿਰ ਲਿਖ ਲੈਂਦਾ, ਥੋੜੀ ਦੇਰ ਬਾਅਦ ਦੇਖਦਾ ਲਾਈਨਾਂ ਲਿਖੀਆਂ ਹੋਈਆਂ, ਕੱਟ ਦੂ, ਹੋਰ ਤਰ੍ਹਾਂ ਲੱਗ ਜਾਂਦਾ ਲਿਖਣ, ਕਿਉਂਕਿ ਇੱਕ ਲਿਮਿਟ ਦੇ ਵਿੱਚੋਂ ਆ ਰਹੀ ਹੈ ਵਿਦਿਆ, ਉੱਪਰੋਂ ਨਹੀਂ ਆ ਰਹੀ। ਜਿਹੜੀ ਉੱਪਰੋਂ ਆਉਂਦੀ ਹੈ ਉਹ ਵਿਦਿਆ ਦਾ ਨਾਂ ਹੈ ਇਲਹਾਮ, ਸ਼ਬਦ ਆ ਰਿਹਾ, ਇਲਹਾਮ ਆ ਰਿਹਾ, ਬਾਣੀ ਆ ਰਹੀ ਹੈ, ਉਹਦੇ ਚ ਕੱਟ ਕਟਾਈ ਨਹੀਂ ਹੁੰਦੀ ਹੈ, ਕਿਉਂਕਿ ਉਹ ਸ਼ੁੱਧ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਤੁਲਮੀ ਹੁੰਦੀ ਹੈ। ਕਿਤੇ ਵੀ ਚਾਹੇ 1000 ਸਾਲ ਨੂੰ ਉਹਨੂੰ ਪੜ੍ਹ ਲਓ, ਉਹ ਬਦਲਿਆ ਨਹੀਂ ਕਰਦੀ, ਉਹ ਬਦਲ ਹੁੰਦੀ ਹੈ। ਉਹਨੂੰ ਸੱਤ ਬਾਣੀ ਕਹਿੰਦੇ ਨੇ, ਉਹ ਸਦਾ ਹੀ ਸੱਤ ਰਹਿੰਦੀ ਹੈ। ਜਿਹੜੀ ਦੂਸਰੀ ਹੈ ਇਹ ਸਾਰੀ ਕੱਚੀ ਬਾਣੀ ਹੁੰਦੀ ਹੈ, ਕਿਉਂਕਿ ਕੱਚੇ ਮੰਡਲ ਚੋਂ ਆਉਂਦੀ ਹੈ ਅਤੇ ਕੱਚੀ ਬਾਣੀ ਹੁੰਦੀ। ਜਿਹੜੀ ਸੱਤ ਦੇ ਮੰਡਲ ਚੋਂ ਆਉਂਦੀ ਹੈ, ਚਾਹੇ ਨਸ਼ਰ ਵਿੱਚ ਆਵੇ ਚਾਹੇ ਉਹ ਕਵਿਤਾ ਵਿੱਚ ਆਵੇ, ਉਹ ਸਤ ਬਾਣੀ ਹੋਇਆ ਕਰਦੀ, ਸਤਿਗੁਰ ਦੀ ਬਾਣੀ ਹੁੰਦੀ ਹੈ, ਪ੍ਰਭੂ ਦੀ ਬਾਣੀ ਹੁੰਦੀ ਹੈ। ਉਹ ਆਪਣੇ ਆਪ ਉਹਦਾ ਫਲੋ ਹੁੰਦਾ, ਕਿਉਂਕਿ ਅੰਦਰਲੀ ਵਿਦਿਆ ਪੜ੍ਹ ਕੇ ਜਿਹੜੇ ਬੈਰੀਅਰ ਸੀ ਉਹ ਟੁੱਟ ਗਏ, ਮਹਾਰਾਜ ਕਹਿੰਦੇ ਮਰਦਾਨੀਆਂ ਰਬਾਬ ਵਜਾ ਬਾਣੀ ਆ ਰਹੀ ਹੈ, ਤੇ ਕਹਿੰਦੇ ਕੀ ਨੇ ਜੈਸੀ ਮੈਂ ਆਵੈ ਕਦੋਂ ਕੀ ਬਾਣੀ ਤੈਸਲਾ ਕਰੀ ਗਿਆਨ ਵਿਹਲਾ ਲੋ। ਬਾਣੀ ਪਹਿਲਾਂ ਆ ਗਈ, ਪ੍ਰੀ ਟਾਈਮ ਆ ਗਈ, ਅਜੇ 13 ਸਾਲ ਰਹਿੰਦੇ ਨੇ ਆਪਣੇ 78 ਨੂੰ ਜਾਣ 97 13 ਇਹ ਰਹਿੰਦੇ ਨੇ ਤੇ ਬਾਕੀ 19 ਸਾਲ ਉਹ ਰਹਿੰਦੇ ਨੇ ਤੇ 32 ਸਾਲ ਪ੍ਰੀ ਟਾਈਮ ਬਾਣੀ ਆ ਗਈ, ਉਤਰਨੀ ਸ਼ੁਰੂ ਹੋ ਗਈ 32 ਸਾਲ ਪਹਿਲਾਂ। 13 ਸਾਲ ਪਹਿਲਾਂ ਪਹਿਲੀ ਘਟਨਾ ਤੋਂ ਤੇ 38 ਸਾਲ ਪਹਿਲਾਂ ਦੂਜੀ ਘਟਨਾ ਤੋਂ ਬਾਣੀ ਆ ਰਹੀ ਹੈ, ਫਲੋ ਆ ਰਿਹਾ। ਜੋਗੋ ਸੰਸਾਰ ਤੇ ਵਰਤਣ ਵਾਲਾ ਹੈ, ਕਾਇਆ ਕੱਪੜ ਟੁਕ ਟੁਕ ਹੋ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ, ਉਹ ਬਾਣੀ ਆ ਰਹੀ ਹੈ। ਇਹ ਬਾਣੀ ਗੁਰੂ ਦੀ ਬਾਣੀ ਹੁੰਦੀ ਹੈ, ਇਹਦੇ ਵਿੱਚ ਤਰਮੀਮ ਨਹੀਂ ਹੁੰਦੀ, ਬਦਲੀ ਨਹੀਂ ਹੋਇਆ ਕਰਦੀ, ਜਿਵੇਂ ਆਈ ਹੈ ਉਵੇਂ ਜਿਵੇਂ ਰਹਿੰਦੀ ਹੈ। ਉਹਦੇ 'ਚ ਨਾ ਇੱਕ ਅੱਖਰ ਘਟਾਇਆ ਜਾ ਸਕਦਾ ਹੈ, ਨਾ ਇੱਕ ਅੱਖਰ ਵਧਾਇਆ ਜਾ ਸਕਦਾ ਹੈ, ਇਹ ਸੱਤ ਬਾਣੀ ਹੋਇਆ ਕਰਦੀ। ਸੋ ਜਿਹੜੀ ਅੰਦਰਲੀ ਵਿਦਿਆ ਹੈ ਇਹ ਇਹਨੂੰ ਅਸੀਂ ਪੜ੍ਹਦੇ ਨਹੀਂ, ਪੜ੍ਹਨ ਤੋਂ ਅਣਜਾਣਾ ਤੇ ਸਾਨੂੰ ਅੰਦਰਲੀ ਬਾਤ ਦਾ ਪਤਾ ਨਹੀਂ ਲੱਗਦਾ। ਜਦ ਤੱਕ ਅੰਦਰਲਾ ਅਨੁਭਵ ਨਹੀਂ ਜਾਗਦਾ ਉਨੀ ਦੇਰ ਤੱਕ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਉਹ ਖਤਮ ਨਹੀਂ ਹੁੰਦਾ, ਕਿਉਂਕਿ ਹੋਮੈ ਦੇ ਮੰਡਲ ਦੇ ਅੰਦਰ ਇਹ ਕਰਮ ਕਰਦਾ, ਕਰਮ ਕਰਿਆ ਤਾਂ ਇਹ ਬੰਨਿਆ ਜਾਂਦਾ। ਪੂਰਾ ਸਮਰੱਥ ਗੁਰੂ ਮਿਲ ਜਾਵੇ, ਉਹ ਗੁਰੂ ਲਾ ਦੇਵੇ ਮਿਹਰ ਕਰਕੇ ਇਸ ਪਾਸੇ ਤਾਂ ਛੁਟਕਾਰਾ ਹੁੰਦਾ। ਸੋ ਇਹ ਮਸਲਾ ਸਾਧ ਸਿੰਘ ਜੀ ਸਾਨੂੰ ਸਾਰਿਆਂ ਨੂੰ ਹੈ, ਨਾ ਇਹ ਹੱਲ ਹੁੰਦਾ ਤਾਂ ਇਹ ਮੁੱਕ ਜਾਂਦਾ ਸਾਡਾ, ਇੱਕ ਜਨਮ, ਦੋ ਜਨਮ, 10 ਜਨਮ, 20 ਜਨਮ, ਕਦੇ ਗਰੀਬੀ ਵਿੱਚ ਆ ਗਏ, ਕਦੇ ਅਮੀਰੀ 'ਚ ਆ ਗਏ, ਕਦੇ ਕਿਸੇ ਸ਼ਾਹੀ ਖਾਨਦਾਨ 'ਚ ਹੋ ਗਏ, ਕਦੇ ਮੰਗਦਿਆਂ ਦੇ ਖਾਨਦਾਨ ਚਲੇ ਗਏ, ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਪਰਮੇਸ਼ਰ ਭੇਜਦਾ। ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਸਮਝਾਉਣ ਵਾਲੇ ਸਮਝਾਉਂਦੇ ਨੇ ਲੇਕਿਨ ਸਮਝ ਵਿੱਚ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ। ਸੋ ਇਸੇ ਕਰਕੇ ਮਹਾਂਪੁਰਸ਼ ਹੈ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ, ਪੜ੍ਹੋ ਭਾਜਨਾ ਦੇ ਮੰਦੇ ਦਿੱਤੀਆਂ ਵਾਂਗਾ ਮੂਹਰ ਜਾਗਦੇ, ਭਾਜਨਾ ਦੇ ਮੰਦੇ ਦਿੱਤੀਆਂ ਵਾਂਗਾ ਮੂਹਰ ਜਾਗਦੇ, ਭਾਗ ਨਾ ਦੇ ਮੰਦੇ ਦੁਨੀਆਂ ਮੰਗ। ਚਾਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਵਜਾਇਆ ਸੀ ਕਿਤੇ ਵੇਰੇ ਚ। ਕਹਿੰਦੇ ਜਿਨ੍ਹਾਂ ਦੇ ਮਨਾਂ ਦੇ ਅੰਦਰ ਮਨਮੁਖਤ ਆਈ ਹੈ, ਸਾਖਤਪੁਣਾ ਹੈ, ਉਹਨਾਂ ਨੂੰ ਜਾਗ ਨਹੀਂ ਆਉਂਦੀ ਮਹਾਤਮਾ ਹਿੱਤ ਦੀ ਬਾਤ ਕਹਿੰਦੇ। ਬਹੁਤ ਸਮਝਾ ਸਮਝਾ ਕੇ ਕਹਿੰਦੇ, ਚਾਰੇ ਵੇਦ, ਛੇ ਸ਼ਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਹੋਰ ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਹੁਤ ਸਮਝਾ ਕੇ ਇਸ ਜੀਵ ਨੂੰ ਕਹਿੰਦੇ ਨੇ, ਪਰ ਕੀ ਮਜਾਲ ਕੇ ਟੱਚ ਤੋਂ ਵੱਸ ਹੋ ਜੇ ਉੱਥੇ ਹੀ ਰਹਿੰਦੇ। ਕਈ ਦਾ ਚੁੱਪ ਕਰ ਗਏ ਮਹਾਤਮਾ, ਬਈ ਚਲੋ ਕੀ ਐਵੇਂ ਟੱਕਰਾਂ ਮਾਰਨੀਆਂ, ਇਹਨਾਂ ਦੇ ਭਾਗ ਮੰਦੇ ਨੇ, ਗੇੜੇ ਖਾਣ ਤੋਂ ਇਹਨਾਂ। ਪਰ ਜਿਹੜੇ ਹਿਤੂ ਨੇ ਐਡਵਾਂਸ ਸਟੇਜ ਦੇ ਵਿੱਚ, ਉਹ ਕਹਿੰਦੇ ਨਹੀਂ ਬਈ, ਇਹਨਾਂ ਨੂੰ ਪਤਾ ਨਹੀਂ ਹੈ, ਇਹਨਾਂ ਨੂੰ ਕੱਢੋ ਕਿਸੇ ਤਰੀਕੇ ਦੇ ਨਾਲ, ਐਜੂਕੇਟ ਕਰੋ, ਇਹਨਾਂ ਨੂੰ ਸਮਝ ਆਵੇ ਆਪਣਾ ਭਲਾ ਅਤੇ ਬੁਰਾ ਪਛਾਣ ਲੈ। ਸੋ ਇਸ ਤਰ੍ਹਾਂ ਦੇ ਨਾਲ ਬੰਦੇ ਨੂੰ ਨਹੀਂ ਪਤਾ ਲੱਗਦਾ, ਨਾ ਲੱਗਣ ਕਰਕੇ ਗੇੜੇ ਖਾਂਦਾ ਫਿਰਦਾ, ਵੱਡੀਆਂ ਸੋਚਾਂ ਵੀ ਇਹਦੇ ਅੰਦਰ ਪੈਦਾ ਹੋ ਜਾਂਦੀਆਂ, ਪੁਸਤਕਾਂ ਵੀ ਬੇਅੰਤ ਪੜ੍ਹ ਲੈਂਦਾ, ਲੇਕਿਨ ਰਹਿੰਦਾ ਉੱਥੇ ਦਾ ਉੱਥੇ, ਕਿਉਂਕਿ ਅੰਦਰਲੀ ਪੜ੍ਹਾਈ ਨਹੀਂ ਪੜ੍ਹੀ, ਉਹ ਪੜ੍ਹਾਈ ਹੋਰ ਹੈ, ਉਹਦਾ ਤਰੀਕਾ ਹੋਰ ਹੈ, ਉਹਦਾ ਸਕੂਲ ਹੋਰ ਹੈ, 4 ਸਾਲ ਹੋਰ ਹੈ ਉਹਦੀ, ਉਹਦੀ ਫੀਸ ਹੋਰ ਹੈ। ਸੋ ਸਾਰੀ ਗੱਲ ਨਾ ਹੋਣ ਕਰਕੇ ਉਹ ਪੜ੍ਹਾਈ ਨਹੀਂ ਆਉਂਦੀ। ਜੀਵਨ ਹੈ ਸਾਡੇ ਸਾਹਮਣੇ ਗੁਰਸਿੱਖਾਂ ਦੇ, ਜਦੋਂ ਅਸੀਂ ਉਹਨਾਂ ਦੇ ਜੀਵਨਾਂ ਨੂੰ ਵਿਚਾਰਦੇ ਹਾਂ, ਫਿਰ ਸਾਨੂੰ ਕੁਛ ਸੇਧ ਲੱਭਦੀ ਹੈ ਵੀ ਉਹ ਇਸ ਤਰੀਕੇ ਦੇ ਨਾਲ ਲੰਘਿਆ। ਗੁਰੂ ਘਰ ਦੇ ਅੰਦਰ 2 ਚੀਜ਼ਾਂ ਨੇ, ਇੱਕ ਸੇਵਾ ਹੈ, ਇੱਕ ਸਿਮਰਨ ਹੈ। ਸਿਮਰਨ ਕਹਿੰਦੇ ਨੇ ਯਾਦ ਨੂੰ ਯਾਦ ਰੱਖਣਾ, ਵਾਹਿਗੁਰੂ ਨੂੰ, ਵਾਹਿਗੁਰੂ ਨਾਲ ਹੈ ਹਰੇਕ ਦੇ। ਪਹਿਲਾਂ ਤਾਂ ਅਸੀਂ ਮੰਨਦੇ ਹੀ ਨਹੀਂ, ਰੌਲਾ ਪਾ ਲਾਂਗੇ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਜੇ ਕੋਈ ਕਹਿੰਦੇ ਸਾਡਾ ਫਲਾਣਾ ਸੰਤ ਗੁਰੂ ਹੈ, ਉਹਨੂੰ ਮਾਰਨ ਤੱਕ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੀ ਇੱਕ ਗੱਲ ਨਹੀਂ ਸਾਡੇ ਹਿਰਦੇ ਚ ਪੈਂਦੀ, ਇੱਕ ਨਹੀਂ ਮੰਨਦੀ। ਗੁਰੂ ਗ੍ਰੰਥ ਸਾਹਿਬ ਕਹਿੰਦਾ ਜੈ ਜੈ ਪੇਖੋ ਤੈ ਦੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਧਿਆਈ, ਈ ਤੂਤ ਨਹੀਂ ਵਿਛੜੈ ਸੁਰਬੰਗੀ ਗਣੀਆ, ਬਿਨ ਜਾਏ ਜੋ ਨਿਮਿਖ ਮੈਂ ਸੋ ਅਲਪ ਸੁਖ ਬਣੀ। ਨਹੀਂ ਮੰਨ ਸਕਦੇ ਅਸੀਂ, ਕਹਿੰਦੇ ਜਿੱਥੇ ਵੀ ਦੇਖਦੇ ਹਾਂ ਨਾਲ ਹੈ, ਨਾਲ ਹੀ ਨਹੀਂ ਹੈ, ਉਹ ਸਹਾਇਤਾ ਵੀ ਕਰਦਾ, ਜਦ ਅਸੀਂ ਉਹ ਤੋਂ ਸਹਾਇਤਾ ਮੰਗਦੇ ਹਾਂ ਉਸੇ ਵੇਲੇ ਸਾਡੀ ਗੱਲ ਸੁਣ ਲੈਂਦਾ। ਸਾਡੀ ਉਹ ਨਹੀਂ ਸੁਣਦਾ ਜਿੰਨੀ ਕਾਇਨਾਤ ਹੈ, ਜੋ ਕੁਛ ਬਣਾਇਆ ਮਹਾਰਾਜ ਕਹਿੰਦੇ, ਚੀਟੀ ਕੀ ਹਾਥੀ ਕੀ ਚਿੰਗਾੜ, ਪਲ ਪਾਛੇ ਪਹੁੰਚ ਤਾਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਜਾਂਦਾ, ਕੀੜੀ ਦੀ ਵੀ ਪੁਕਾਰ ਸੁਣ ਲੈਂਦਾ, ਕਿਉਂਕਿ ਨਾਲ ਹੈ, ਕੀੜੀ ਦੇ ਵੀ ਨਾਲ ਹੈ, ਹਾਥੀ ਦੇ ਵੀ ਨਾਲ ਹੈ। ਸੋ ਇੰਨਾ ਜਿਹੜਾ ਨਾਲ ਹੈ, ਮਹਾਰਾਜ ਕਹਿੰਦੇ ਤੂੰ ਤਾਂ ਫੂਲ ਹੈ, ਤੂੰ ਇਸ ਗੱਲ ਨੂੰ ਮੰਨਦਾ ਹੀ ਨਹੀਂ ਹੈ, ਇੱਕੋ ਗੱਲ ਤੈਨੂੰ ਅਸੀਂ ਕਹਿੰਦੇ ਹਾਂ, ਬਾਕੀ ਜਿਹੜੀਆਂ ਗੱਲਾਂ ਹੈ ਉਹ ਲੇਖੇ ਚ ਨਹੀਂ ਪਿਆ ਕਰਦੀਆਂ। Thank you. ਚਖਣਾ ਚਾਹ ਪੜ ਗਿਆ ਵੱਡਾ ਆਦਮੀ ਬਣ ਗਿਆ ਬੇਅੰਤ ਧਨ ਕਮਾ ਲਿਆ ਬੇਅੰਤ ਪ੍ਰੋਪਰਟੀ ਬਣਾ ਲਈ ਰਾਸੀ ਸ਼ਕਤੀ ਬਣਾ ਲਈ ਲੋਕਾਂ ਚ ਨਾਂ ਬਣ ਗਿਆ ਟੈਲੀਵਿਜ਼ਨਾਂ ਦੇ ਉੱਤੇ ਪ੍ਰੋਗਰਾਮ ਆਉਣ ਲੱਗ ਕਿਸੇ ਦੇਸ਼ ਵਿੱਚ ਜਾਂਦਾ ਸਾਰਾ ਦੇਸ਼ ਉਲਟ ਕੇ ਆ ਜਾਂਦਾ ਦੇਖਣ ਵਾਸਤੇ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਕਰਿਆ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ ਉੱਚਾ ਨਹੀਂ ਹੋਇਆ ਜੇ ਜੁਚਾਰੇ ਆਰਜਾ ਹੋਰ ਸੋਹਣੀ ਹੋਏ ਨਵਾਂ ਖੰਡਾਂ ਵੀ ਜਾਣੀਏ ਨਾਲ ਚਲਾ ਸਭ ਕੋਈ ਚੰਗਾ ਨਾਂ ਰਖਾਇਆ ਕਹਿ ਜਸ ਕੀਰਤ ਜਗਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਾ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਕੀੜਿਆਂ ਦੇ ਵਿੱਚ ਜਿਹੜੇ ਕੀੜੇ ਪੈਦੇ ਹੁੰਦੇ ਨੇ ਉਹ ਅਵਸਥਾ ਹੈ ਜੇ ਪਰਮੇਸ਼ੁਰ ਦੇ ਮਨਜ਼ੂਰ ਨਾ ਹੋਵੇ ਸੋ ਗੱਲ ਕਿਹੜੀ ਹੈ ਜਿਹਨੂੰ ਮਹਾਰਾਜ ਇਸ਼ਾਰਾ ਕਰੀ ਜਾਂਦੇ ਮਹਾਰਾਜ ਤਾਂ ਖੋਲ ਖੋਲ ਦੱਸੀ ਜਾਂਦੇ ਵੇਖਤ ਸੁਣਤ ਸਦਾ ਹੈ ਸੰਗ ਉਹ ਨਾਲੇ ਮੈਨੂੰ ਦੇਖਦਾ ਨਾਲੇ ਮੇਰੀ ਗੱਲ ਸੁਣਦਾ ਨਾਲੇ ਮੇਰੇ ਨਾਲ ਰਹਿੰਦਾ ਜੇ ਭੂਤ ਨਾਲ ਰਹਿੰਦਾ ਹੋਵੇ ਡਰ ਜਾਂਦਾ ਬੰਦਾ ਪਤਾ ਨਹੀਂ ਕਿਹੜੇ ਥਾਂ ਮੈਨੂੰ ਫੜ ਲਵੇ ਕਿੱਥੇ ਮੈਨੂੰ ਸੁੱਟ ਦੇਵੇ ਕਿਸੇ ਖੂਹ ਸੁੱਟ ਦੇ ਕਿਸੇ ਰੇਲ ਦੇ ਸਾਹਮਣੇ ਕਿਸੇ ਕਾਰ ਮੋਟਰ ਦੇ ਸਾਹਮਣੇ ਡਰਦੇ ਨੇ ਨਾਲ ਜਾਂਦੇ ਨੇ ਵੀ ਨਾ ਬਈ ਇਹਨੂੰ ਤਾਂ ਦੌਰਾ ਪੈਂਦਾ ਭੂਤ ਆ ਜਾਂਦਾ ਪਰ ਜਿਹੜਾ ਪਰਮੇਸ਼ੁਰ ਨਾਲ ਹੀ ਰਹਿੰਦਾ ਉਹਦਾ ਕਿਸੇ ਨੂੰ ਗਿਆ ਨਹੀਂ ਕਿਉਂ ਨਹੀਂ ਹੈ ਉਹ ਪਿਆਰ ਹੈ ਮੇਰਾ ਉਹ ਡਰਾਉਂਦਾ ਨਹੀਂ ਉਹ ਪਾਲਦਾ ਉਹ ਸਿੱਧਾ ਰਾਹ ਦਿਖਾਉਂਦਾ ਇਹਨੂੰ ਜਿਹੜਾ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਜਿਹੜੇ ਬੈਰ ਕਰਨ ਵਾਲੇ ਕਾਮ ਕਰੋ ਲੋਭ ਮੋਹ ਹੰਕਾਰੀ ਸਾ ਨਿੰਦਿਆ ਚੁਗਲੀ ਵਕੀਲੀ ਝੂਠ ਛਲ ਕਪਟ ਉਹਨਾਂ ਨੂੰ ਤਾਂ ਮਿੱਤਰ ਬਣਾਈ ਫਿਰਦਾ ਜਿਹੜੇ ਪਰਮੇਸ਼ੁਰ ਨੇ ਇਹਨੂੰ ਲਗਾਉਣਾ ਉਹਨੂੰ ਜਾਣਦਾ ਹੀ ਨਹੀਂ ਪਛਾਣਦਾ ਹੀ ਨਹੀਂ ਉਹਦੇ ਵੱਲੋਂ ਪਿੱਟ ਕਰੀ ਫਿਰਦਾ ਗੁਰੂ ਗ੍ਰੰਥ ਸਾਹਿਬ ਪਿੱਛੇ ਲੜਦਾ ਗੋਲੀ ਮਾਰਨ ਨੂੰ ਤਿਆਰ ਹੋ ਜਾਂਦਾ ਵੀ ਮੈਂ ਹੋਰ ਕਹਿਣਾ ਵੀ ਗੁਰੂ ਹੈ ਵੀ ਤੈਨੂੰ ਗੁਰੂ ਦਾ ਫਾਇਦਾ ਕੀ ਹੋਇਆ ਉਹ ਗੁਰੂ ਦਾ ਕੀ ਫਾਇਦਾ ਹੈ ਜਿਹਦੇ ਮਿਲੇ ਤੇ ਤੇਰੇ ਅੰਦਰੋਂ ਹਨੇਰਾ ਨਾ ਗਿਆ, ਤੇ ਤੇਰਾ ਕਸੂਰ ਹੈ ਕਿ ਗੁਰੂ ਦਾ? ਮਹਾਰਾਜ ਕਹਿੰਦੇ ਤੇਰਾ ਪਹਿਲਾਂ ਤਾਂ, ਕਿਉਂਕਿ ਤੂੰ ਅਜੇ ਆਇਆ ਨੀ। ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂ ਕੰਧੇ ਏਕ ਨਾ ਲੱਗੀ ਜੋ ਬਾਂਸ ਵਜਾਈਆਂ ਫੂ। ਗੁਰੂ ਤਾਂ ਪੂਰਾ ਹੈ ਤੇ ਜਿਹੜਾ ਮਗਰ ਲੱਗਿਆ ਉਹ ਅਧੂਰਾ ਟੋਟਲੀ, ਅਜੇ ਅਥੋਰਾਈਜ਼ਡ ਉਹ ਤਾਂ ਅਜੇ ਅਧਿਕਾਰੀ ਨਹੀਂ ਹੋਇਆ ਵੀ ਤੈਨੂੰ ਗੁਰੂ ਬਣਾ ਲਵੇ। ਪਹਿਲਿਆਂ ਸਮਿਆਂ ਦੇ ਅੰਦਰ ਬੜੀ ਬੜੀ ਦੇਰ ਤੱਕ ਆਪਣਾ ਸੇਵਕ ਨਹੀਂ ਸੀ ਬਣਾਉਂਦੇ, ਚੇਲਾ ਨਹੀਂ ਸੀ ਬਣਾਉਂਦੇ, ਬਾਰਾਂ ਬਾਰਾਂ ਸਾਲ ਸੇਵਾ ਕਰਕੇ ਫੇਰ ਵੀ ਦੇਖਦੇ ਸੀ ਇਹ ਪੂਰਾ ਹੈ ਅਧੂਰਾ। ਕਬੀਰ ਸਾਹਿਬ ਦੇ ਪਾਸ ਅਫਗਾਨਿਸਤਾਨ ਦਾ ਇੱਕ ਬਾਦਸ਼ਾਹ ਰਾਜ ਛੱਡ ਕੇ ਆਇਆ ਜਿਸਦਾ ਨਾਮ ਇਬਰਾਹਿਮ ਆਦਮ ਸੂਫੀ ਹੋਇਆ, ਬਹੁਤ ਵੱਡਾ। 6 ਸਾਲ ਸੇਵਾ ਕਰਦੇ ਨੂੰ ਲੰਘ ਗਏ। ਮਾਤਾ ਲੋਈ ਜੀ ਨੇ ਕਿਹਾ ਕਿ ਤੁਸੀਂ ਇਨੀਸ਼ੀਏਟ ਨਹੀਂ ਕੀਤਾ, ਇਹਨੂੰ ਨਾਮ ਦੀ ਦਾਤ ਨਹੀਂ ਦਿੱਤੀ ਹੈ। ਰਾਜਾ ਹੈ, ਰਾਜ ਛੱਡ ਕੇ ਆਇਆ, ਦੇਖੋ ਝਾੜੂ ਦਿੰਦਾ, ਵਸਤਰ ਧੋਂਦਾ, ਸਾਰੀ ਸੇਵਾ ਕਰਦਾ, ਬਰਤਨ ਮਾਂਜਦਾ, ਸਾਧੂਆਂ ਦੀ ਮੁੱਠੀ ਚਾਪੀ ਕਰਦਾ ਆਇਆਂ ਦੀ। ਮਹਾਰਾਜ ਇਹਨੂੰ ਵੀ ਕੁਛ ਦੇ ਦਿਓ। ਕਬੀਰ ਸਾਹਿਬ ਕਹਿਣ ਲੱਗੇ, ਲੋਈ ਇਹ ਅਜੇ ਅਧਿਕਾਰੀ ਨਹੀਂ ਹੋਇਆ, ਅਧਿਕਾਰੀ ਦੇ ਬਗੈਰ ਜਿਹੜੀ ਚੀਜ਼ ਹੈ ਉਹ ਸਸਤੀ ਜਾਂਦੀ। ਗੁਣਗਾ ਗਾਹਕ ਜੋ ਮਿਲੇ ਤਾਂ ਗੁਣ ਲਾਖ ਬਕਾਏ, ਜੇ ਤਾਂ ਗੁਣ ਦਾ ਗਾਹਕ ਹੈ ਤਾਂ ਲੱਖਾਂ ਚ ਰਹਿ ਗਿਆ, ਨਹੀਂ ਤਾਂ ਫੇਰ ਕਬੀਰ ਇੱਕ ਅਚੰਬਾ ਦੇਖਿਓ, ਹੀਰਾ ਆਠ ਬਕਾਏ ਬਣ ਜਾਣ ਹਾਰੇ ਬਾਰਾਂ ਕੌਡੀ ਬੱਲੇ ਜਾ, ਕੌਡੀਆਂ ਦੇ ਭਾਅ ਚ ਲੈ ਜਾਂਦਾ। ਕਹਿੰਦੇ ਅਜੇ ਅਧਿਕਾਰੀ ਨਹੀਂ ਹੋਇਆ, ਇਹਨੂੰ ਅਜੇ ਪਤਾ ਨਹੀਂ ਹੈ, ਅਜੇ ਮੈਂ ਇਹਦੇ ਵਿੱਚ ਅਜੇ ਜਿਉਂਦਾ, ਅਜੇ ਇਨੀਸ਼ੀਏਟ ਕਰਨ ਵਾਲਾ ਨਹੀਂ ਹੈ, ਅਜੇ ਨਹੀਂ ਮੈਂ ਇਹਨੂੰ ਚੇਲਾ ਬਣਾਉਂਦਾ। ਕਹਿੰਦੇ ਮਹਾਰਾਜ ਪਤਾ ਕਿਵੇਂ ਲੱਗੇ? ਕਹਿੰਦੇ ਅੱਜ ਨਹਾ ਕੇ ਆਊ ਨਾ ਗੰਗਾ ਤੋਂ ਦੁਪਹਿਰੇ, ਘਰ ਦਾ ਕੂੜਾ ਪਾ ਦੀ ਉੱਤੇ। ਉਸੇ ਤਰ੍ਹਾਂ ਕੀਤਾ ਗਿਆ, ਜਦੋਂ ਕੂੜਾ ਸੁੱਟਦਾ ਕੋਠੇ ਤੇ ਖੜ ਕੇ ਮਾਤਾ ਲੋਈ ਨੇ ਇਕਦਮ ਚੁੰਝਲਾ ਗਿਆ, ਬਾਦਸ਼ਾਹ ਜੀ ਅੰਦਰੋਂ ਨਿਕਲਿਆ ਜੀ, ਜਿਹੜਾ ਸਾਧੂਪਣਾ ਸੀ ਉਹ ਦਬ ਗਿਆ ਥੱਲੇ ਹੀ, ਕਿਉਂਕਿ ਸਵਾਤ ਉਹ ਵੀ ਅੰਦਰੇ ਸੀ ਨਾ, ਉਹ ਨਿਕਲਿਆ। ਕਹਿੰਦਾ ਲੈ ਮੇਰੇ ਰਾਜ ਵਿੱਚ ਪਾਉਂਦਾ ਨਾ ਮੇਰੇ ਸਿਰ ਤੇ, ਕੋਈ ਦੇਖਿਆ ਨੀ ਵੀ ਮਾਤਾ ਲੋਈ ਹੈ, ਭੁੱਲ ਗਿਆ ਲਿਆ ਜੇ ਭੁੱਲ ਗਿਆ ਉਹਦੀ, ਉਹ ਆਪਣਾ ਸੁਭਾਅ ਅੰਦਰੋਂ ਆ ਗਿਆ ਉਹੀ। ਕਹਿੰਦੇ ਕੀ ਕਿਹਾ ਸੀ? ਕਹਿੰਦੇ ਐਂ ਕਹਿੰਦਾ ਸੀ ਮੇਰਾ ਰਾਜ ਹੁੰਦਾ ਮੇਰੇ ਤੇ ਪਾ ਕੇ ਦੇਖਦਾ ਕੋਈ। ਕਹਿੰਦੇ ਮੇਰਾ ਇੰਨਾ ਜਿਉਂਦਾ ਹੈ, ਜਿਉਂਦਿਆਂ ਦਾ ਜਿਹੜੇ ਜਿਉਂਦੇ ਨੇ ਸੰਤਾਂ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੋਇਆ ਕਰਨਾ, ਸੰਤਾਂ ਦੇ ਨਾਲ ਸੰਬੰਧ ਜੁੜਦਾ ਹੈ ਮਰਿਆ ਹੋਇਆਂ ਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਵਨ ਕੀ ਰਹਿਣਕਾ, ਤਾਂ ਮਾਰੇ ਦਾ 6 ਸਾਲ ਹੋਰ ਲੰਘ ਗਏ। ਕਬੀਰ ਸਾਹਿਬ ਕਹਿੰਦੇ ਜੇ ਹੁਣ ਫਿੱਟ ਹੋ ਗਿਆ ਹੈ, ਅਧਿਕਾਰੀ ਹੋ ਗਿਆ, ਕਿਉਂ ਜੇ ਅਧਿਕਾਰੀ ਨਾ ਹੋਵੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹ ਨਹੀਂ ਮੋਲ ਚਾਰ ਨਹੀਂ ਕਹੇ। ਕਹਿੰਦੇ ਬਹੁਤ ਕੀਮਤੀ ਚੀਜ਼ ਹੈ ਜਿਹੜੀ ਤੇਰੇ ਕੋਲ ਹੈ ਨਾਮ ਦੀ, ਇਹ ਨਾ ਐਵੇਂ ਲੁਟਾ, ਐਵੇਂ ਨਾ ਦੇ, ਕਿਉਂਕਿ ਇਹਦਾ ਗਾਹਕ ਨਹੀਂ ਹੈ ਕੋਈ। 12 ਸਾਲ ਲੰਘੇ, ਕਹਿੰਦੇ ਅੱਜ ਪਾਈ ਕੂੜਾ, ਤਰਲੇ ਚ ਰੱਖ ਛੱਡਿਆ ਟੋਕਰੀ ਚ, ਜਦੋਂ ਇਸ਼ਨਾਨ ਕਰਕੇ ਆਏ ਉਵੇਂ ਜਿਵੇਂ ਕੂੜਾ ਸੁੱਟਦਾ ਜਿਵੇਂ 6 ਸਾਲ ਪਹਿਲਾਂ ਸੁੱਟਿਆ ਸੀ। ਕੂੜਾ ਗਿਰਿਆ, ਬਜਟ ਚ ਆ ਗਿਆ, ਨੱਚਣਾ ਸ਼ੁਰੂ ਕਰ, ਕਹਿੰਦਾ ਕਿੰਨੀ ਚੰਗੀ ਮਾਤਾ ਹੈ ਮੇਰੀ, ਵਾਹ ਵਾਹ ਪੁੱਤਰਾਂ ਦਾ ਕਿੰਨਾ ਖਿਆਲ ਹੈ ਤੈਨੂੰ, ਸਾਰੇ ਮਹਾਂਪੁਰਸ਼ਾਂ ਦੀ ਚਰਨ ਧੂੜ ਮੇਰੇ ਸੀਸ ਦੇ ਵਿੱਚ ਪਾ ਦਿੱਤੀ, ਤੁਸੀਂ ਤਾਂ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿੱਤੇ, ਬਹੁਤ ਦਿਆਲੂ ਹੋ ਤੁਸੀਂ, ਕਿਰਪਾ ਕੀਤੀ ਹੈ ਆਪਨੇ। ਨੱਚ ਰਿਹਾ ਕਬੀਰ ਸਾਹਿਬ ਦੇ ਕੋਲ ਮਾਤਾ ਲੋਈ ਆਈ, ਕਹਿੰਦੇ ਕਿਵੇਂ? ਕਹਿੰਦੇ ਉਹ ਤਾਂ ਬਜਟ ਚ ਆਇਆ ਪਿਆ ਨੱਚ ਰਿਹਾ, ਐ ਬਚਨ ਕਹਿ ਰਿਹਾ। ਕਹਿੰਦੇ ਹੁਣ ਅਧਿਕਾਰੀ ਆਏ, ਉਸ ਵੇਲੇ ਉਹਨੂੰ ਪੂਰਨ ਗਿਆਨ ਕਰਾ ਕੇ ਰਿਧੀਆਂ ਸਿੱਧੀਆਂ ਦੇ ਭੰਡਾਰੇ ਬਖਸ਼ ਕੇ ਭੇਜ ਦਿੱਤਾ ਅਫਗਾਨਿਸਤਾਨ। ਕਹਿੰਦੇ ਜਾ ਪੁਰਖਾ, ਹੁਣ ਆਪਣੇ ਦੇਸ਼ ਵਿੱਚ ਆਪਣੀ ਬੋਲੀ ਦੇ ਵਿੱਚ ਉਹਨਾਂ ਲੋਕਾਂ ਦੇ ਕੋਲ ਪਰਮੇਸ਼ਰ ਦਾ ਪ੍ਰਚਾਰ ਕਰ। ਸੋ ਅਸੀਂ ਅਧਿਕਾਰੀ ਨਹੀਂ ਹੁੰਦੇ, ਐਵੇਂ ਹੀ ਬਣੀ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ। ਇਹ ਪੋਲਿਊਸ਼ਨ ਆ ਜਾਂਦੀ ਹੁੰਦੀ ਹੈ ਧਰਮ ਦੇ ਅੰਦਰ, ਜਦੋਂ ਇਹ ਰਸਮ ਬਣ ਜਾਏ ਜਿਹਨੂੰ ਕਨਵਰਸ਼ਨ ਕਹਿੰਦੇ ਆ, ਜਿਸ ਵਕਤ ਉਹ ਆ ਜਾਂਦੀ ਹੈ ਨਾ ਸਟੇਜ, ਬਈ ਬਣਾ ਲਓ ਸਿੱਖ, ਬਣਾ ਲਓ ਹਿੰਦੂ, ਬਣਾ ਲਓ ਮੁਸਲਮਾਨ, ਉਸ ਵੇਲੇ ਖੋਟ ਏ ਖੋਟ ਰਲ ਜਾਇਆ ਕਰਦਾ। ਉਹਦੇ ਬਾਅਦ ਜਿਹੜਾ ਧਰਮ ਦਾ ਅਸਲੀ ਸ਼ਕਲ ਹੈ ਉਹ ਬਿਲਕੁਲ ਬਦਲ ਜਾਂਦੀ ਹੈ, ਪੋਲਿਊਟ ਹੋ ਜਾਂਦੀ ਹੈ, ਅਸਲੀ ਸ਼ਕਲ ਨਹੀਂ ਰਹਿੰਦੀ। ਉਹ ਬੇਅੰਤ ਅਗਿਆਨੀਆਂ ਦੇ ਹੱਥਾਂ ਚ ਆ ਕੇ ਬੇਅੰਤ ਉਹਦੇ ਚ ਰਿਟੋਲ ਬਹਿਮ ਪ੍ਰਸਤੀ ਆ ਜਾਏਗੀ, ਰਸਮੋ ਰਿਵਾਜ ਆ ਜਾਣਗੇ। ਉਹ ਜਿਹੜਾ ਪਰਮੇਸ਼ਰ ਦਾ ਨਾਮ ਤੇ ਸੱਤ ਦਾ ਉਪਦੇਸ਼ ਹੈ ਉਹ ਤਾਂ ਪਾਸੇ ਹੀ ਰਹਿ ਜੂਗਾ, ਕਿਤਾਬਾਂ ਵਾਲਿਆਂ ਦੀਆਂ ਗੱਲਾਂ ਮੰਨਣੀਆਂ ਸ਼ੁਰੂ ਕਰਦਾ। ਇਹ ਸਾਰੇ ਧਰਮਾਂ ਦੇ ਵਿੱਚ ਜਿੰਨੇ ਧਰਮ ਦੁਨੀਆਂ ਦੇ ਆ, ਪੜ੍ਹ ਕੇ ਦੇਖ ਲਓ, ਖੋਜ ਕਰਕੇ ਦੇਖ ਲਓ, ਤੇ ਧਰਮ ਜਿਹੜਾ ਉਹ ਫੋਕਾ ਪੈ ਜਾਂਦਾ। ਫੇਰ ਮਹਾਂਪੁਰਸ਼ ਨੂੰ ਕਿਸੇ ਨੂੰ ਆਉਣਾ ਪੈਂਦਾ ਵੀ ਇਹ ਤਾਂ ਜਮਾਂ ਹੀ ਗਿਰ ਗਏ ਸਾਰੇ। ਫੇਰ ਸੋ ਇਸ ਤਰ੍ਹਾਂ ਦੇ ਨਾਲ ਇੱਕ ਗੱਲ ਜਿਹੜੀ ਸਮਝਾਉਂਦੇ ਨੇ ਕਿ ਜਾ ਜਾ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ, ਇਹ ਸਾਡੇ ਵਿਸ਼ਵਾਸ ਦੇ ਵਿੱਚ ਨਹੀਂ ਬੈਠ ਸਕਦੀ ਗੱਲ। ਅਸੀਂ ਮੰਨ ਨਹੀਂ ਸਕਦੇ ਕਿ ਮੇਰੇ ਨਾਲ ਰਹਿੰਦਾ ਤੇ ਮੇਰੀ ਗੱਲ ਸੁਣਦਾ, ਨਾ ਬਿਲਕੁਲ ਨਹੀਂ ਮੰਨਦੇ। ਨਾ ਮੰਨਣ ਕਰਕੇ ਫਿਰ ਸਾਡਾ ਗੁਰੂ ਨਾਲ ਸੰਬੰਧ ਕੀ ਰਹਿ ਗਿਆ ਜਦੋਂ ਅਸੀਂ ਉਹਦੀ ਬਾਤ ਹੀ ਨਹੀਂ ਮੰਨਦੇ। ਗੁਰੂ ਤਾਂ ਇਹ ਕਿੰਤੂ ਕਰਦੇ ਹਾਂ ਵੀ ਨਾ ਮਹਾਰਾਜ ਸਾਨੂੰ ਤਾਂ ਸਾਡੇ ਨਾਲ ਤਾਂ ਕੋਈ ਨਹੀਂ ਰੱਬ ਰਹਿੰਦਾ, ਆਪਣੀਆਂ ਹੀ ਦਲੀਲਾਂ ਦੇਵਾਂਗੇ। ਸੋ ਐਸੀ ਹਾਲਤ ਹੈ ਸਾਧ ਸਿੰਘ ਜੀ, ਇਹ ਪੂਰਾ ਗੁਰੂ ਸਮਰੱਥ ਗੁਰੂ ਮਿਲੇ ਤਾਂ ਉਹ ਇਸ ਚੀਜ਼ ਨੂੰ ਕੱਟੇ, ਤਾਂ ਜਾ ਕੇ ਕਿਤੇ ਇਸ ਗੱਲ ਦਾ ਵਿਸ਼ਵਾਸ ਹੋਇਆ ਕਰਦਾ, ਨਹੀਂ ਨਹੀਂ ਹੋਇਆ ਕਰਦਾ। ਸੋ ਤਾਂ ਕਹਿੰਦੇ ਨੇ ਮਹਾਰਾਜ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਹੈ ਤੂੰ। ਪਾਠਾਂ ਦੇ ਪਾਠ ਹੋ ਰਹੇ ਨੇ, ਬੇਅੰਤ ਪਾਠ, ਅਖੰਡ ਪਾਠ, ਕੋਈ ਅਸਰ ਪੈਂਦਾ ਕਿਸੇ ਦੇ? ਉੱਥੇ ਦੇ ਉੱਥੇ ਖੜੇ ਨੇ ਸਰ, ਮਨਮੁਖ ਨੂੰ ਮਨਮੁਖ ਕਹਿ ਕੇ ਕੋਸਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਗੁਰੂ ਦੇ ਪਿਆਰੇ ਹਾਂ, ਪਰ ਲੈਣ ਇੱਕੋ ਤੇ ਖੜੇ ਨੇ ਦੋਏ। ਉਹਨੇ ਪਿੱਠ ਕਰੀ ਹੋਈ ਆ, ਉਹਨੇ ਮੂੰਹ ਕਰਿਆ, ਨਾ ਉਹ ਚੱਲਦਾ ਨਾ ਉਹ ਚੱਲਦਾ, ਲਾਈਨ ਇੱਕ ਦੇ ਉੱਤੇ ਹੀ ਖੜੇ ਨੇ, ਤਰੱਕੀ ਨਹੀਂ ਹੈ ਕਿਸੇ। ਸੋ ਗੁਰੂ ਘਰ ਦੇ ਜਦ ਅਸੀਂ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ, ਵਿਚਾਰਦੇ ਹਾਂ, ਫੇਰ ਸਾਨੂੰ ਪਤਾ ਲੱਗਦਾ ਹੈ ਬਈ ਕੀ ਜੀਵਨ ਹੈ, ਕਿਸ ਤਰ੍ਹਾਂ ਸਾਨੂੰ ਚੱਲਣਾ ਪੈਂਦਾ। ਗੁਰੂ ਦਸਵੇਂ ਪਾਤਸ਼ਾਹ ਵੇਲੇ ਲਾਹੌਰ ਦੇ ਅੰਦਰ ਇੱਕ ਬਹੁਤ ਭਲਾ ਪੁਰਸ਼ ਘਰ ਦੇ ਅੰਦਰ ਪਰਿਵਾਰ ਚ ਰਹਿੰਦਾ, ਦੋ ਬੱਚੇ ਨੇ, ਘਰ ਵਾਲੀ ਹੈ ਬਹੁਤ ਸ਼ਸ਼ੀਲ, ਹਰ ਵਕਤ ਸਾਥ ਦੇਣ ਵਾਲੀ, ਪਿਆਰ ਕਰਨ ਵਾਲੀ, ਕੋਈ ਕਲਾ ਤੇ ਕਲੇਸ਼ ਨਹੀਂ ਪਾਉਂਦੀ ਤੇ ਮਨ ਉਹਦਾ ਸ਼ਾਂਤ ਰਹਿੰਦਾ, ਦੋਵੇਂ ਬੜੇ ਪਿਆਰ ਨਾਲ ਰਹਿੰਦੇ ਨੇ। ਪੈਸਾ ਟਕਾ ਬਹੁਤ ਹੈ, ਹਿਕਮਤ ਦਾ ਕੰਮ ਕਰਦਾ ਵੈਦਿਕ ਦਾ, ਸਮਾਜ ਦੇ ਵਿੱਚ ਬੜੀ ਇੱਜ਼ਤ ਹੈ, ਲੇਕਿਨ ਅੰਦਰੋਂ ਜਾਣਦਾ ਕਿ ਅੰਦਰ ਮੇਰੇ ਕੋਈ ਚੀਜ਼ ਖਾਲੀ ਪਈ ਹੈ, ਖੇੜਾ ਕਿਉਂ ਨਹੀਂ ਆਉਂਦਾ, ਖੁਸ਼ੀ ਕਿਉਂ ਨਹੀਂ ਆਉਂਦੀ। ਪੈਸਾ ਵੀ ਬੇਅੰਤ ਹੈ, ਬੱਚਿਆਂ ਦੀ ਥਾਂ ਬੱਚੇ ਨੇ, ਘਰ ਵਾਲੀ ਸੁਸ਼ੀਲ ਹੈ, ਇੱਜ਼ਤ ਹੈ, ਚਾਰ ਲੋਕ ਮੈਨੂੰ ਮੰਨਦੇ ਨੇ, ਇੱਜ਼ਤ ਕਰਦੇ ਨੇ, ਹੱਥ ਜੋੜ ਕੇ ਨਮਸਕਾਰ ਕਹਿੰਦੇ ਆ ਜਦ ਮੈਂ ਲੰਘਦਾ, ਫੇਰ ਕੀ ਵਜਾਏ ਅੰਦਰ ਖੇੜਾ ਕਿਉਂ ਨਹੀਂ, ਕੁਛ ਕਮੀ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸੋਂ ਇੱਕ ਕਵੀ ਗੁਰੂ ਮਹਾਰਾਜ ਦਾ ਅੰਮ੍ਰਿਤ ਦਾ ਹੈ, ਜਿਸਦਾ ਨਾਮ ਹੈ, ਉਹ ਇਹਦਾ ਜਾਣ ਪਛਾਣ ਵਾਲਾ ਤੇ ਮਿੱਤਰ ਹੈ, ਉਸ ਨੂੰ ਕਹਿਣ ਲੱਗਿਆ ਕਿ ਮੈਂ ਬੜਾ ਯਤਨ ਕਰਦਾ, ਮੈਨੂੰ ਤੰਗੀ ਕੋਈ ਨਹੀਂ ਹੈ, ਘਰ ਵਿੱਚ ਸਾਰਾ ਸੁੱਖ ਹੈ, ਜੋ ਗ੍ਰਿਸਤੀ ਨੂੰ ਹੋ ਸਕਦਾ ਉਹ ਮੇਰੇ ਕੋਲ ਹੈ, ਪਰ ਮੇਰਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ। ਵਜ੍ਹਾ ਕੀ ਹੈ ਇਸ ਗੱਲ ਦੀ, ਮੈਨੂੰ ਸਮਝ ਨਹੀਂ ਆਉਂਦੀ। ਇਹ ਸਵਾਲ ਗੁਰੂ ਮਹਾਰਾਜ ਦੇ ਅੰਦਰ ਬਾਣੀ ਦੇ ਅੰਦਰ ਵੀ ਆਉਂਦਾ, ਪੜ੍ਹੋ ਪਿਆਰ
ਮਨ ਤੀਰੇ ਕਿਤ ਬਿੰਦ ਮਨ ਤੀਰੇ ਕਿਤ ਬਿੰਦ ਮਨ ਤੀਰੇ ਨਾਮ ਨਾ ਸ਼ਾਮ ਨੂੰ ਸ਼ਾਂਤ ਹੋਏ, ਹਰ ਨਾਮ ਦਾ ਸ਼ਾਂਤ ਹੋਏ।
ਪਤਾ ਨਹੀਂ ਲੱਗਦਾ ਵੀ ਕਿਸ ਚੀਜ਼ ਦੀ ਘਾਟ ਹੈ ਮੇਰੇ ਅੰਦਰ। ਸਭ ਚੀਜ਼ਾਂ ਜੋ ਦੁਨੀਆਦਾਰਾਂ ਕੋਲ ਹੁੰਦੀਆਂ ਮੇਰੇ ਕੋਲ ਨੇ। ਤੂੰ ਕਹਿਣ ਲੱਗਿਆ ਮਿੱਤਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਕਹਿਣ ਲੱਗਿਆ ਕੋਈ ਸਾਧਨ ਵੀ ਕਰਿਆ ਤੇ? ਕਹਿੰਦਾ ਹਾਂ, ਮੈਂ ਰਾਜ ਯੋਗ ਜਿਸਨੂੰ ਕਹਿੰਦੇ ਨੇ ਜਾਂ ਅਸ਼ਟਾਂਗ ਯੋਗ ਕਹਿੰਦੇ ਨੇ, ਉਹ ਮੈਂ ਪੂਰੀ ਤਰ੍ਹਾਂ ਦੇ ਨਾਲ ਸਿੱਧ ਕਰਿਆ ਹੋਇਆ। ਸਮਾਧੀ ਦੇ ਅੰਦਰ ਕੁਛ ਸ਼ਾਂਤੀ ਹੁੰਦੀ ਹੈ, ਜਦੋਂ ਸਮਾਧੀ ਤੋਂ ਉਥਾਨ ਹੁੰਦੇ ਆ ਫਿਰ ਐਂ ਲੱਗਦਾ ਵੀ ਕੁਛ ਘਟਿਆ ਘਟਿਆ। ਇਹ ਪੱਕਾ ਸੁੱਖ ਕਿਉਂ ਨਹੀਂ ਹੁੰਦਾ? ਇਹ ਮੇਰੀ ਸਮਝ ਤੋਂ ਬਾਹਰਲੀ ਬਾਤ ਹੈ। ਅਸ਼ਟਾਂਗ ਯੋਗ ਕੀ ਹੁੰਦਾ ਹੈ? ਰਾਜਯੋਗ ਜਿਸਨੂੰ ਆਖਦੇ ਨੇ, ਕਿਉਂਕਿ ਬਹੁਤ ਵੱਡੀ ਚੀਜ਼ ਹੈ। ਜੋ ਪਤੰਜਲ ਰਿਸ਼ੀ ਹੋਇਆ ਹੈ ਉਸਨੇ ਅਸ਼ਟਾਂਗ ਯੋਗ ਦਾ ਮਾਰਗ ਉਲੀਕਿਆ, ਬੜਾ ਉੱਚਾ ਲੈ ਗਿਆ। ਪਰ ਥੋੜਾ ਜਿਹਾ ਦੋ ਚਾਰ ਡੰਡੇ ਹੇਠਾਂ ਰਹਿਣ ਕਰਕੇ ਉਹ ਜਿਹੜੀ ਗੱਲ ਅਸਲੀ ਚੀਜ਼ ਚਾਹੀਦੀ ਸੀ ਉਹ ਮਿਲੀ ਨਹੀਂ ਹੈ। ਸਮਾਧੀ ਤਾਂ ਲਾ ਲੈ, ਚਾਹੇ 10 ਸਾਲ ਦੀ ਲਾ ਲੈ, 20 ਸਾਲ, 50 ਸਾਲ। ਪਿੱਛੇ ਮੈਂ ਦੱਸਿਆ ਸੀ ਕਿ ਜੋਗੀਪੁਰੇ ਇੱਕ ਸਾਧੂ ਸੀਗਾ ਜੋਗੀ, ਉਹਦੀ ਉਮਰ ਮਹਾਰਾਜ ਨੇ ਦੱਸਿਆ ਕਿ 5113 ਸਾਲ ਦਾ ਹੈ। ਜਿਹੜਾ ਨਿਕਲਿਆ ਅੰਮ੍ਰਿਤਸਰ, ਉਹਦੇ ਉੱਤੇ ਹੀ ਇੰਨੀ ਮਿੱਟੀ ਪੈ ਗਈ ਸੀ, ਹੇਠਾਂ ਹੀ ਰਹਿ ਗਿਆ ਮੱਠ, ਉੱਤੇ 10-10 ਫੁੱਟ ਹੋਰ ਮਿੱਟੀ ਪੈ ਗਈ। ਉਹ ਤਾਂ ਆਪਾਂ ਲੱਖਾਂ ਸਾਲ ਕਹਿ ਦਈਏ ਤਾਂ ਵੀ ਥੋੜਾ, ਲੇਕਿਨ ਸ਼ਾਂਤੀ ਉਸ ਨੂੰ ਵੀ ਨਹੀਂ ਸੀ। ਸ਼ਾਂਤੀ ਹੈ 5113 ਸਾਲ ਵਾਲੇ ਨੂੰ ਨਹੀਂ ਸੀ। ਉਹਨੂੰ ਵੀ ਪਹਿਲੇ ਨੇ ਵੀ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਪਰਮ ਸ਼ਾਂਤ ਨਹੀਂ ਹੋਇਆ ਮੇਰਾ ਮਨ। ਸਮਾਧੀ ਤੋਂ ਉਥਾਨ ਹੁੰਦਾ, ਮੁੜ ਕੇ ਫਿਰ ਉੱਥੇ ਹੀ ਆ ਜਾਂਦਾ। ਕੋਈ ਕਮੀ ਹੈ ਇਹਦੇ ਵਿੱਚ? ਇਸ ਯੋਗੀ ਜੋਗੀਪੁਰ ਵਾਲੇ ਨੇ ਵੀ ਕਿਹਾ ਕਿ ਗੁਰੂ ਦਸ਼ਮੇਸ਼ ਪਿਤਾ ਨੂੰ ਕਿ ਮਹਾਰਾਜ ਸ਼ਾਂਤੀ ਨਹੀਂ ਆਈ ਮੈਨੂੰ ਅਜੇ। ਜੋ ਸ਼ਾਂਤੀ ਸ਼ਾਸਤਰਾਂ ਚ ਸੱਚ ਚਿੱਤ ਆਨੰਦ ਦੇ ਬਾਰੇ ਲਿਖੀ ਹੋਈ ਹੈ ਉਹ ਮੈਨੂੰ ਨਹੀਂ ਪ੍ਰਾਪਤ, ਕੋਈ ਕਮੀ ਰਹਿ ਗਈ ਇਸ ਕਰਕੇ ਨਹੀਂ ਪ੍ਰਾਪਤ ਹੋਈ। ਕੀ ਹੁੰਦਾ ਇਹ? ਇਹ ਸਾਡੇ ਨਾਲ ਮਿਲਦਾ ਗੁਰਮਤ ਨਾਲ, ਬਹੁਤ ਦੂਰ ਤੱਕ ਇਹ ਸਾਡੇ ਨਾਲ ਜਾਂਦਾ। ਐ ਸਮਝ ਲਓ 95 ਡੰਡੇ ਸਾਡੇ ਨਾਲ ਹੀ ਚੱਲਦਾ। ਤਿੰਨ ਡੰਡੇ ਅਸੀਂ ਹੋਰ ਚੜਦੇ ਹਾਂ ਇਹਦੇ ਉੱਤੇ ਜਿੱਥੇ ਜਾ ਕੇ ਪੂਰਨ ਹੁੰਦਾ, ਕਿਉਂਕਿ ਨਾਮ ਦਾ ਮਾਰਗ ਹੋਰ ਹੈ ਤੇ ਸ਼ਤਾਂਗ ਯੋਗ ਹੋਰ ਹੈ। ਇਹਦੇ ਵਿੱਚ ਅੱਠ ਹੁੰਦੇ ਨੇ ਅੰਗ, ਪਹਿਲਾਂ ਹੁੰਦਾ ਜਿਹਨੂੰ ਯਮ ਕਹਿੰਦੇ, ਰਹਿਤਾਂ ਕਹਿੰਦੇ ਹਾਂ ਆਪਾਂ ਮੋਟੀਆਂ। ਦੋ ਤਰ੍ਹਾਂ ਦੀਆਂ ਰਹਿਤਾਂ ਨੇ, ਇੱਕ ਤਾਂ ਮਨ ਨਾਲ ਸੰਬੰਧ ਰੱਖਣ ਵਾਲੀਆਂ ਨੇ, ਇੱਕ ਪੰਜਾਂ ਗਿਆਨ ਇੰਦਰਿਆਂ ਨਾਲ ਸੰਬੰਧ ਰੱਖਦੀਆਂ। ਜਿਹੜਾ ਯਮ ਹੈ ਇਹ ਬਹੁਤਾ ਜ਼ਿਆਦਾ ਮਨ ਨਾਲ ਇਹਦਾ ਜ਼ਿਆਦਾ ਸੰਬੰਧ ਹੁੰਦਾ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਅਹਿੰਸਾ, ਇੱਕ ਹਿੰਸਾ ਹੁੰਦੀ ਹੈ, ਹਿੰਸਾ ਦੂਜੇ ਦਾ ਨੁਕਸਾਨ ਕਰ ਦੇਣਾ, ਪੰਜ ਤਰ੍ਹਾਂ ਦੀ ਹਿੰਸਾ ਹੁੰਦੀ ਹੈ। ਉਹ ਮਾਨਸਿਕ ਹਿੰਸਾ ਹੁੰਦੀ ਹੈ, ਸਰੀਰਕ ਹਿੰਸਾ ਹੁੰਦੀ ਹੈ, ਵਾਚਕ ਹਿੰਸਾ ਹੁੰਦੀ ਹੈ, ਤੇ ਬੁੱਧੀ ਦੀ ਹਿੰਸਾ ਹੁੰਦੀ ਹੈ, ਤੇ ਅਨੁਸ਼ਠਾਨ ਹਿੰਸਾ ਹੁੰਦੀ ਹੈ। ਪੰਜ ਤਰ੍ਹਾਂ ਦੇ ਨਾਲ ਅਸੀਂ ਦੂਸਰੇ ਦਾ ਨੁਕਸਾਨ ਕਰ ਦਿੰਦੇ। ਮੰਤਰ ਸਿੱਧ ਕਰਕੇ ਮੰਤਰ ਦੇ ਬਲ ਨਾਲ ਦੂਸਰੇ ਦਾ ਨੁਕਸਾਨ ਕਰ ਦੇਣਾ, ਉਹਨੂੰ ਅਨੁਸ਼ਠਾਨ ਹਿੰਸਾ ਕਹਿੰਦੇ। ਬੁੱਧੀ ਦੇ ਬਲ ਨਾਲ ਕਿਸੇ ਨੂੰ ਕਿਰਾਏ ਪਾ ਦੇਣਾ, ਬੁੱਧੀ ਦੀ ਹਿੰਸਾ। ਮਨ ਨਾਲ ਬੁਰਾ ਚਿੱਤ ਵਿਦੇ ਹੀ ਰਹਿਣਾ, ਇਹ ਮਾਨਸਿਕ ਹਿੰਸਾ। ਬਚਨ ਦੇ ਨਾਲ ਦੂਏ ਨੂੰ ਰੁੱਖਾ ਬੋਲਣਾ, ਕੌੜਾ ਬੋਲਣਾ, ਗਾਲਾਂ ਕੱਢਣੀਆਂ, ਮਿਹਣੇ ਦੇਣੇ, ਇਹ ਵਾਚਕ ਹਿੰਸਾ। ਸਰੀਰ ਦੇ ਤੌਰ ਤੇ ਕਿਸੇ ਦੇ ਥੱਪੜ ਮਾਰਿਆ, ਧੱਕਾ ਮਾਰਿਆ, ਗਲ ਘੁੱਟਤਾ, ਇਹ ਸਰੀਰਕ ਹਿੰਸਾ। ਸੋ ਇਹ ਪੰਜਾਂ ਤੋਂ ਰਹਿਤ ਹੋ ਕੇ ਦਿਲੋਂ ਅੰਦਰੋਂ ਕਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਜਦੋਂ ਇਹ ਚੀਜ਼ ਆਏਗੀ, ਇਹ ਹਿੰਸਾ ਪੂਰੀ ਤਰ੍ਹਾਂ ਨਾਲ ਧਾਰਨ ਕਰ ਲਏਗਾ, ਨਹੀਂ ਕਰ ਸਕਦਾ, ਆਉਣੀ ਚਾਹੀਦੀ ਹੈ ਜੀਵ। ਦੂਸਰਾ ਹੋਇਆ ਕਰਦਾ ਝੂਠ, ਝੂਠ ਜ਼ਿੰਦਗੀ ਦੇ ਅੰਦਰ ਆਉਣੇ ਨਾ ਦੇਣ, ਨਾ ਝੂਠੀ ਗੱਲ ਬੋਲਣੀ, ਨਾ ਝੂਠ ਬਾਰੇ ਸੋਚਣਾ, ਸੱਚ ਦਾ ਧਾਰਨ ਹੋਣਾ। ਕਿਸੇ ਪੱਧਰ ਦੇ ਉੱਤੇ ਵੀ ਝੂਠ ਨੂੰ ਅੰਦਰ ਨਾ ਦਾਖਲ ਹੋਣ ਦੇਣ। ਤੀਸਰਾ ਹੋਇਆ ਕਰਦਾ ਚੋਰੀ, ਚੋਰੀ ਹੁੰਦੀ ਹੈ ਬਹੁਤ ਕਿਸਮ ਦੀ। ਗੁਰੂ ਮਹਾਰਾਜ ਨੇ ਤਾਂ ਇੱਕ ਚੋਰੀ ਹੋਰ ਵੀ ਬਹੁਤ ਵੱਡੀ ਲਿਖੀ ਹੈ, ਜਿਹਦੇ ਚ ਅਸੀਂ ਸਾਰੇ ਗਿਲਟੀਆਂ ਢੋਟ ਲਏ। ਉਹਦਾ ਸਾਨੂੰ ਧਿਆਨ ਨਹੀਂ ਹੈ ਮਹਾਰਾਜ ਕਿਵੇਂ ਲਿਖਦੇ ਨੇ,
ਵੱਡੇ ਉਹ ਚੋਰ ਨੇ ਨਾਮ ਨਾ ਜਪਦੇ ਤੇਰੇ, ਵੱਡੇ ਉਹ ਚੋਰ ਨੇ ਨਾਮ ਨਾ ਜਪਦੇ ਤੇਰੇ, ਜੋ ਜੋ ਨੇ ਨਾਮ ਨਾ ਜਪਦੇ ਤੇਰੇ, ਜੋ ਜੋ ਨੇ ਨਾਮ
ਕਰਦੇ ਮਹਾਰਾਜ ਕਹਿੰਦੇ ਉਹ ਛੋਟੇ ਚੋਰ ਨੀ ਹੈ ਵੱਡੇ ਚੋਰ ਸੋ ਚੋਰੀ ਜਿਹੜੀ ਹੈ ਇਹ ਨਾਲ ਚੋਰੀ ਬਹੁਤ ਕਿਸਮ ਦੀ ਹੈ ਖਿਆਲ ਨੋਟ ਕਰ ਲੈਣੇ ਆਪਣੇ ਬਣਾ ਕੇ ਸੁਣਾ ਦੇਣੇ ਖਿਆਲਾਂ ਦੀ ਚੋਰੀ ਹੁੰਦਾ ਕਿਸੇ ਦੀ ਕਵਿਤਾ ਲਿਖੀ ਹੋਈ ਹੈ ਉਹਦੇ ਚੋਂ ਬੰਦ ਤੇ ਖਿਆਲ ਨੋਟ ਕਰਕੇ ਹੋਰ ਤਰ੍ਹਾਂ ਦੇ ਨਾਲ ਆਪਣੀ ਬਣਾ ਕੇ ਸੁਣਾ ਦੇਣੀ ਇਹਨੂੰ ਕਵਿਤਾ ਦਾ ਚੋਰ ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਬਹੁਤ ਕਿਸਮ ਦੇ ਚੋਰ ਗਿਣੇ ਗਏ ਨੇ ਮਹਾਂਪੁਰਸ਼ਾਂ ਨੇ ਬਹੁਤ ਗਿਣੇ ਨੇ ਇਹ ਤੋਂ ਬਚਣ ਦਾ ਤਰੀਕਾ ਇਹ ਹੁੰਦਾ ਕਿ ਭਾਈ ਫਲਾਣੇ ਮਹਾਂਪੁਰਸ਼ ਇਸ ਤਰ੍ਹਾਂ ਦੱਸਿਆ ਕਰਦੇ ਸੀ ਜਾਂ ਸਾਡੇ ਮਹਾਂਪੁਰਸ਼ ਇਸ ਤਰ੍ਹਾਂ ਦੱਸਿਆ ਕਰਦੇ ਸੀ ਇਹ ਨਹੀਂ ਵੀ ਆਪਣੀ ਬਣਾ ਕੇ ਦੱਸ ਲਿਖਦੇ ਹੋ ਦੱਸੋ ਵੀ ਅਸੀਂ ਇਹ ਫਲਾਣੇ ਬੰਦੇ ਦੇ ਲਿਖਤ ਦੇ ਵਿੱਚੋਂ ਲਈ ਹੈ ਉਹਨੇ ਇਹ ਖਿਆਲ ਦਿੱਤਾ ਤਾਂ ਕਿ ਕ੍ਰੈਡਿਟ ਉਹਨੂੰ ਜਾਵੇ ਨਹੀਂ ਚੋਰੀ ਲੱਗਦੀ ਹੈ ਕਾਨੂੰਨ ਤਾਂ ਆਪਣੀ ਥਾਂ ਤੇ ਰਹਿੰਦਾ ਲੇਕਿਨ ਨਾਮ ਜਪਣ ਵਿੱਚ ਇਹ ਵਾਧਾ ਪਾਉਂਦੀ ਹੈ ਸੋ ਅਚੋਰੀ ਕਹਿੰਦੇ ਨੇ ਉਹਦੇ ਬਾਅਦ ਹੁੰਦਾ ਹੈ ਸੱਤ ਦਾ ਜੀਵਨ ਸੱਤ ਦੀ ਬਾਤ ਕਰਨੀ ਸੱਤ ਦੇ ਵਿੱਚ ਰਹਿਣਾ ਸੱਤ ਦਾ ਧਿਆਨ ਧਾਰਨਾ ਸੱਚ ਦਾ ਜੀਵਨ ਜਿਉਣਾ ਤੇ ਉਸ ਤੇ ਅੱਗੇ ਹੁੰਦੀ ਹੈ ਧੀਰਜ ਧੀਰਜੀ ਬਣਨਾ ਕਾਲੇ ਨਾ ਹੋਣਾ ਫੇਰ ਖੇਵਾਂ ਦਾ ਜਜ਼ਬਾ ਭੁੱਲ ਜਾਂਦਾ ਬੰਦਾ ਗਲਤੀ ਕਰ ਜਾਂਦਾ ਜੇ ਉਹ ਆ ਕੇ ਕਹੇ ਵੀ ਮੈਨੂੰ ਖੇਵਾਂ ਕਰ ਦੋ ਖੇਵਾਂ ਦਾ ਜਜ਼ਬਾ ਜਿਹਦੇ ਅੰਦਰ ਹੁੰਦਾ ਖੇਵਾਂ ਬੰਤ ਬਹੁਤ ਵੱਡਾ ਸਤਿਕਾਰ ਵਾਲਾ ਹੁੰਦਾ ਦਰਗਾਹ ਚ ਮਾਨ ਪਾਇਆ ਕਰ ਫੇਰ ਦਿਆ ਜਿੰਨਾ ਚਿਰ ਅੰਦਰ ਦਿਆ ਨਹੀਂ ਆਉਂਦੀ ਉਨੀ ਦੇਰ ਤੱਕ ਧਰਮ ਨਹੀਂ ਪੈਦਾ ਹੁੰਦਾ ਤੌਲ ਧਰਮ ਦਇਆ ਕਾਪੂਤ ਬੱਕਰੇ ਵੱਢ ਕੇ ਜਿਹੜਾ ਖਾਂਦਾ ਉਹਦੇ ਅੰਦਰ ਦਿਆ ਹੈ ਮਹਾਰਾਜ ਕਹਿੰਦੇ ਕਿਉਂ ਭੋਲਿਆ ਲੋਕਾਂ ਨੂੰ ਧੋਖਾ ਦੇਣਾ ਤੂੰ ਸਿੱਧਾ ਕਹਿ ਮੈਂ ਖਾਣਾ ਤੇ ਤਿਆਰ ਹੋ ਜਾ ਬਦਲਾ ਦੇਣ ਵਾਸਤੇ ਕਬੀਰ ਖੂਬ ਖਾਣਾ ਖੇਚਰੀ ਜਾ ਮੈਂ ਅੰਮ੍ਰਿਤ ਲਾਉਣ ਫੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਹਿੰਦੇ ਪਹਿਲਾਂ ਜਾਨਵਰ ਮਾਰ ਕੇ ਖਾਈਏ ਤੇ ਫੇਰ ਉਹਨਾਂ ਤੋਂ ਆਪਣਾ ਗਲ ਵਢਾਈਏ ਇਹਦੇ ਨਾਲ ਤਾਂ ਸਾਦਾ ਪ੍ਰਸ਼ਾਦਾ ਹੀ ਛਕ ਲੈਣਾ ਬਹੁਤ ਅੱਛੀ ਚੀਜ਼ ਸੋ ਜਿਹੜਾ ਇਹਨੂੰ ਜਸਟੀਫਾਈ ਕਰਨਾ ਮਹਾਰਾਜ ਕਹਿੰਦੇ ਜੀ ਵਧੋ ਤੁਮ ਧਰਮ ਕਹੇ ਤੋ ਜੀਵਾਂ ਨੂੰ ਮਾਰ ਕੇ ਤੂੰ ਕਹਿੰਦਾ ਮੈਂ ਧਰਮੀ ਆ ਮੈਂ ਦਿਆਵੰਤ ਆ ਮੈਂ ਦਿਆ ਕਰਨਾ ਕੀ ਦਿਆ ਕਰਨਾ ਕਹਿੰਦਾ ਇਹਨਾਂ ਦੀਆਂ ਜੂਨਾਂ ਕੱਟਣਾ ਕਹਿੰਦੇ ਤੈਨੂੰ ਪਤਾ ਹੈ ਜਿੰਨਾ ਚਿਰ ਆਦਮੀ ਦੇ ਅੰਦਰੋਂ ਹਉਮੈ ਦਾ ਨਾਸ਼ ਨਾ ਹੋਵੇ ਉਹ ਕਹਿੰਦਾ ਮੈਂ ਇਹਨਾਂ ਦੀਆਂ ਜੂਨਾਂ ਕੱਟਦਾ ਤੇਰੇ ਸਿਰ ਦੇ ਉੱਤੇ ਪਾਪ ਚੜ ਗਿਆ ਬੰਨਿਆ ਗਿਆ ਤੂੰ ਕਿਉਂਕਿ ਤਾਂ ਪਾਪ ਬੀਜਲੇ ਗੱਲ ਤਾਂ ਤੂੰ ਉਹਨਾਂ ਸਤਪੁਰਸ਼ਾਂ ਦੀ ਕਰਤੀ ਜਿਹੜੇ ਸੱਚਮੁੱਚ ਉਧਾਰ ਕਰਦੇ ਨੇ ਜੇ ਗੁਰੂ ਮਹਾਰਾਜ ਨੇ ਸ਼ੇਰ ਮਾਰਿਆ ਪੌਂਦੇ ਸਾਹਿਬ ਤਾਂ ਰਾਜਿਆਂ ਨੂੰ ਦੱਸਤਾ ਕਿ ਜੈਦਰਥ ਹੈ ਜੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਗਰੇ ਸ਼ੇਰ ਮਾਰਿਆ ਬਹੁਤ ਵੱਡਾ ਤਾਂ ਜਹਾਂਗੀਰ ਨੂੰ ਦੱਸਤਾ ਕਿ ਜਹਾਂਗੀਰ ਹੈ ਤੇਰਾ ਚਾਚਾ ਹੈ ਕਾਸਮ ਬੇਗ ਗੱਲ ਕਰਨੀ ਹੈ ਕਹਿੰਦਾ ਹਾਂ ਕਹਿੰਦੇ ਪੁੱਛ ਲੈ ਕਿਉਂ ਬਣਿਆ ਸ਼ੇਰ ਜਦ ਪੁੱਛਦਾ ਆਵਾਜ਼ ਆਈ ਕਹਿੰਦੇ ਜਹਾਂਗੀਰ ਮੈਂ ਤੇਰੇ ਅੱਬਾ ਜਾਨ ਦੇ ਨਾਲ ਗੁਰੂ ਤੀਸਰੇ ਪਾਤਸ਼ਾਹ ਦੇ ਪਾਸ ਗਿਆ ਉਹ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਗਿਆ ਤੇ ਮੈਂ ਸ਼ਰ੍ਹਾਂ ਦੀ ਓੜ ਲੈ ਦੇ ਵਿੱਚ ਤੇਰੇ ਪਿਤਾ ਨੂੰ ਵੀ ਬੁਰਾ ਭਲਾ ਕਿਹਾ ਤੇ ਗੁਰੂ ਉੱਤੇ ਮੈਂ ਤਰਕ ਕੀਤੀ ਤੇ ਮੈਂ ਰੋਟੀ ਨਹੀਂ ਖਾਧੀ ਜਾ ਕੇ ਤਰਕ ਕੀਤੀ ਉਹ ਤਰਕ ਦਾ ਫਲ ਇਹ ਹੋਇਆ ਕਿ ਰਾਤ ਨੂੰ ਮੇਰੇ ਗਲ ਵਿੱਚ ਮਾਸ ਦਾ ਟੁਕੜਾ ਫਸ ਗਿਆ ਤੇ ਅੰਦਰ ਹਵਾ ਦੀ ਨਾਲੀ ਚਲੇ ਗਿਆ ਤੇ ਮੈਂ ਉੱਥੇ ਹੀ ਮਰ ਗਿਆ ਕਹਿਣ ਲੱਗਿਆ ਮੇਰਾ ਪੁੰਨ ਕਰਮ ਵੀ ਸੀ ਕਿ ਮੈਂ ਗੁਰੂਆਂ ਦੇ ਦਰਸ਼ਨ ਕਰ ਲਏ ਸੀ ਚਾਹੇ ਮੈਂ ਤਰਕ ਕਰਤੀ ਪਰ ਦਰਸ਼ਨ ਦਾ ਫਲ ਮੈਨੂੰ ਮਿਲਣਾ ਸੀ ਉਹ ਮੈਨੂੰ ਛੇਵੇਂ ਜਾਮੇ ਦੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੇਰੀ ਨਿਜਾਤ ਕਰਾਤੀ ਉਹ ਜਿਹੜਾ ਮੈਂ ਕਸੂਰ ਕਰਿਆ ਸੀ ਉਹ ਮਾਫ਼ ਕਰਾਤਾ ਤੇ ਮੈਂ ਸ਼ੇਰ ਦੀ ਜੁਨੀ ਕਈ ਜੁਨੀਆਂ ਘੁੰਮਿਆ ਉਹਨਾਂ ਦੀ ਰੀਸ ਕਰ ਲਾਂਗੇ ਅਸੀਂ ਬਈ ਜੀ ਮੈਂ ਤਾਂ ਇਹਨਾਂ ਦੀਆਂ ਜੂਨਾਂ ਘੱਟ ਦੂੰ ਤੂੰ ਆਪਣੀ ਤਾਂ ਘੱਟ ਲੈ ਪਹਿਲਾਂ ਮਹਾਰਾਜ ਕਹਿੰਦੇ ਜੀ ਬਤਾਓ ਤੁਮ ਧਰਮ ਕਹੇ ਤੋ ਅਧਰਮ ਕਹੋ ਕਿਸ ਭਾਈ ਆਪਸ ਕੋ ਮੁਨਬਰ ਕਰ ਥਾਪੋ ਕਾਕੋ ਕਹੋ ਕਸਾਈ ਫਿਰ ਕਸਾਈ ਦੀ ਕੋਈ ਹੋਰ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਜਿਹੜੀ ਚੀਜ਼ ਹੈ ਨਾ ਦਿਆਤ ਜਿੱਥੇ ਆਉਂਦੀ ਹੈ ਦਿਆ ਤਾਂ ਦਿਆ ਹੈ ਜੀਵਾਂ ਤੇ ਦਿਆ ਕਰ ਰਾਵੀਆਂ ਨੇ ਦਿਆ ਕੀਤੀ ਪਿਆਸੇ ਕੁੱਤੇ ਦੇ ਕੁੱਤੀ ਦੇ ਕਤੂਰਿਆਂ ਨੂੰ ਕੁੱਤੀ ਸਮੇਤ ਆਪਣੇ ਸਾਰੇ ਕੱਪੜੇ ਪਾੜ ਕੇ ਖੂਹੀ ਵਿੱਚ ਲੱਜ ਬਣਾ ਕੇ ਪਾਣੀ ਪੱਲਾ ਗਿੱਲਾ ਕਰ ਕਰਕੇ ਕੱਢ ਕੇ ਉਹਨਾਂ ਦੀ ਪਿਆਸ ਵਜਾਈ ਇਸਲਾਮ ਦੇ ਵਿੱਚ ਇਹ ਆਉਂਦਾ ਕਿ ਉਹਦੀ ਦਿਆ ਪ੍ਰਮਾਣ ਹੋ ਗਈ ਦਰਗਾਹ ਦੇ ਅੰਦਰ। ਹੋਇਆ ਕਿ ਉਹਦੇ ਕੋਲ ਬਸਤਰ ਕੋਈ ਨਹੀਂ ਸੀ, ਉਹ ਰੇਤੇ ਵਿੱਚ ਟੋਆ ਪੱਟ ਕੇ ਬੈਠ ਗਈ ਤੇ ਉਧਰੋਂ ਕਾਬਾ ਹੱਜ ਸ਼ੁਰੂ ਹੋ ਗਿਆ ਤੇ ਹਾਜੀਆਂ ਨੂੰ ਕਾਬਾ ਨਜ਼ਰ ਨਹੀਂ ਆਉਂਦਾ। ਆਵਾਜ਼ ਦਿੱਤੀ, ਹੇ ਅੱਲਾਹ ਤਾਲਾ, ਕਾਬਾ ਨਜ਼ਰ ਨਹੀਂ ਆਉਂਦਾ। ਕਹਿੰਦੇ ਹੈ ਹਾਜੀਓ, ਕਾਬਾ ਰਾਵੀਆ ਦਾ ਹੱਜ ਕਰਨ ਗਿਆ, ਰਾਵੀਆ ਨੂੰ ਦਰਸ਼ਨ ਦੇਣ ਗਿਆ। ਕਹਿਣ ਲੱਗੇ ਕਿੱਡੀ ਦੂਰ ਹੈ? ਕਹਿੰਦੇ 60 ਕੋਹ ਤੇ ਹੈ, ਜਾਓ ਉੱਥੇ ਹੱਜ ਕਰੋ। ਬਹੁਤ ਮਸ਼ਹੂਰ ਉੱਥੇ ਆਸ ਰੂਹਾਨੀ ਘਟਨਾਵਾਂ ਹੈ। ਦਿਆ ਦੇ ਉੱਤੇ ਪਰਮੇਸ਼ਰ ਰੀਝ ਲੈ, ਉਹਦੇ ਜੀਵਾਂ ਤੇ ਦਿਆ ਕਰੋ, ਤੁਹਾਡੇ ਉੱਤੇ ਪਰਮੇਸ਼ਰ ਦਿਆ ਕਰ। ਇਹ ਮਾਮੂਲੀ ਗੱਲਾਂ ਨੇ, ਇਹ ਪੰਛੀ ਨੇ ਵਿਚਾਰੇ ਸ਼ਹਿਰ ਦੇ ਅੰਦਰ ਦੌੜੇ ਫਿਰਦੇ ਨੇ, ਕੋਈ ਚੁਗਣ ਨੂੰ ਨਹੀਂ ਹੈ, ਕੋਈ ਰੱਬ ਦਾ ਪਿਆਰਾ ਭਾ ਹੁੰਦਾ, ਕੋਈ ਰੱਬ ਦਾ ਪਿਆਰਾ ਦੇਖ ਲੈਂਦਾ ਵੀ ਇਹਨਾਂ ਨੂੰ ਪਿਆਸ ਵੀ ਲੱਗਦੀ ਹੈ, ਕੋਈ ਪਰਮੇਸ਼ਰ ਦਾ ਪਿਆਰਾ ਦੇਖ ਲੈਂਦਾ ਵੀ ਦੂਜੇ ਜਿਹੜੇ ਫਿਰਦੇ ਨੇ ਨੱਠੇ ਇਹਨਾਂ ਨੂੰ ਵੀ ਪਿਆਸ ਲੱਗਦੀ ਹੈ। ਉਹ ਦਿਆ ਦਾ ਜਜ਼ਬਾ ਹੁੰਦਾ, ਇਹ ਪਰਮੇਸ਼ਰ ਨੂੰ ਪਾਉਂਦਾ। ਸੋ ਦਿਆ ਹਿਰਦੇ ਚ ਹੋਣੀ ਤੇ ਉਹਦੇ ਬਾਅਦ ਕੋਮਲ ਚਿੱਤ ਹੋਣਾ, ਕਿਸੇ ਦਾ ਬੁਰਾ ਨਾ ਮੰਗਣਾ। ਯਥਾ ਸ਼ਕਤ, ਜਿੰਨੀ ਤਾਕਤ ਵਾਹਿਗੁਰੂ ਨੇ ਦਿੱਤੀ ਹੈ, ਜੈਸਾ ਬਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਆ ਰਹੇ, ਦੂਸਰੇ ਦੀ ਮਦਦ ਕਰਕੇ ਉਹਦਾ ਸੰਕਟ ਦੂਰ ਕਰਨਾ। ਸੋ ਅਲਪਹਾਰ ਮਰਿਆਦਾ ਦੇ ਨਾਲ ਪ੍ਰਸ਼ਾਦਾ ਛਕਣਾ, ਪਵਿੱਤਰਤਾ ਰੱਖਣੀ, ਮਨ ਦੀ ਪਵਿੱਤਰਤਾ, ਖਿਆਲਾਂ ਦੀ ਪਵਿੱਤਰਤਾ, ਸਰੀਰ ਦੀ ਪਵਿੱਤਰਤਾ, ਆਪਣੇ ਚੁਗਿਰਦੇ ਦੀ ਪਵਿੱਤਰਤਾ, ਜੇ ਮੁਹੱਲੇ ਚ ਰਹਿੰਦਾ ਮੁਹੱਲੇ ਦੀ ਪਵਿੱਤਰਤਾ, ਸ਼ਹਿਰ ਚ ਰਹਿੰਦਾ ਸ਼ਹਿਰ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ, ਆਪਣੀ ਜੀਵ ਆਤਮਾ ਦੀ ਪਵਿੱਤਰਤਾ। ਫਿਰ ਬਸਤਰ ਜਿਹੜੇ ਨੇ ਸਾਦੇ ਬਸਤਰ ਪਹਿਨਣੇ ਤੇ ਬਾਤਚੀਤ ਮਰਿਆਦਾ ਦੇ ਵਿੱਚ ਕਰਨੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਯਮ ਕਹਿੰਦੇ ਨੇ, ਰਹਿਤ ਹੈ। ਇੱਕ ਦੂਸਰੀ ਰਹਿਤ ਹੁੰਦੀ ਹੈ ਨੇਮ, ਇਹਦੇ ਵਿੱਚ ਪਹਿਲਾ ਸੇਵਾ ਹੈ ਜਿਹਨੂੰ ਤਪ ਕਹਿੰਦੇ ਨੇ, ਦੂਸਰਾ ਸੰਤੋਖ ਹੈ, ਸਾਰੇ ਇੰਦਰੀਆਂ ਦਾ ਸੰਤੋਖ, ਅੱਖਾਂ ਦਾ ਸੰਤੋਖ ਪਰਤਰਿਆ ਰੂਪ ਨਾ ਦੇਖਾ ਨਹੀਂ, ਕੰਨਾਂ ਦਾ ਸੰਤੋਖ ਕਰਨਾ ਸੁਣਾ ਕਾਉ, ਹੱਥਾਂ ਦਾ ਸੰਤੋਖ ਹੱਥਾਂ ਨਾਲ ਕਿਸੇ ਦਾ ਬੁਰਾ ਨਾ ਕਰੇ, ਪੈਰਾਂ ਦਾ ਸੰਤੋਖ ਮਾੜੇ ਥਾਂ ਚੱਲ ਕੇ ਨਾ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਤੀਸਰਾ ਹੁੰਦਾ ਆ ਵਾਹਿਗੁਰੂ ਦੇ ਉੱਤੇ ਭਰੋਸਾ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਮੇਰੇ ਨਾਲ। ਉਸ ਤੋਂ ਬਾਅਦ ਹੁੰਦਾ ਦਾਨ, ਆਪਣੀ ਕਮਾਈ ਦੇ ਵਿੱਚੋਂ ਪਰਮੇਸ਼ਰ ਦੇ ਨਿਮਿੱਤ ਕੱਢਣਾ, ਕਿਉਂਕਿ ਉਹਦੀ ਕਿਰਪਾ ਦੇ ਨਾਲ ਅਸੀਂ ਕਮਾ ਰਹੇ ਹਾਂ। ਜੇ ਕਰੋਪੀ ਹੋ ਜਾਵੇ, ਸਰੀਰ ਬਿਮਾਰ ਹੋ ਜਾਵੇ, ਫਿਰ ਕਮਾ ਕੇ ਦਿਖਾਓ ਤਾਂ ਕੋਈ। ਫਿਰ ਪੂਜਾ ਹੁੰਦੀ ਹੈ ਨਿਤਨੇਮ ਕਰਨਾ ਮਰਿਆਦਾ ਦੇ ਨਾਲ, ਚੌਂਕੜਾ ਮਾਰ ਕੇ ਬੈਠਣਾ ਪੂਰੀ ਸ਼ਰਧਾ ਦੇ ਨਾਲ ਨਿਤਨੇਮ ਕਰਨਾ, ਪਖੰਡ ਤੋਂ ਰਹਿਤ ਰਹਿਣਾ, ਸ਼ਾਂਤ ਕੀ ਬਿਰਤੀ ਰੱਖਣੀ, ਝੂਠੀਆਂ ਬੇਮਤਲਬੀਆਂ ਗੱਲਾਂ ਤੋਂ ਮੌਨ ਧਾਰ ਕੇ ਰੱਖਣਾ ਤੇ ਆਏ ਗਏ ਨੂੰ ਭੁੱਖੇ ਨੂੰ ਪ੍ਰਸ਼ਾਦਾ ਦੇਣਾ। ਸੋ ਇਹ ਦੂਸਰੀ ਰਹਿਤ ਹੋਇਆ ਕਰਦੀ ਹੈ ਇਹਦੀ ਅਸ਼ਟਾਂਗ ਯੋਗ। ਤੀਸਰਾ ਹੁੰਦਾ ਆਸਣ, ਇੱਕ ਥਾਂ ਦੇ ਉੱਤੇ ਨੀਯਤ ਕਰ ਲੈਣਾ ਵੀ ਇੱਥੇ ਬੈਠ ਕੇ ਮੈਂ ਭਜਨ ਕਰਨਾ। ਕੋਈ ਗੱਦੀ ਲੈ ਲਓ, ਕੋਈ ਚੌਂਕੀ ਲੈ ਲਓ, ਕੋਈ ਹੋਰ ਲੈ ਲਓ, ਸਿੱਧਾ ਨਾ ਬੈਠਣਾ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਤੇ ਢੰਗ ਹੁੰਦਾ ਇਹਦਾ, ਉਸ ਢੰਗ ਦੇ ਨਾਲ ਬੈਠਣਾ। ਉਹਦੇ ਨਾਲ ਨੀਂਦ ਨਹੀਂ ਆਉਂਦੀ, ਫੁਰਨੇ ਨਹੀਂ ਆਉਂਦੇ, ਅਲਰਟਨੈਸ ਰਹਿੰਦੀ ਆ ਗਈ। ਉਹ ਇੱਕ ਥਾਂ ਬੈਠਣ ਨਾਲ ਇਹ ਹੁੰਦਾ ਕਿ ਉਹ ਵਾਤਾਵਰਨ ਜਿਹੜਾ ਹੈ ਉਹ ਸ਼ੁੱਧ ਹੋ ਜਾਂਦਾ, ਵਾਤਾਵਰਨ ਦੂਸ਼ਿਤ ਵੀ ਹੋ ਜਾਂਦਾ, ਸ਼ੁੱਧ ਵੀ ਹੋ ਜਾਂਦਾ। ਐਸੇ ਬਹੁਤ ਸਾਰੇ ਪ੍ਰੇਮੀ ਨੇ ਅਜੇ ਵੀ ਜਿਨ੍ਹਾਂ ਨੂੰ ਇਹ ਵਿਦਿਆ ਆਉਂਦੀ ਹੈ ਕਿ ਦੇਖ ਕੇ ਹੀ ਦੱਸ ਦਿੰਦੇ ਨੇ ਕਿ ਇੱਥੇ ਕੋਈ ਮਾੜਾ ਬੰਦਾ ਰਿਹਾ ਹੈ। ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨੂੰ ਇੱਕਦਮ ਪਤਾ ਲੱਗ ਜਾਂਦਾ ਵੀ ਅੱਜ ਮੈਂ ਜਿਸ ਘਰ ਚ ਆਇਆ ਇੱਥੇ ਤਾਂ ਮੱਲੋ ਮੱਲੀ ਬਿਰਤੀ ਜੁੜਦੀ ਜਾਂਦੀ ਹੈ, ਜਾਂ ਬਈ ਮੈਂ ਭਜਨ ਕਰਦਾ ਅੱਜ ਮੇਰੀ ਬਿਰਤੀ ਕਿਉਂ ਨਹੀਂ ਲੱਗ ਰਹੀ। ਉਹ ਸਥਾਨ ਦੂਸ਼ਿਤ ਹੋਇਆ ਹੋਇਆ ਜਾਂ ਪਵਿੱਤਰ ਹੋਇਆ ਹੋਇਆ। ਇਸੇ ਕਰਕੇ ਗੁਰੂਆਂ ਦੇ ਜਿੱਥੇ ਚਰਨ ਪਏ ਨੇ ਪਵਿੱਤਰ ਸਥਾਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹ ਪਵਿੱਤਰ ਨੇ ਬੇਅੰਤ। ਇੱਕ ਵਾਰੀ ਸ਼ਿਵਜੀ ਮਹਾਰਾਜ ਜਾ ਰਹੇ ਨੇ ਪਾਰਵਤੀ ਨਾਲ, ਮਹਾਂਪੁਰਸ਼ਾਂ ਨੂੰ ਖੋਜਦੇ ਫਿਰਦੇ ਕਿਉਂਕਿ ਗੁਰਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ ਹੈ ਕਿ ਇਹ ਵੀ ਜਿਹੜੇ ਵੱਡੇ ਵੱਡੇ ਦੇਵਤੇ ਨੇ ਇਹ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਫਿਰਦੇ ਨੇ।
ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ, ਦੇਵੀ ਖੋਜਦੇ ਫਿਰਦੇ
ਬਰਮ ਗਿਆਨੀ ਕੋ ਖੋਜੇ ਮਹੇਸ਼ਰ ਕਿਉਂ ਖੋਜਦਾ ਹੈ? ਗੁਰਬਾਣੀ ਦੇ ਅੰਦਰ ਇਹਦਾ ਜਵਾਬ ਲਿਖਿਆ ਹੋਇਆ। ਮਹਾਰਾਜ ਕਹਿੰਦੇ ਪਰਮੇਸ਼ਰ ਜਿਹੜਾ ਹੈ ਇਹ ਦੇਵਤਿਆਂ ਨੂੰ ਨਜ਼ਰ ਨਹੀਂ ਆਉਂਦਾ, ਵੰਚਿਤ ਨੇ ਉਹ ਪਾਰਬ੍ਰਹਮ ਪਰਮੇਸ਼ਰ ਦੇ ਦਰਸ਼ਨ ਤੋਂ। ਆਵਾਜ਼ ਤਾਂ ਮੈਸੇਜ ਤਾਂ ਕਨਵੇ ਹੁੰਦਾ, ਇਹਨਾਂ ਦੇ ਰਾਹੀਂ ਵੀ ਕਨਵੇ ਹੋ ਜਾਂਦਾ। ਹੁਣ ਮਾਮਾ ਸਾਹਿਬ ਨੂੰ ਜੋ ਮੈਸੇਜ ਕਨਵੇ ਹੋਇਆ, ਈਸਾ ਜੀ ਨੂੰ ਜੋ ਮੈਸੇਜ ਕਨਵੇ ਹੋਇਆ, ਫਰਿਸ਼ਤਿਆਂ ਦੀ ਮਾਰਫਤ ਦੇਵਤਿਆਂ ਦੀ ਮਾਰਫਤ ਆਇਆ। ਉਹਨਾਂ ਨੇ ਆ ਕੇ ਦੱਸਿਆ ਵੀ ਉਹ ਐਂ ਕਹਿੰਦੇ ਨੇ ਵੀ ਐਂ ਤੁਹਾਨੂੰ ਦੱਸ ਦੇਵਾਂਗੇ। ਭਾਰਤ ਵਰਸ਼ ਦੇ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਨੂੰ ਜੋ ਮੈਸੇਜ ਕਨਵੇ ਹੋਇਆ ਉਹ ਡਾਇਰੈਕਟ ਕਨਵੇ ਹੋਇਆ ਵਾਹਿਗੁਰੂ ਤੋਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ, ਮੈਂ ਨਹੀਂ ਜਾਣਦਾ ਕੁਛ ਵੀ, ਮੈਨੂੰ ਤਾਂ ਹੁਕਮ ਆਉਂਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਮੈਨੂੰ ਤਾਂ ਉੱਤੋਂ ਬਾਤ ਆਉਂਦੀ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਹਿ ਦਿੰਦਾ। ਸੋ ਇਹ ਫਰਕ ਹੈ। ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਬਿਟਾ ਕਹਿੰਦੇ ਅਸਚਰਜ ਬਾਤ ਹੈ, ਦੁਨੀਆਂ ਦਾ ਸਾਰਾ ਕੰਮ ਕਰਦੇ ਨੇ ਲੇਕਿਨ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਹੁਣ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਸਰੀਰ ਵਿੱਚ ਹੀ, ਜਿਹੜਾ ਬ੍ਰਹਮ ਗਿਆਨੀ ਹੈ ਪਰਮੇਸ਼ਰ ਦਾ ਰੂਪ ਬਣ ਗਿਆ। ਸੰਤ ਅਨੰਤ ਹੈ ਨਾ ਹੀ ਅੰਤਰ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਆ, ਭੇਦ ਨਾ ਜਾਣੋ ਮੂਲ, ਸਾਈ ਜਿਹੇ ਆਏ
ਸਾਈ ਜੀ ਵਰਗੇ ਨੇ ਵਿਸਰੇ ਨਾ ਨਾਮ, ਸਾਈ ਜੀ ਵਰਗੇ ਨੇ ਵਿਸਰੇ ਨਾ ਨਾਮ,
ਸਾਈ ਵਰਗੇ ਨੇ ਉਸਰੇ ਨਾਮ, ਸਾਈ ਵਰਗੇ ਨੇ ਉਸਰੇ ਨਾਮ।
ਪਰਮੇਸ਼ਰ ਦਾ ਅਤੇ ਉਹਨਾਂ ਦਾ ਕੋਈ ਫਰਕ ਨਹੀਂ। ਸੋ ਉਹ ਦੇਵਤਾ ਸਵਰਗ ਲੋਕਾਂ ਚੋਂ ਆ ਕੇ ਬਰਮਗਿਆਨੀ ਦੇ ਵਿੱਚ ਹੀ ਪਰਮੇਸ਼ਰ ਦਾ ਦਰਸ਼ਨ ਕਰਦੇ ਨੇ, ਮਹਾਤਮਾ ਦੇ ਵਿੱਚ ਹੀ ਕਰਦੇ ਆ। ਸੋ ਭਰਮਣ ਕਰਦੇ ਹੋਏ ਸ਼ਿਵਜੀ ਮਹਾਰਾਜ ਇੱਕ ਥਾਂ ਸੁੰਨੀ ਥਾਂ ਹੈ, ਕੋਈ ਵਸਿਆ ਹੋਇਆ ਨਗਰ ਉਜੜਿਆ ਹੋਇਆ ਹੈ, ਉੱਥੇ ਦਰਖਤ ਪੈਦਾ ਹੋ ਗਏ ਨੇ, ਜੜੀਆਂ ਬੂਟੀਆਂ ਘਾਹ ਨੇ ਢਕਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ। ਉੱਥੇ ਰੁਕ ਕੇ ਸ਼ਰਧਾ ਚ ਆ ਗਏ, ਪਾਪ ਚ ਆ ਗਏ, ਪਰਿਕਰਮਾ ਕੀਤੀ ਇੱਕ ਥਾਂ ਦੀ, ਉਸ ਦੇ ਬਾਅਦ ਨਮਸਕਾਰ ਕੀਤੀ। ਪਾਰਵਤੀ ਜੀ ਦੇਖਦੇ ਨੇ, ਕਹਿਣ ਲੱਗੇ ਮਹਾਰਾਜ ਇੱਥੇ ਨਾ ਕੋਈ ਮੱਠ ਹੈ, ਨਾ ਦਿਓਲਾ ਹੈ, ਨਾ ਕੋਈ ਹੋਰ ਧਰਮ ਸਥਾਨ ਹੈ, ਚਿੰਨ ਕੋਈ ਨਹੀਂ ਹੈ, ਥੇ ਹੋਇਆ ਹੋਇਆ ਉਜੜਿਆ ਹੋਇਆ ਪਿੰਡ ਹੈ, ਕੀ ਗੱਲ ਹੈ, ਤੁਸੀਂ ਕਿਸ ਚੀਜ਼ ਨੂੰ ਮੱਥਾ ਨਵਾ ਰਹੇ ਹੋ ਤੇ ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ। ਕਹਿਣ ਲੱਗੇ ਪਾਰਵਤੀ ਦੇਖ, ਕਿਸੇ ਭਾਂਡੇ ਦੇ ਵਿੱਚ ਘਿਓ ਪਾਇਆ ਹੋਵੇ, ਉਹ ਟੁੱਟ ਜਾਵੇ ਤੇ ਉਹਦੀਆਂ ਠੀਕਰੀਆਂ ਖਿੰਡੀਆਂ ਪਈਆਂ ਹੋਣ, ਤੇ ਜਦੋਂ ਧੁੱਪ ਚਮਕੇਗੀ ਉਹਦੇ ਰੋਮਾਂ ਦੇ ਵਿੱਚੋਂ ਘਿਓ ਸਿਮ ਆਏਗਾ। ਇਸੇ ਤਰ੍ਹਾਂ ਦੇ ਨਾਲ ਜਿਹਨੇ ਪਰਮੇਸ਼ਰ ਦੀ ਬੰਦਗੀ ਕਰੀ ਹੈ, ਉਹ ਜਿਸ ਥਾਂ ਤੇ ਬੈਠ ਜਾਵੇ ਉਹ ਥਾਂ ਦੀ ਜੋ ਪਵਿੱਤਰਤਾ ਹੈ, ਜਿਵੇਂ ਘਿਓ ਲੱਗਣ ਨਾਲ ਠੀਕਰੀਆਂ ਦੇ ਵਿੱਚ ਅਜੇ ਵੀ ਘਿਓ ਰਚਿਆ ਹੁੰਦਾ, ਇਸੇ ਤਰ੍ਹਾਂ ਦੇ ਨਾਲ ਜਿੱਥੇ ਉਹ ਬੈਠ ਜਾਵੇ ਉਹ ਥਾਂ ਪ੍ਰੇਰਨਾ ਦਿੰਦੀ ਰਹਿੰਦੀ ਹੈ, ਉੱਥੇ ਮਨ ਖਿੱਚਿਆ ਜਾਂਦਾ, ਉੱਥੇ ਜੀ ਕਰਦਾ ਵੀ ਨਮਸਕਾਰ ਕਰੀਏ, ਪਤਾ ਨਹੀਂ ਇਹ ਕਿੱਡੀ ਪਵਿੱਤਰ ਥਾਂ। ਸੋ ਕਹਿਣ ਲੱਗੇ ਪਾਰਵਤੀ ਇੱਥੇ ਇੱਕ ਪਰਮੇਸ਼ਰ ਦੇ ਪਿਆਰੇ ਨੇ ਪਿਆਰ ਵਿੱਚ ਆਪਣਾ ਜੀਵਨ ਬਤੀਤ ਕੀਤਾ ਸੀ, ਉਸ ਦੀ ਸੁਗੰਧੀ ਹਜ਼ਾਰਾਂ ਸਾਲ ਲੰਘਣ ਤੋਂ ਬਾਅਦ ਵੀ ਅਜੇ ਵੀ ਇਸ ਥਾਂ ਦੇ ਵਿੱਚ ਸਮਾਈ ਹੋਈ ਹੈ, ਸੋ ਮੈਂ ਉਸ ਮਹਾਂਪੁਰਸ਼ ਨੂੰ ਨਮਸਕਾਰ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਅਸਰ ਨਹੀਂ ਜਾਇਆ ਕਰਦਾ। ਦੇਵਤਾ ਲੋਕ ਵੀ ਜਿਹੜੇ ਨੇ ਉਹ ਵੀ ਆ ਕੇ ਉਸ ਥਾਂ ਦਾ ਆਦਰ ਕਰਦੇ ਹਾਂ। ਸੋ ਮੈਂ ਬੇਨਤੀ ਕਰਦਾ ਸੀ ਵੀ ਭਜਨ ਕਰਨਾ ਹੈ, ਜਿੱਥੇ ਬੈਠ ਕੇ ਕਰਦੇ ਹੋ ਥਾਂ ਪਵਿੱਤਰ ਹੋ ਜਾਇਆ ਕਰਨਾ, ਉੱਥੇ ਓਰਾ ਕਾਇਮ ਹੋ ਜਾਇਆ ਕਰਨਾ, ਜਾਂਦਾ ਨਹੀਂ ਹੈ। ਇਸ ਦਾ ਗਿਆਨ ਕੁੱਤੇ ਨੂੰ ਸਾਡੇ ਨਾਲੋਂ ਜ਼ਿਆਦਾ ਹੈ। ਕੋਈ ਬੰਦਾ ਕਿਸੇ ਸੀਟ ਤੇ ਬੈਠਦਾ, ਦਸ ਪੰਦਰਾਂ ਦਿਨ ਉਹ ਬੈਠਿਆ ਨਹੀਂ, ਕੁੱਤਾ ਲੈ ਆਓ ਉਹਨੂੰ ਸੁਣਾ ਦਿਓ, ਉਸ ਬੰਦੇ ਨੂੰ ਜਾ ਕੇ ਫੜ ਲਏਗਾ। ਉੱਥੇ ਸੈਂਟ ਕਾਇਮ ਹੈ ਉਸ ਦੀ, ਅਜੇ ਜੇ ਸੈਂਟ ਕਾਇਮ ਰਹਿੰਦੀ ਹੈ ਤਾਂ ਪ੍ਰਭਾਵ ਵੀ ਕਾਇਮ ਰਹਿੰਦਾ। ਇਸੇ ਕਰਕੇ ਹੀ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ, ਤਾਂ ਹੀ ਮਸਤਕ ਨਵਾਉਂਦੇ ਹਾਂ ਕਿ ਗੁਰੂਆਂ ਦੇ ਚਰਨ ਪਏ ਨੇ, ਇਹ ਮਹਾਂਪਵਿੱਤਰ ਹੋਈ ਹੋਈ ਥਾਂ ਪਵਿੱਤਰੇ ਰਹੇ। ਸੋ ਭਜਨ ਜਿੱਥੇ ਹੁੰਦਾ, ਰੋਜ਼ ਤੁਸੀਂ ਭਜਨ ਕਰਦੇ ਹੋ, ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਤੇ ਉੱਥੇ ਜਦ ਵੀ ਆ ਕੇ ਬੈਠੋਗੇ ਇਕਦਮ ਸੁਰਤ ਚੜ ਜਾਏਗੀ। ਸੋ ਇਸ ਕਰਕੇ ਇਹਨੂੰ ਆਸਣ ਕਹਿੰਦੇ ਨੇ। ਦੂਸਰਾ ਚੌਥਾ ਹੋਇਆ ਕਰਦਾ ਪ੍ਰਾਣਾਂ ਦਾ ਧਿਆਨ ਰੱਖਣਾ, ਕਿਉਂਕਿ ਮਨ ਜਿਹੜਾ ਇਹ ਦੌੜਦਾ, ਮਨ ਦਾ ਘੋੜਾ ਪ੍ਰਾਣ ਨੇ, ਸਵਾਸ ਰੋਕ ਲਓ ਮਨ ਰੁਕ ਜਾਏਗਾ। ਸਵਾਸ ਦਾ ਤੇ ਮਨ ਦਾ ਆਪਸ ਵਿੱਚ ਬਹੁਤ ਜ਼ਬਰਦਸਤ ਸੰਬੰਧ ਹੈ। ਸੋ ਜੇ ਰੁਕਦਾ ਨਹੀਂ, ਮਹਾਂਪੁਰਸ਼ ਦੱਸ ਦਿੰਦੇ ਨੇ ਜੁਗਤ ਬਈ ਤੂੰ ਐ ਨਾਮ ਜਪਣਾ ਸ਼ੁਰੂ ਕਰ ਦੇ, ਮਨ ਰੁਕ ਜਾਏਗਾ, ਕਿਤੇ ਨਹੀਂ ਜਾਏਗਾ। ਉਹ ਆਪਣੇ ਢੰਗ ਦੇ ਨਾਲ ਜਿੰਨੀ ਕੁ ਲੋੜ ਹੁੰਦੀ ਹੈ ਉਹਨਾਂ ਕੋਲ ਆਉਂਦੇ। ਜੇ ਅਸੀਂ ਕਹੀਏ ਜੀ ਪ੍ਰਾਣਾਯਾਮ ਸਾਡੇ ਤਾਂ ਹੈ ਹੀ ਨਹੀਂ, ਨਾ ਅਸੀਂ ਸਾਹ ਲੈਂਦੇ ਹਾਂ, ਸਾਹ ਦੀ ਇੱਕ ਵਿਦਿਆ ਹੈ ਖਾਸ ਤਰੀਕੇ ਨਾਲ, ਜਿੰਨੀ ਕੁ ਚਾਹੀਦੀ ਹੈ ਉਹਨਾਂ ਕੁ ਸੰਤ ਅਨੁਭਵੀ ਦੱਸ ਦਿੰਦੇ ਨੇ ਵੀ ਇੰਨਾ ਤੂੰ ਕਹਿ ਲੈ, ਇੰਨਾ ਨਾਮ ਰੇਚੇ ਚ ਕਰ ਲੈ, ਇੰਨਾ ਪੂਰਕ ਚ ਕਰ ਲੈ, ਇੰਨਾ ਕੁੰਭਕ ਕਰ ਲੈ, ਮਨ ਰੁਕ ਜਾਏਗਾ। ਜਦੋਂ ਮਨ ਰੁਕ ਗਿਆ ਤਾਂ ਰਸ ਆਉਣ ਲੱਗ ਜਾਏਗਾ। ਜੇ ਇਸ ਤਰ੍ਹਾਂ ਨਹੀਂ ਆਉਂਦਾ ਤਾਂ ਉਹ ਕਹਿੰਦੇ ਪ੍ਰਾਣਾ ਤੇ ਸੁਰਤ ਲੈ ਜਾ, ਪੈਰਾ ਲਾ ਦੇ ਨਸਕਾਂ ਦੇ ਅੱਗੇ, ਜਦ ਅੰਦਰ ਨੂੰ ਸਾਹ ਜਾਣ ਲੱਗਿਆ ਉਹਦੇ ਨਾਲ ਵਾਹਿਗੁਰੂ ਕਹਿ ਦੇ, ਜਦ ਬਾਹਰ ਨੂੰ ਖਾਲੀ ਤੁਰਿਆ ਆਉਂਦਾ ਉਹਦੇ ਨਾਲ ਸਤਨਾਮ ਕਹਿ ਦੇ, ਜਾਂ ਵਾਹੇ ਕਹਿ ਦੇ ਅੰਦਰ ਨੂੰ ਜਾਂਦੇ ਦੇ ਬਾਹਰ ਨੂੰ ਆਉਂਦਾ ਗੁਰੂ ਕਹਿ ਦੇ, ਪੈਰਾ ਦੇ ਖਾਲੀ ਨਾ ਸਵਾਸ ਜਾਣ ਦੇ। ਸੋ ਇਹ ਛੋਟਾ ਹੈ, ਇਹ ਦੂੰਗਾ ਕਹਿੰਦੇ ਵੀ ਇੱਕ ਸਾਹ ਦੇ ਵਿੱਚ ਤਿੰਨ ਵਾਰੀ ਵਾਹਿਗੁਰੂ 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 ਕਹਿ, ਛੇ ਵਾਰੀ ਰੋਕ ਕੇ ਕਹਿ, ਤਿੰਨ ਵਾਰੀ ਛੱਡ ਕੇ ਕਹਿ, ਕਹੀ ਜੀ ਕਿਸੇ ਦੀ ਪ੍ਰਸਥਿਤੀ ਹੁੰਦੀ ਹੈ ਉਸ ਤਰ੍ਹਾਂ ਦਾ ਤਰੀਕਾ ਮਹਾਂਪੁਰਸ਼ ਦੱਸ ਦਿੰਦੇ ਨੇ ਕਿਉਂਕਿ ਇਹ ਇੰਟਰਨਲ ਸਾਇੰਸ ਹੈ ਆਪਣੇ ਆਪ ਨਹੀਂ ਆਉਂਦੀ ਟੱਕਰਾਂ ਮਾਰਨੀਆਂ ਪੈਂਦੀਆਂ ਜੇ ਕੋਈ ਸਹਾਇਕ ਹੋਵੇ ਛੇਤੀ ਛੇਕ ਆ ਜਾਂਦੀ ਹੈ ਪਰ ਸਹਾਇਕ ਵੀ ਇੱਥੋਂ ਰਾਈਦ ਹੁੰਦਾ ਅਣਜਾਣ ਨਹੀਂ ਹੁੰਦਾ ਅਣਜਾਣ ਜਿਹੜਾ ਉਹ ਖਾਤੇ ਚ ਸੁੱਟ ਦਿੰਦਾ ਪਾਗਲ ਬਣਾ ਦੂਗਾ ਕਿਉਂਕਿ ਪ੍ਰਾਣਾਯਾਮ ਜਿਹੜਾ ਹੈ ਇਹਦਾ ਜਿਹੜਾ ਕੁੰਭਕ ਹੈ 84 ਹੁੰਦਾ 42 ਇਹਦਾ ਪੂਰਕ ਹੈ 42 ਇਹਦਾ ਵੇਚਕ ਹੈ 84 ਤੇ 84 168 ਵਾਰੀ ਪਰਮੇਸ਼ਰ ਦਾ ਨਾਮ ਲੈਣਾ ਬ੍ਰੇਨ ਦੇ ਅੰਦਰ ਗਰਮੀ ਪੈ ਜਾਂਦੀ ਹੈ ਉਹ ਛੇਤੀ ਦੇ ਕੇ ਉਹਦਾ ਸਿਰ ਹਿੱਲਣਾ ਸ਼ੁਰੂ ਹੋ ਜਾਂਦਾ ਉਹ ਅਣਜਾਣ ਬੰਦੇ ਨਾਲ ਵਾਹ ਪੈ ਗਿਆ ਜਾਣਕਾਰ ਜਾਣਦਾ ਵੀ ਇਹਦੇ ਬ੍ਰੇਨ ਦੀ ਸਥਿਤੀ ਕੀ ਹੈ ਐਵੇਂ ਨਾ ਮੁਸਤਾਨਾ ਹੋ ਕੇ ਬਹਿ ਜੇ ਘਰਦਿਆਂ ਤੋਂ ਵੀ ਜਾਓ ਉਧਰ ਵੀ ਕੁਛ ਨਹੀਂ ਬਣਨਾ ਸੋ ਇਸ ਤਰ੍ਹਾਂ ਉਹ ਪ੍ਰਾਣਾਂ ਦਾ ਧਿਆਨ ਰੱਖਣਾ ਪੈਂਦਾ ਚੌਥਾ ਹੈ ਪ੍ਰਤਿਹਾਰ ਪੰਜਵਾਂ ਉਹ ਇਹ ਵੀ ਮਨ ਦੌੜਿਆ ਮੁੜ ਕੇ ਫੇਰ ਲੈਂਦਾ ਮਨ ਲੋਚਿਆ ਵਿਆਹੀਆਂ ਗੁਰਸ਼ਬਦੀ ਇਹ ਮਨ ਹੋੜੀ ਫੇਰ ਲਿਆ ਕੇ ਨਾਮ ਨਾ ਲਾਉਣਾ ਫੇਰ ਨੱਠ ਗਿਆ ਫੇਰ ਲਾਉਣਾ ਇਹਨੂੰ ਪ੍ਰਤਿਹਾਰ ਕਹਿੰਦੇ ਫੇਰ ਜੇ 12.5 ਜੇ 12 ਸੈਕਿੰਡ ਮਨ ਟਿਕ ਜਾਵੇ ਨਾ ਗਿਣ ਕੇ ਦੇਖ ਲਓ 12 ਜੇ 12 ਸੈਕਿੰਡ ਟਿਕ ਜਾਵੇ ਤਾਂ ਇਹਨੂੰ ਇੱਕ ਧਾਰਨਾ ਕਹਿੰਦੇ ਨੇ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ ਤੇ 12 ਸੈਕਿੰਡ ਟਿਕ ਗਿਆ ਇਹਨੂੰ 12 ਵਾਰੀ ਟਿਕਾਓ 144 ਸੈਕਿੰਡ ਹੋ ਗਿਆ 2 ਮਿੰਟ 24 ਸੈਕਿੰਡ ਜਾਂ 30 ਸੈਕਿੰਡ 2.5 ਮਿੰਟ ਜੇ ਮਨ ਟਿਕ ਜਾਵੇ ਤੇ ਕੋਈ ਫੁਰਨਾ ਨਾ ਆਵੇ ਤਾਂ ਇਹਨੂੰ ਇੱਕ ਸਮਾਧੀ ਕਹਿੰਦੇ ਧਿਆਨ ਕਹਿੰਦੇ ਇਹ 12 ਧਿਆਨ ਇਕੱਠੇ ਕਰ ਲਓ 2.5 ਮਿੰਟ ਨਹੀਂ ਜਾਣ ਦੇਣਾ ਮਨ ਫੇਰ 2.5 ਮਿੰਟ ਨਹੀਂ ਜਾਣ ਦੇਣਾ ਫੇਰ 2.5 ਮਿੰਟ ਹੌਲੀ ਹੌਲੀ ਪ੍ਰੈਕਟਿਸ ਕਰਕੇ ਅਖੀਰ ਅੱਧੇ ਘੰਟੇ ਤੱਕ ਆ ਜਾਂਦਾ ਵੀ ਅੱਧਾ ਘੰਟਾ ਮਨ ਨਹੀਂ ਹਿੱਲਣ ਦੇਣਾ ਜਦੋਂ ਇਹ ਅਵਸਥਾ ਹੋ ਜਾਏ ਇਹਨੂੰ ਇੱਕ ਧਿਆਨ ਕਹਿੰਦੇ ਨੇ ਤੇ ਜਦੋਂ 2.5 ਘੰਟੇ ਨਾ ਹਿੱਲਣ ਦੇਵੇ ਉਹਨੂੰ ਸਮਾਧੀ ਕਹਿੰਦੇ ਨੇ ਉਹ ਵੱਧ ਵੱਧ ਜਿੰਨੀ ਜੀ ਕਰਦਾ ਘੱਟ ਤੇ ਘੱਟ 2.5 ਘੰਟੇ ਕੋਈ ਫੁਰਨਾ ਨਹੀਂ ਆਉਂਦਾ ਕਿਤੇ ਮਨ ਨਹੀਂ ਜਾਂਦਾ ਰਸ ਵਿੱਚ ਲੀਨ ਰਹਿੰਦਾ ਸੋ ਇਹ ਜਿਹੜਾ ਤਰੀਕਾ ਹੈ ਇਹਨੂੰ ਅਸ਼ਟਾਂਗ ਯੋਗ ਕਹਿੰਦੇ ਨੇ ਇਹਦੇ ਬਾਅਦ 2 ਤਰ੍ਹਾਂ ਦੀ ਸਮਾਧੀ ਹੁੰਦੀ ਹੈ ਇੱਕ ਨੂੰ ਸਾਬਕਾਲ ਸਮਾਧੀ ਕਹਿੰਦੇ ਨੇ ਉਹਦੇ ਵਿੱਚ ਆਪਣਾ ਪਤਾ ਹੁੰਦਾ ਵੀ ਮੈਂ ਸਮਾਧੀ ਲਾਈ ਉਹਦੇ ਚ ਤ੍ਰਿਪਤੀ ਹੁੰਦੀ ਹੈ ਧਿਆਤਾ ਧਿਆਨ ਤੇ ਇਹਦੀ ਦੂਸਰੇ ਵਿੱਚ ਤ੍ਰਿਪਤੀ ਨਹੀਂ ਹੁੰਦੀ ਉਹ ਟੁੱਟ ਜਾਂਦੀ ਹੈ ਕੇਵਲ ਧਿਆਨ ਹੁੰਦਾ ਨਾ ਮੈਂ ਉਹਨਾਂ ਨਾਲ ਤੇ ਹੁੰਦਾ ਉਹ ਜਿਹੜੀ ਸਮਾਧੀ ਹੈ ਨਿਰਵਿਕਲਪ ਜਿਹਨੂੰ ਕਹਿੰਦੇ ਨੇ ਅਸੰਪ੍ਰਗਿਆਤ ਕਹਿੰਦੇ ਨੇ ਉਹਦੇ ਬਾਅਦ ਰਾਜਮੇਘ ਸਮਾਧੀ ਲੰਮੀ ਹੁੰਦੀ ਹੈ ਹਫ਼ਤੇ ਹਫ਼ਤੇ ਦੀ 2-2 ਹਫ਼ਤੇ ਇਹ ਤਾਂ ਲੱਗ ਜਾਂਦਾ ਹੈ ਲੇਕਿਨ ਜਦੋਂ ਮਨ ਮੁੜ ਕੇ ਫੇਰ ਕਾਰੋਬਾਰ ਚ ਆਉਂਦਾ ਹੈ ਬਾਲ ਬੱਚਿਆਂ ਚ ਆਉਂਦਾ ਹੈ ਕਿਰਤ ਵਿੱਚ ਆਉਂਦਾ ਹੈ ਉਹ ਰਸ ਨਹੀਂ ਰਹਿੰਦਾ ਰਸ ਟੁੱਟ ਜਾਂਦਾ ਇੱਥੇ ਇੰਨਾ ਹੀ ਫਰਕ ਹੈ ਸਾਡਾ ਤੇ ਇੱਥੇ ਤੱਕ ਤਾਂ ਅਸੀਂ ਇਕੱਠੇ ਹਾਂ ਪਤੰਜਲ ਦੇ ਨਾਲ ਜਾਂਦੇ ਹਾਂ ਐਵੇਂ ਕਹੀਏ ਵੀ ਅਜੀ ਪਤੰਜਲ ਐਂ ਕਹਿੰਦਾ ਫਲਾਣਾ ਬਿਲਕੁਲ ਠੀਕ ਕਹਿੰਦਾ ਲੇਕਿਨ ਅਗਲਾ ਰਸਤਾ 2-3 ਡੰਡਿਆਂ ਦਾ ਨਹੀਂ ਪਤਾ ਉਹ ਹੈ ਨਾਮ ਦਾ ਰਸ ਉਹ ਹੈ ਗਿਆਨ ਗਿਆਨ ਜਿਹੜਾ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਦਾ ਆਪਣੇ ਆਪ ਅੱਜ ਤੱਕ ਕਿਸੇ ਨੂੰ ਨਹੀਂ ਹੋਇਆ ਐਸਾ ਮਹਾਰਾਜ ਜੀ ਫਰਮਾਨ ਕਰਦੇ ਨੇ ਬੜੋ ਪਿਆਰ ਨਾਲ ਬਿਨਾਂ ਗੁਰਾਂ ਤੋਂ ਗਿਆਨ ਨਾ ਰਹੀ ਹੋਵੇ ਪੁੱਛੋ ਬਣੇ ਨਾਸ਼ੇ ਨੂੰ ਗੁਰਾਂ ਤੋਂ ਗਿਆਨ ਨਹੀਂ ਹੋਵੇ ਪੁੱਛੋ ਬਣੇ ਨਾਸ਼ੇ ਵਰਗੇ ਨੇ ਬਿਸਰੇ ਨਾ ਨਾਮ ਜਿਨਾ ਸਾਈ ਜੀ ਵਰਗੇ ਨੇ ਬਿਸਰੇ ਨਾ ਨਾਮ ਜਿਨਾ ਸਾਈ ਜੀ ਵਰਗੇ ਨੇ ਕੋਈ ਫਰਕ ਨਹੀਂ। ਸੋ ਉਹ ਦੇਵਤਾ ਸਵਰਗ ਲੋਕਾਂ ਚੋਂ ਆ ਕੇ ਬਰਮਿੰਗਮੀ ਦੇ ਵਿੱਚ ਹੀ ਪਰਮੇਸ਼ਵਰ ਦਾ ਦਰਸ਼ਨ ਕਰਦੇ ਨੇ, ਮਹਾਤਮਾ ਦੇ ਵਿੱਚ ਹੀ ਕਰਦੇ ਆ। ਸੋ ਭਰਮਣ ਕਰਦੇ ਹੋਏ ਸ਼ਿਵਜੀ ਮਹਾਰਾਜ, ਇੱਕ ਥਾਂ ਸੁੰਨੀ ਥਾਂ ਹੈ, ਕੋਈ ਵਸਿਆ ਹੋਇਆ ਨਗਰ ਉਜੜਿਆ ਹੋਇਆ ਹੈ, ਉੱਥੇ ਦਰਖਤ ਪੈਦਾ ਹੋ ਗਏ ਨੇ, ਜੜੀਆਂ ਬੂਟੀਆਂ ਘਾਹ ਨੇ ਢਕਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ। ਉੱਥੇ ਰੁਕ ਕੇ ਸ਼ਰਧਾ ਚ ਆ ਗਏ, ਪਾਪ ਚ ਆ ਗਏ, ਪਰਮਾ ਪਰਿਕਰਮਾ ਕੀਤੀ ਇੱਕ ਥਾਂ ਦੀ, ਉਸ ਦੇ ਬਾਅਦ ਨਮਸਕਾਰ ਕੀਤੀ। ਪਾਰਵਤੀ ਜੀ ਦੇਖਦੇ ਨੇ, ਕਹਿਣ ਲੱਗੇ ਮਹਾਰਾਜ ਇੱਥੇ ਨਾ ਕੋਈ ਮੱਠ ਹੈ, ਨਾ ਦਿਓਲਾ ਹੈ, ਨਾ ਕੋਈ ਹੋਰ ਧਰਮ ਸਥਾਨ ਹੈ, ਚਿੰਨ ਕੋਈ ਨਹੀਂ ਹੈ, ਥੇ ਹੋਇਆ ਹੋਇਆ ਉਜੜਿਆ ਹੋਇਆ ਪਿੰਡ ਹੈ, ਕੀ ਗੱਲ ਹੈ, ਤੁਸੀਂ ਕਿਸ ਚੀਜ਼ ਨੂੰ ਮੱਥਾ ਨਵਾ ਰਹੇ ਹੋ, ਤੇ ਮੈਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ। ਕਹਿਣ ਲੱਗੇ ਪਾਰਵਤੀ ਦੇਖ, ਕਿਸੇ ਭਾਂਡੇ ਦੇ ਵਿੱਚ ਘਿਓ ਪਾਇਆ ਹੋਵੇ, ਉਹ ਟੁੱਟ ਜਾਵੇ ਤੇ ਉਹਦੀਆਂ ਠੀਕਰੀਆਂ ਖਿੰਡੀਆਂ ਪਈਆਂ ਹੋਣ, ਤੇ ਜਦੋਂ ਧੁੱਪ ਚਮਕੇਗੀ ਉਹਦੇ ਰੋਮਾਂ ਦੇ ਵਿੱਚੋਂ ਘਿਓ ਸਿਮਿਆਏਗਾ। ਇਸੇ ਤਰ੍ਹਾਂ ਦੇ ਨਾਲ ਜਿਹਨੇ ਪਰਮੇਸ਼ਰ ਦੀ ਬੰਦਗੀ ਕਰੀ ਹੈ, ਉਹ ਜਿਸ ਥਾਂ ਤੇ ਬੈਠ ਜਾਵੇ ਉਹ ਥਾਂ ਦੀ ਜੋ ਪਵਿੱਤਰਤਾ ਹੈ, ਜਿਵੇਂ ਘਿਓ ਲੱਗਣ ਨਾਲ ਠੀਕਰੀਆਂ ਦੇ ਵਿੱਚ ਅਜੇ ਵੀ ਘਿਓ ਰਚਿਆ ਹੁੰਦਾ ਹੈ, ਇਸੇ ਤਰ੍ਹਾਂ ਦੇ ਨਾਲ ਜਿੱਥੇ ਉਹ ਬੈਠ ਜਾਵੇ ਉਹ ਥਾਂ ਪ੍ਰੇਰਨਾ ਦਿੰਦੀ ਰਹਿੰਦੀ ਹੈ, ਉੱਥੇ ਮਨ ਖਿੱਚਿਆ ਜਾਂਦਾ, ਉੱਥੇ ਜੀ ਕਰਦਾ ਵੀ ਨਮਸਕਾਰ ਕਰੀਏ, ਪਤਾ ਨਹੀਂ ਇਹ ਕਿੱਡੀ ਪਵਿੱਤਰ ਥਾਂ। ਸੋ ਕਹਿਣ ਲੱਗੇ ਪਾਰਵਤੀ, ਇੱਥੇ ਇੱਕ ਪਰਮੇਸ਼ਰ ਦੇ ਪਿਆਰੇ ਨੇ ਪਿਆਰ ਵਿੱਚ ਆਪਣਾ ਜੀਵਨ ਬਤੀਤ ਕੀਤਾ ਸੀ, ਉਸ ਦੀ ਸੁਗੰਧੀ ਹਜ਼ਾਰਾਂ ਸਾਲ ਲੰਘਣ ਤੋਂ ਬਾਅਦ ਵੀ ਅਜੇ ਵੀ ਇਸ ਥਾਂ ਦੇ ਵਿੱਚ ਸਮਾਈ ਹੋਈ ਹੈ। ਸੋ ਮੈਂ ਉਸ ਮਹਾਂਪੁਰਸ਼ ਨੂੰ ਨਮਸਕਾਰ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਅਸਰ ਨਹੀਂ ਜਾਇਆ ਕਰਦਾ, ਦੇਵਤਾ ਲੋਕ ਵੀ ਜਿਹੜੇ ਨੇ ਉਹ ਵੀ ਆ ਕੇ ਉਹ ਥਾਂ ਦਾ ਆਦਰ ਕਰਦੇ ਹਾਂ। ਸੋ ਮੈਂ ਬੇਨਤੀ ਕਰਦਾ ਸੀ ਵੀ ਭਜਨ ਕਰਨਾ ਹੈ ਜਿੱਥੇ ਬੈਠ ਕੇ ਕਰਦੇ ਹੋ ਉਹ ਥਾਂ ਪਵਿੱਤਰ ਹੋ ਜਾਇਆ ਕਰਨਾ, ਉੱਥੇ ਓਰਾ ਕਾਇਮ ਹੋ ਜਾਇਆ ਕਰਨਾ, ਜਾਂਦਾ ਨਹੀਂ ਹੈ। ਇਸ ਦਾ ਗਿਆਨ ਕੁੱਤੇ ਨੂੰ ਸਾਡੇ ਨਾਲੋਂ ਜ਼ਿਆਦਾ ਹੈ। ਕੋਈ ਬੰਦਾ ਕਿਸੇ ਸੀਟ ਤੇ ਬੈਠਦਾ, 10-15 ਦਿਨ ਉਹ ਬੈਠਿਆ ਨਹੀਂ, ਕੁੱਤਾ ਲੈ ਆਓ ਉਹਨੂੰ ਸੰਗਾ ਦਿਓ, ਉਸ ਬੰਦੇ ਨੂੰ ਜਾ ਕੇ ਫੜ ਲਏਗਾ। ਉੱਥੇ ਸੈਂਟ ਕਾਇਮ ਹੈ ਉਸਦੀ, ਅਜੇ ਵੀ ਜੇ ਸੈਂਟ ਕਾਇਮ ਰਹਿੰਦੀ ਹੈ ਤਾਂ ਪ੍ਰਭਾਵ ਵੀ ਕਾਇਮ ਰਹਿੰਦਾ। ਇਸੇ ਕਰਕੇ ਹੀ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ, ਤਾਂ ਹੀ ਮਸਤਕ ਨਵਾਉਂਦੇ ਹਾਂ ਕਿ ਗੁਰੂਆਂ ਦੇ ਚਰਨ ਪਏ ਨੇ, ਇਹ ਮਹਾਂ ਪਵਿੱਤਰ ਹੋਈ ਹੋਈ ਥਾਂ ਪਵਿੱਤਰੇ ਰਹੇ। ਸੋ ਭਜਨ ਜਿੱਥੇ ਹੁੰਦਾ, ਰੋਜ਼ ਤੁਸੀਂ ਭਜਨ ਕਰਦੇ ਹੋ, ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਤੇ ਉੱਥੇ ਜਦ ਵੀ ਆ ਕੇ ਬੈਠੋਗੇ ਇਕਦਮ ਸੁਰਤ ਚੜ ਜਾਏਗੀ। ਸੋ ਇਸ ਕਰਕੇ ਇਹਨੂੰ ਆਸਣ ਕਹਿੰਦੇ ਨੇ। ਦੂਸਰਾ ਚੌਥਾ ਹੋਇਆ ਕਰਦਾ ਪ੍ਰਾਣਾ ਦਾ ਧਿਆਨ ਰੱਖਣਾ, ਕਿਉਂਕਿ ਮਨ ਜਿਹੜਾ ਹੈ ਇਹ ਦੌੜਦਾ ਹੈ, ਮਨ ਦਾ ਘੋੜਾ ਪ੍ਰਾਣ ਨੇ, ਸਵਾਸ ਰੋਕ ਲਓ ਮਨ ਰੁਕ ਜਾਏਗਾ। ਸਵਾਸ ਦਾ ਤੇ ਮਨ ਦਾ ਆਪਸ ਵਿੱਚ ਬਹੁਤ ਜ਼ਬਰਦਸਤ ਸੰਬੰਧ ਹੈ। ਸੋ ਜੇ ਰੁਕਦਾ ਨਹੀਂ, ਮਹਾਂਪੁਰਸ਼ ਦੱਸ ਦਿੰਦੇ ਨੇ ਜੁਗਤ ਵੀ ਤੂੰ ਐ ਨਾਮ ਜਪਣਾ ਸ਼ੁਰੂ ਕਰ ਦੇ, ਮਨ ਰੁਕ ਜਾਏਗਾ, ਕਿਤੇ ਨਹੀਂ ਜਾਏਗਾ। ਉਹ ਆਪਣੇ ਢੰਗ ਦੇ ਨਾਲ ਜਿੰਨੀ ਕੁ ਲੋੜ ਹੁੰਦੀ ਹੈ ਉਹਨਾਂ ਕਰਾਉਂਦੇ। ਜੇ ਅਸੀਂ ਕਹੇ ਜੀ ਪ੍ਰਾਣਾਯਾਮ ਸਾਡੇ ਤਾਂ ਹੈ ਹੀ ਨਹੀਂ, ਨਾ ਅਸੀਂ ਸਾਹ ਲੈਂਦੇ ਹਾਂ, ਸਾਹ ਦੀ ਇੱਕ ਵਿਦਿਆ ਹੈ ਖਾਸ ਤਰੀਕੇ ਨਾਲ, ਜਿੰਨੀ ਕੁ ਚਾਹੀਦੀ ਹੈ ਉਹਨਾਂ ਕੁ ਸੰਤ ਅਨੁਭਵੀ ਦੱਸ ਦਿੰਦੇ ਨੇ ਵੀ ਇੰਨਾ ਤੂੰ ਕਹਿ ਲੈ, ਇੰਨਾ ਨਾਮ ਰੇਚੇ ਚ ਕਰ ਲੈ, ਇੰਨਾ ਪੂਰਕ ਚ ਕਰ ਲੈ, ਇੰਨਾ ਕੁੰਭਕ ਕਰ ਲੈ, ਮਨ ਰੁਕ ਜਾਏਗਾ। ਜਦੋਂ ਮਨ ਰੁਕ ਗਿਆ ਤਾਂ ਰਸ ਆਉਣ ਲੱਗ ਜਾਏਗਾ, ਜੇ ਇਸ ਤਰ੍ਹਾਂ ਨਹੀਂ ਆਉਂਦਾ ਤਾਂ ਉਹ ਕਹਿੰਦੇ ਪ੍ਰਾਣਾ ਤੇ ਸੁਰਤ ਲੈ ਜਾ, ਪਹਿਰਾ ਲਾ ਦੇ ਨਾਸਕਾਂ ਦੇ ਅੱਗੇ, ਜਦ ਅੰਦਰ ਨੂੰ ਸਾਹ ਜਾਣ ਲੱਗਿਆ ਉਹਦੇ ਨਾਲ ਵਾਹਿਗੁਰੂ ਕਹਿ ਦੇ, ਜਦ ਬਾਹਰ ਨੂੰ ਖਾਲੀ ਤੁਰਿਆ ਆਉਂਦਾ ਉਹਦੇ ਨਾਲ ਸਤਨਾਮ ਕਹਿ ਦੇ, ਜਾਂ ਵਾਹੇ ਕਹਿ ਦੇ ਅੰਦਰ ਨੂੰ ਜਾਂਦੇ ਦੇ ਬਾਹਰ ਨੂੰ ਆਉਂਦਾ ਗੁਰੂ ਕਹਿ ਦੇ, ਪਹਿਰਾ ਦੇ ਖਾਲੀ ਨਾਲ ਸਵਾਸ ਜਾਣ ਦੇ। ਸੋ ਇਹ ਛੋਟਾ ਹੈ, ਇਹ ਦੂੰਗਾ ਕਹਿੰਦੇ ਵੀ ਇੱਕ ਸਾਹ ਦੇ ਵਿੱਚ ਤਿੰਨ ਵਾਰੀ ਵਾਹਿਗੁਰੂ 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 ਕਹਿ, ਛੇ ਵਾਰੀ ਰੋਕ ਕੇ ਕਹਿ, ਤਿੰਨ ਵਾਰੀ ਛੱਡ ਕੇ ਕਹਿ। ਜਿਹੀ ਜੀ ਕਿਸੇ ਦੀ ਪ੍ਰਸਥਿਤੀ ਹੁੰਦੀ ਹੈ ਉਸ ਤਰ੍ਹਾਂ ਦਾ ਤਰੀਕਾ ਮਹਾਂਪੁਰਸ਼ ਦੱਸ ਦਿੰਦੇ ਨੇ, ਕਿਉਂਕਿ ਇਹ ਇੰਟਰਨਲ ਸਾਇੰਸ ਹੈ, ਆਪਣੇ ਆਪ ਨਹੀਂ ਆਉਂਦੀ, ਟੱਕਰਾਂ ਮਾਰਨੀਆਂ ਪੈਂਦੀਆਂ। ਜੇ ਕੋਈ ਸਹਾਇਕ ਹੋਵੇ ਛੇਤੀ ਦੇ ਕੇ ਆ ਜਾਂਦੀ ਹੈ, ਪਰ ਸਹਾਇਕ ਵੀ ਇੱਥੋਂ ਰਾਈਜ਼ ਹੁੰਦਾ, ਅਣਜਾਣ ਨਹੀਂ ਹੁੰਦਾ, ਅਣਜਾਣ ਜਿਹੜਾ ਉਹ ਖਾਤੇ 'ਚ ਸੁੱਟ ਦਿੰਦਾ, ਪਾਗਲ ਬਣਾ ਦੂਗਾ। ਕਿਉਂਕਿ ਪ੍ਰਾਣਾਯਾਮ ਜਿਹੜਾ ਹੈ ਇਹਦਾ ਜਿਹੜਾ ਕੁੰਭਕ ਹੈ 84 ਹੁੰਦਾ, 42 ਦਾ ਪੂਰਕ ਹੈ, 42 ਦਾ ਰਿਚਕ ਹੈ, 84 ਤੇ 84 168 ਵਾਰੀ ਪਰਮੇਸ਼ਰ ਦਾ ਨਾਮ ਲੈਣਾ, ਬ੍ਰੇਨ ਦੇ ਅੰਦਰ ਗਰਮੀ ਪੈ ਜਾਂਦੀ ਹੈ, ਉਹ ਛੇਤੀ ਦੇ ਕੇ ਉਹਦਾ ਸਿਰ ਹਿੱਲਣਾ ਸ਼ੁਰੂ ਹੋ ਜਾਂਦਾ, ਉਹ ਅਣਜਾਣ ਬੰਦੇ ਨਾਲ ਵਾਹ ਪੈ ਗਿਆ। ਜਾਣਕਾਰ ਜਾਣਦਾ ਵੀ ਇਹਦੇ ਬ੍ਰੇਨ ਦੀ ਸਥਿਤੀ ਕੀ ਹੈ, ਐਵੇਂ ਨਾ ਮੁਸਤਾਨਾ ਹੋ ਕੇ ਬਹਿ ਜੇ ਘਰਦਿਆਂ ਤੋਂ ਵੀ ਜਾਓ, ਉਧਰ ਵੀ ਕੁਛ ਨਹੀਂ ਬਣਦਾ। ਸੋ ਇਸ ਤਰ੍ਹਾਂ ਉਹ ਪ੍ਰਾਣਾ ਦਾ ਧਿਆਨ ਰੱਖਣਾ ਪੈਂਦਾ। ਚੌਥਾ ਹੈ ਪ੍ਰਤਿਹਾਰ, ਪੰਜਵਾਂ ਉਹ ਹੈ ਵੀ ਮਨ ਦੌੜਿਆ ਮੁੜ ਕੇ ਫੇਰ ਲੈਂਦਾ, ਮਨ ਲੋਚਿਆ ਵਿਆਹੀਆਂ ਗੁਰ ਸ਼ਬਦੀ ਇਹ ਮਨ ਹੋਈ, ਫੇਰ ਲਿਆ ਕੇ ਨਾਮ ਨਾ ਲਾਉਣਾ, ਫੇਰ ਨੱਠ ਗਿਆ ਫੇਰ ਲਾਉਣਾ, ਇਹਨੂੰ ਪ੍ਰਤਿਹਾਰ ਕਹਿੰਦੇ। ਫੇਰ ਜੇ 12.5 ਜੇ 12 ਸੈਕਿੰਡ ਮਨ ਟਿਕ ਜਾਵੇ ਨਾ, ਗਿਣ ਕੇ ਦੇਖ ਲਓ 12, ਜੇ 12 ਸੈਕਿੰਡ ਟਿਕ ਜਾਵੇ ਤਾਂ ਇਹਨੂੰ ਇੱਕ ਧਾਰਨਾ ਕਹਿੰਦੇ ਨੇ। ਮਿਹਨਤ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ ਤੇ। 12 ਸੈਕਿੰਡ ਟਿਕ ਗਿਆ, ਇਹਨੂੰ 12 ਵਾਰੀ ਟਿਕਾਓ, 144 ਸੈਕਿੰਡ ਹੋ ਗਿਆ, 2 ਮਿੰਟ 24 ਸੈਕਿੰਡ ਜਾਂ 30 ਸੈਕਿੰਡ 2.5 ਮਿੰਟ, ਜੇ ਮਨ ਟਿਕ ਜਾਵੇ ਤੇ ਕੋਈ ਫੁਰਨਾ ਨਾ ਆਵੇ ਤਾਂ ਇਹਨੂੰ ਇੱਕ ਸਮਾਧੀ ਕਹਿੰਦੇ, ਧਿਆਨ ਕਹਿੰਦੇ। ਇਹ 12 ਧਿਆਨ ਇਕੱਠੇ ਕਰ ਲਓ, 2.5 ਮਿੰਟ ਨਹੀਂ ਜਾਣ ਦੇਣਾ ਮਨ, ਫੇਰ 2.5 ਮਿੰਟ ਨਹੀਂ ਜਾਣ ਦੇਣਾ, ਫੇਰ 2.5 ਮਿੰਟ, ਹੌਲੀ ਹੌਲੀ ਪ੍ਰੈਕਟਿਸ ਕਰਕੇ ਅਖੀਰ ਅੱਧੇ ਘੰਟੇ ਤੱਕ ਆ ਜਾਂਦਾ ਵੀ ਅੱਧਾ ਘੰਟਾ ਮਨ ਨਹੀਂ ਹਿੱਲਣ ਦੇਣਾ। ਜਦੋਂ ਇਹ ਅਵਸਥਾ ਹੋ ਜਾਏ ਇਹਨੂੰ ਇੱਕ ਧਿਆਨ ਕਹਿੰਦੇ ਨੇ, ਤੇ ਜਦੋਂ 2.5 ਘੰਟੇ ਨਾ ਹਿੱਲਣ ਦੇਵੇ ਉਹਨੂੰ ਸਮਾਧੀ ਕਹਿੰਦੇ ਨੇ। ਉਹ ਵੱਧ ਵੱਧ ਜਿੰਨੀ ਜੀ ਕਰਦਾ, ਘੱਟ ਤੇ ਘੱਟ 2.5 ਘੰਟੇ ਕੋਈ ਫੁਰਨਾ ਨਹੀਂ ਆਉਂਦਾ, ਕਿਤੇ ਮਨ ਨਹੀਂ ਜਾਂਦਾ, ਰਸ ਵਿੱਚ ਲੀਨ ਰਹਿੰਦਾ। ਸੋ ਇਹ ਜਿਹੜਾ ਤਰੀਕਾ ਹੈ ਇਹਨੂੰ ਅਸ਼ਟਾਂਗ ਯੋਗ ਕਹਿੰਦੇ ਨੇ। ਇਹਦੇ ਬਾਅਦ 2 ਤਰ੍ਹਾਂ ਦੀ ਸਮਾਧੀ ਹੁੰਦੀ ਹੈ, ਇੱਕ ਨੂੰ ਸਾਬਕਾਲ ਸਮਾਧੀ ਕਹਿੰਦੇ ਨੇ, ਉਹਦੇ ਵਿੱਚ ਆਪਣਾ ਪਤਾ ਹੁੰਦਾ ਵੀ ਮੈਂ ਸਮਾਧੀ ਲਾਈ, ਉਹਦੇ ਚ ਤ੍ਰਿਪਤੀ ਹੁੰਦੀ ਹੈ ਧਿਆਤਾ ਧਿਆਨ ਤੇ ਇਹਦੀ। ਦੂਸਰੇ ਵਿੱਚ ਤ੍ਰਿਪਤੀ ਨਹੀਂ ਹੁੰਦੀ, ਉਹ ਟੁੱਟ ਜਾਂਦੀ ਹੈ, ਕੇਵਲ ਧਿਆਨ ਹੁੰਦਾ, ਨਾ ਮੈਂ ਉਹਨਾਂ ਨਾ ਤੇ ਹੁੰਦਾ। ਉਹ ਜਿਹੜੀ ਸਮਾਧੀ ਹੈ ਨਿਰਵਿਕਲਪ ਜਿਹਨੂੰ ਕਹਿੰਦੇ ਨੇ, ਅਸੰਪ੍ਰਗਿਆਤ ਕਹਿੰਦੇ ਨੇ, ਉਹ ਤੇ ਬਾਅਦ ਰਾਜਮੇਘ ਸਮਾਧੀ ਲੰਮੀ ਹੁੰਦੀ ਹੈ, ਹਫ਼ਤੇ ਹਫ਼ਤੇ ਦੀ, 2-2 ਹਫ਼ਤੇ ਦੀ। ਇਹ ਤਾਂ ਲੱਗ ਜਾਂਦਾ, ਲੇਕਿਨ ਜਦੋਂ ਮਨ ਮੁੜ ਕੇ ਫੇਰ ਕਾਰੋਬਾਰ ਚ ਆਉਂਦਾ ਹੈ, ਬਾਲ ਬੱਚਿਆਂ ਚ ਆਉਂਦਾ ਹੈ, ਕਿਰਤ ਵਿੱਚ ਆਉਂਦਾ ਹੈ, ਉਹ ਰਸ ਨਹੀਂ ਰਹਿੰਦਾ, ਰਸ ਟੁੱਟ ਜਾਂਦਾ। ਇੱਥੇ ਇੰਨਾ ਹੀ ਫਰਕ ਹੈ ਸਾਡਾ ਤੇ, ਇੱਥੇ ਤੱਕ ਤਾਂ ਅਸੀਂ ਇਕੱਠੇ ਹਾਂ, ਪਤੰਜਲ ਦੇ ਨਾਲ ਜਾਂਦੇ ਹਾਂ, ਐਵੇਂ ਕਹੀਏ ਵੀ ਅਜੀ ਪਤੰਜਲ ਐਂ ਕਹਿੰਦਾ ਫਲਾਣਾ, ਬਿਲਕੁਲ ਠੀਕ ਕਹਿੰਦਾ, ਲੇਕਿਨ ਅਗਲਾ ਰਸਤਾ 2-3 ਡੰਡਿਆਂ ਦਾ ਨਹੀਂ ਪਤਾ, ਉਹ ਹੈ ਨਾਮ ਦਾ ਰਸ, ਉਹ ਹੈ ਗਿਆਨ। ਗਿਆਨ ਜਿਹੜਾ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਦਾ, ਆਪਣੇ ਆਪ ਅੱਜ ਤੱਕ ਕਿਸੇ ਨੂੰ ਨਹੀਂ ਹੋਇਆ, ਐਸਾ ਮਹਾਰਾਜ ਜੀ ਫਰਮਾਨ ਕਰਦੇ ਨੇ। ਬੜੋ ਪਿਆਰ ਨਾਲ
ਬਿਨਾਂ ਗੁਣਾਂ ਤੋਂ ਗਿਆਨ ਨਾ ਰਹੀ ਹੋਵੇ, ਪੁੱਛੋ ਵਰਨੇ ਨਾਸ਼ੇ ਨੂੰ, ਗੁਣਾਂ ਤੋਂ ਗਿਆਨ ਨਹੀਂ ਹੋਵੇ, ਪੁੱਛੋ ਵਰਨੇ ਨਾਸ਼ੇ ਨੂੰ।
ਪੁੱਛੋ ਵਰਮੇ ਨਾਰ ਦੇ ਵੇਦ ਵਿਆਸ ਸਾਹਿਬ ਕੋਲ, ਪੁੱਛ ਲੋ ਮਹਾਂਪੁਰਖਾਂ ਨੂੰ, ਰਿਸ਼ੀਆਂ ਮੁਨੀਆਂ ਨੂੰ। ਗਿਆਨ ਨਹੀਂ ਹੋਇਆ ਕਰਦਾ ਕਦੇ ਵੀ ਗੁਰੂ ਦੇ ਬਗੈਰ। ਸੋ ਇਸ ਤਰ੍ਹਾਂ ਦੇ ਨਾਲ ਇਹ ਅਵਸਥਾ ਤਾਂ ਬਹੁਤ ਉੱਚੀ ਆ ਜਾਂਦੀ ਹੈ ਅਸ਼ਟਾਂਗ ਯੋਗ ਦੇ ਨਾਲ, ਪਰ ਨੁਕਸ ਕਿੱਥੇ ਰਹਿ ਗਿਆ, ਘਾਟਾ ਕਿੱਥੇ ਰਹਿ ਗਿਆ, ਉਹ ਵੀ ਮੈਂ ਬੇਨਤੀ ਕਰ ਦਿੰਦਾ। ਉਹ ਇਹ ਹੈ ਕਿ ਅਸ਼ਟਾਂਗ ਯੋਗ ਦਾ ਜੋ ਕਰਤਾ ਹੈ ਪਤੰਜਲ ਰਿਸ਼ੀ, ਉਹਦੇ ਸਾਹਮਣੇ ਟ੍ਰਿਨਿਟੀ ਹੈ, ਤਿੰਨ ਨੇ, ਇੱਕ ਤਾਂ ਹੈ ਮਾਇਆ, ਇੱਕ ਹੈ ਜੀਵ, ਇੱਕ ਹੈ ਈਸ਼ਰ। ਜਿਹੜਾ ਈਸ਼ਰ ਹੈ ਉਹ ਕੁਛ ਨਹੀਂ ਕਰਦਾ, ਉਹ ਸੱਤਾ ਦਿੰਦਾ। ਜਿਵੇਂ ਚਮਕ ਪੱਥਰ ਲਾ ਦਈਏ ਨਾ ਇਹਦੇ ਵਿੱਚ, ਇੰਡਸਟਰੀ ਵਿੱਚ ਜਿੱਥੇ ਲੋਹੇ ਦੇ ਟੁਕੜੇ ਕੱਟਦੇ ਨੇ, ਉਹ ਚਮਕ ਪੱਥਰ ਨੂੰ ਹਿਲਾ ਦਿਓ, ਸਾਰੇ ਜਿੰਨੇ ਉਹਦੇ ਟੁਕੜੇ ਨੇ ਉਹ ਹਿੱਲਣੇ ਸ਼ੁਰੂ ਹੋ ਜਾਂਦੇ। ਉਹ ਕਹਿੰਦੇ ਈਸ਼ਵਰ ਦਾ ਜਿਹੜਾ ਪ੍ਰਤੀਬਿੰਬ ਹੈ, ਉਹਦੀ ਸ਼ਕਤੀ ਹੈ, ਸੱਤਾ ਹੈ, ਉਹ ਇਹਦੇ ਤੇ ਪੈਂਦੀ ਹੈ ਪ੍ਰਕਿਰਤੀ ਤੇ, ਤਿੰਨਾਂ ਗੁਣਾਂ ਤੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਜਦ ਇਹ ਤਿੰਨਾਂ ਗੁਣਾਂ ਦੀ ਉਥਲ ਪਥਲ ਉਹ ਕਰ ਦਿੰਦਾ ਹੈ, ਉਸ ਵੇਲੇ ਜੀਵ ਫਸ ਜਾਂਦਾ ਇਹਦੇ ਵਿੱਚ, ਬੇਕਸੂਰ ਵਿਚਾਰਾ ਜੀਵ ਆ ਕੇ ਇਹਦੇ ਵਿੱਚ ਫਸ ਗਿਆ। ਅਰਬਾਂ ਖਰਬਾਂ ਸਾਲ ਹੋ ਗਏ, ਨਿਕਲਣ ਦਾ ਨਾਂ ਨਹੀਂ ਲੈਂਦੇ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ, ਅੰਤ ਸਿਆਣੇ ਪਚ ਗਏ ਨਾ ਨਿਰਵਾਰੀ ਜਾ। ਹੁਣ ਉਹ ਜੀਵ ਨੂੰ ਸੁਤੰਤਰਤਾ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ, ਮਾਇਆ ਤੋਂ ਉੱਪਰ ਲੰਘ ਜਾਂਦਾ, ਰਾਜਮੇਘ ਸਮਾਧੀ ਚ ਪਹੁੰਚ ਗਿਆ। ਹੁਣ ਉਹਦਾ ਉਸ ਦੇ ਉੱਤੇ ਕੋਈ ਬਾਲੀ ਵਾਰਸ ਨਹੀਂ ਹੈਗਾ। ਇੱਥੇ ਤੱਕ ਤਾਂ ਇੱਕ ਪੁਆਇੰਟ ਹੇਠਾਂ ਤੱਕ ਤਾਂ ਅਸੀਂ ਚੱਲਦੇ ਹਾਂ ਇਕੱਠੇ, ਇੱਥੇ ਆ ਕੇ ਸਾਡਾ ਰਸਤਾ ਅੱਡ ਹੋ ਗਿਆ। ਉਹ ਇਹ ਹੋ ਗਿਆ ਕਿ ਜਦੋਂ ਇੰਨਾ ਟਕਾ ਹੋ ਜਾਂਦਾ ਤਾਂ ਸਾਡੇ ਸਾਹਮਣੇ ਜੀਵ ਜਿਹੜਾ ਹੈ ਉਹਦੀ ਹਸਤੀ ਕੋਈ ਨਹੀਂ, ਉਹ ਤਾਂ ਪਰਮੇਸ਼ਰ ਦਾ ਪ੍ਰਤੀਬਿੰਬ ਹੈ, ਪਰਛਾਵਾ ਹੈ। ਜਿਵੇਂ ਸੂਰਜ ਦਾ ਪਰਛਾਵਾਂ ਪਾਣੀ ਚ ਪੈਂਦਾ ਹੋਵੇ, ਉਹਦਾ ਵਜੂਦ ਤਾਂ ਕੋਈ ਨਹੀਂ, ਇੱਕ ਭੁਲੇਖਾ ਪਿਆ ਹੋਇਆ ਪ੍ਰਤੀਬਿੰਬ ਦਾ, ਇਹਨੂੰ ਭੇਦ ਭਰਮ ਕਹਿੰਦੇ ਨੇ। ਉਹ ਭੇਦ ਭਰਮ ਕਰਕੇ ਮਲੂਮ ਦਿੰਦਾ, ਲੇਕਿਨ ਹੈ ਪਰਮੇਸ਼ਰ, ਇਹਦੇ ਵਿੱਚ ਮੈਂ ਮਰ ਜਾਂਦੀ ਹੈ। ਗਿਆਨ ਹੋਣ ਦੇ ਨਾਲ ਜਦੋਂ ਮੈਂ ਮਰ ਗਿਆ, ਬਾਕੀ ਪਰਮੇਸ਼ਰ ਰਹਿ ਜਾਂਦਾ, ਆਪ ਇਹ ਵਾਹਿਗੁਰੂ ਹੋ ਜਾਂਦਾ। ਇਹਦੇ ਵਿੱਚ ਤਿੰਨ ਨਹੀਂ ਆਉਂਦੇ, ਜਿਹਦੇ ਨਾਲੋਂ ਵਿਛੜਿਆ ਸੀ ਉਹਦੇ ਵਿੱਚ ਜਾ ਕੇ ਸਮਾ ਗਿਆ। ਜਿਉਂ ਜੋਤੀ ਸੰਘ ਜੋਤ, ਜਿਉਂ ਜਨਮ ਆਏ ਸਮਾਨਾ, ਤਿਉਂ ਜੋਤੀ ਸੰਘ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕਰਵਾ। ਉਦੋਂ ਹੇਠਾਂ ਜੇ ਰਹਿ ਜਾਈਏ ਇੱਕ ਮੰਜ਼ਿਲ ਨਾ ਚੜੋ, ਇੱਕ ਮੰਜ਼ਿਲ ਉੱਤੇ ਹੇਠਾਂ ਰਹਿ ਜਾਓ, ਉਹ ਵੀ ਬਹੁਤ ਵਧੀਆ। ਉਹ ਹੈਗੀ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾਲ। ਉਹ ਨਦਰ ਨਿਹਾਲ ਕਰ ਕਰ ਦੇਖਦਾ, ਉੱਥੇ ਬੇਅੰਤ ਜੀਵ ਨੇ, ਬੇਅੰਤ ਲੋਹਾਂ ਤੋਂ ਆਏ ਹੋਏ। ਉਹ ਸਰਗੁਣ ਦਾ ਮੰਡਲ ਹੈ, ਉਹ ਲੇਕਿਨ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੁੰਦੇ ਨੇ ਉਹ ਇੱਕ ਕਦਮ ਹੋਰ ਗਾਂ ਲੰਘ ਜਾਂਦੇ ਨੇ ਇਸ ਤੋਂ, ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਅਬ ਤੋ ਜਾਏ ਚੜੇ ਸਿੰਘਾਸਨ, ਸਿੰਘਾਸਨ ਤੇ ਚੜ ਗਏ, ਸਿੰਘਾਸਨ ਤੇ ਚੜ ਕੇ ਹੁਣ ਕੋਈ ਪਛਾਣ ਨਹੀਂ ਕਰ ਸਕਦਾ। ਮਿਲੇ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਡਾ ਹੈ ਗੁਰਮਤ ਹੈ ਇੱਥੇ ਆ ਕੇ ਡਿਫਰ ਕਰ ਜਾਂਦੀ ਹੈ, ਸ਼ਾਂਤੀ ਨਹੀਂ ਆਉਂਦੀ ਉਹਦੇ ਵਿੱਚ, ਸ਼ਾਂਤੀ ਨਹੀਂ ਆਉਂਦੀ ਹੈ ਕਿਉਂਕਿ ਧੇ ਕੋਈ ਸਾਹਮਣੇ ਹੈ ਨਹੀਂ ਤਕੜਾ, ਇਹਦੇ ਵਿੱਚ ਵਾਹਿਗੁਰੂ ਧੇ ਹੈ। ਉਹ ਮਾਇਆ ਮੂਇਆ ਉੱਥੇ ਕੁਛ ਨਹੀਂ ਹੈ, ਉਹ ਤਾਂ ਇੱਕ ਉਹਦਾ ਕੌਤਕ ਹੈ, ਉਹ ਐਡੀ ਸ਼ਕਤੀ ਨਹੀਂ ਕਿ ਵਾਹਿਗੁਰੂ ਦੇ ਸਾਹਮਣੇ ਖੜੀ ਰਹੇ। ਇਹ ਜਿਹੜਾ ਪਤੰਜਲ ਦੇ ਅੰਦਰ ਹੈ ਇਹ ਮਾਇਆ ਤਕੜੀ ਹੈ, ਇਹ ਮਰਦੀ ਨਹੀਂ ਹੈ, ਨਾ ਇਹ ਪੈਦਾ ਹੁੰਦੀ ਹੈ। ਜਿਵੇਂ ਰੱਬ ਸੁਤੰਤਰ ਹੈ ਐਵੇਂ ਮਾਇਆ ਸੁਤੰਤਰ ਹੈ। ਦੋ ਤੱਤ ਨੇ ਤੇ ਜੀਵ ਵਿਚਾਰੇ ਗਰੀਬ ਤੱਤ ਹੈ, ਜੀਵ ਦਾ ਵਿਚਾਲੇ ਉਹ ਜੀਵ ਫਸ ਜਾਂਦਾ ਜਾਂ ਦੁਆ ਦਾ ਆਪਸ ਵਿੱਚ ਮੇਲ ਹੁੰਦਾ। ਸੋ ਆਹ ਸਾਡਾ ਫਰਕ ਹੈ ਸਿਧਾਂਤ ਦੇ ਅੰਦਰ। ਸੋ ਉਹ ਕਹਿਣ ਲੱਗਿਆ ਅਮਲ ਸੁਜਾਨ ਰਾਏ ਕਿ ਪਿਆਰਿਆ ਮੈਂ ਅਸ਼ਟਾਂਗ ਯੋਗ ਵੀ ਕੀਤਾ, ਮੈਨੂੰ ਸਮਾਧੀਆਂ ਦੀ ਅਵਸਥਾ ਵੀ ਪ੍ਰਾਪਤ ਹੈ, ਪਰ ਮੇਰਾ ਮਨ ਕਿਉਂ ਨਹੀਂ ਲੱਗਦਾ। ਉਹ ਕਹਿਣ ਲੱਗੇ ਜੇ ਮੇਰੀ ਤੂੰ ਬਾਤ ਮੰਨਦਾ ਹੈ ਤਾਂ ਇਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਨ ਉਹਨਾਂ ਦੀ ਸ਼ਰਨ ਵਿੱਚ ਚਲਿਆ ਗਿਆ, ਕਿਉਂਕਿ ਉੱਥੇ ਜੋ ਟੈਕਨੀਕ ਹੈ ਭਗਤ ਯੋਗ ਦੀ, ਭਗਤੀ ਸਹਿਤ ਗਿਆਨ ਦੀ ਹੈ, ਇਕੱਲਾ ਗਿਆਨ ਨਹੀਂ ਹੈ, ਇਕੱਲਾ ਇਹ ਨਹੀਂ ਹੈ ਅਸ਼ਟਾਂਗ ਯੋਗ, ਕਿਉਂਕਿ ਅਸ਼ਟਾਂਗ ਯੋਗ ਦੇ ਵਿੱਚ ਪਿਆਰ ਦੀ ਬਾਤ ਤਾਂ ਕਿਤੇ ਵੀ ਨਹੀਂ ਆਈ, ਬੈਰਾਗ ਦੀ ਬਾਤ ਕਿਤੇ ਨਹੀਂ ਆਈ, ਬਿਨ ਬੈਰਾਗ ਮੈਂ ਝੂਠ ਸਮਾਇਆ। ਆਦਮੀ ਟਲਿਆ ਤਾਂ ਕਿਸੇ ਥਾਂ ਦੇ ਤੇ ਇੱਕ ਐਕਸਰਸਾਈਜ਼ ਹੈ, ਐਕਸਰਸਾਈਜ਼ ਕਰੀ ਉੱਚੀ ਅਵਸਥਾ ਤੇ ਚੜ ਗਿਆ, ਲੇਕਿਨ ਪਿਆਰ ਨਹੀਂ ਅੰਦਰ ਪੈਦਾ ਹੋਇਆ। ਜੇ ਪਿਆਰ ਨਹੀਂ ਪੈਦਾ ਹੋਇਆ ਤਾਂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਕਹੀਏ ਨਾਨਕਾ, ਕਹੀਏ ਨਾਨਕਾ, ਕਹੀਏ ਨਾਨਕਾ, ਕਹੀਏ ਨਾਨਕਾ।
ਇੱਕ ਬੰਦੇ ਦੇ ਅੰਦਰ ਪੰਜ ਐਕਸਟ੍ਰੀਮ ਦੀਆਂ ਸਿਫਤਾਂ, ਅਤ ਸੁੰਦਰ ਸਾਰੀ ਦੁਨੀਆਂ ਨਾਲੋਂ ਸੋਹਣਾ, ਕੁਲੀਨ ਉੱਚੀ ਕੁਲ ਦੇ ਨਾਲ ਸੰਬੰਧ ਰੱਖਣ, ਚਤਰ ਉਹਦੇ ਬਰਾਬਰ ਦਾ ਦੁਨੀਆਂ ਚ ਹੋਰ ਕੋਈ ਨਾ, ਘੰਟਿਆਂ ਵੱਧੀ ਦਲੀਲਾਂ ਦੇ ਸਕੇ, ਵੱਡੀ ਚਤਰਾਈ ਦੀ ਗੱਲ ਕਰ ਸਕੇ, ਮੁੱਖ ਗਿਆਨੀ ਮੂੰਹ ਦਾ ਗਿਆਨੀ ਹੋਵੇ ਅਨੁਭਵ ਦਾ ਨਾ ਹੋਵੇ, ਧਨਵੰਤ ਪੈਸਾ ਉਹਦੇ ਬਰਾਬਰ ਕਿਸੇ ਦਾ ਵੀ ਨਾ ਹੋਵੇ, ਦੁਨੀਆਂ ਦੇ ਗਜ ਨਾਲ ਨਾਪਿਆ ਉਹ ਸਭ ਤੋਂ ਵੱਡਾ ਹੋਵੇਗਾ। ਜਦੋਂ ਰੂਹਾਨੀ ਗਜ ਦੇ ਨਾਲ ਨਾਪਦਿਆਂ ਰਿਜੈਕਟਡ ਹੁੰਦਾ, ਮਹਾਰਾਜ ਕਹਿੰਦੇ ਮੁਰਦੇ ਨੂੰ ਨਾਪਣ ਲੱਗ ਗਏ, ਮ੍ਰਿਤਕ ਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਪਵਾ। ਜੇ ਹਿਰਦੇ ਚ ਪਿਆਰ ਨਹੀਂ ਹੋਏ ਪੈਦਾ ਹੋਇਆ, ਕਹਿੰਦੇ ਉਹ ਤਾਂ ਮਰਿਆ ਹੋਇਆ ਹੈ, ਡੈਡ ਹੈ, ਡੈਡ ਦੀ ਵੀ ਕੋਈ ਵੈਲਿਊ ਹੁੰਦੀ ਹੈ? ਆਦਮੀ ਦੀ ਤਾਂ ਹੈ ਨਹੀਂ, ਹੋਰ ਚੀਜ਼ਾਂ ਦੀ ਹੈਗੀ, ਹਾਥੀ ਦੀ ਹੈ, ਬਾਕੀ ਆ ਪਸ਼ੂ ਮਰ ਜਾਵੇ ਜੋੜੇ ਬਣ ਜਾਂਦੇ ਨੇ, ਟੈਚੀਕੇਸ ਬਣ ਜਾਂਦੇ, ਹੋਰ ਅਨੇਕਾਂ ਮਸ਼ਕਾਂ ਬਣਦੀਆਂ ਸੀ ਪਹਿਲਾਂ। ਨਰੂ ਮਰੇ ਨਰਕਾਮ ਨਾਵੇ, ਪਸ਼ੂ ਮਰੇ ਦਸ ਕਾਸ਼। ਇਹ ਕਿਸੇ ਨਹੀਂ ਹੈ ਕਿਸੇ ਕੰਮ ਦਾ ਵੀ, ਸਮਾਂ ਹੋਰ ਪੈਸੇ ਲੱਗਦੇ ਨੇ ਇਹਨੂੰ ਖੁਰਦ ਫੁਰਦ ਕਰਦੇ ਨੇ। ਕਹਿੰਦੇ ਇਹ ਕਿਸੇ ਕੰਮ ਦਾ ਨਹੀਂ, ਇਹ ਮਰਿਆ ਹੋਇਆ ਡੈਡ ਹੈ। ਜਿਹੜਾ ਡੈਡ ਹੈ ਜੇ ਜਜ਼ਬਾ ਪਿਆਰ ਦਾ ਨਹੀਂ ਤਾਂ ਫਿਰ ਜ਼ਿੰਦਗੀ ਜ਼ਿੰਦਗੀ ਜਿਉਂਦਿਆਂ ਚ ਨਹੀਂ ਮਹਾਰਾਜ ਨੇ ਗਿਣਿਆ, ਮਰਿਆ ਚ ਗਿਣਿਆ। ਸੋ ਮੈਂ ਇਸ ਕਰਕੇ ਦੱਸਦਾ ਕਿ ਇਹ ਜਿਹੜੇ ਸਾਧਨ ਨੇ ਸਾਤੋਂ ਕਿੱਥੇ ਵੱਖਰੇ ਹੁੰਦੇ ਨੇ, ਹੈ ਪੂਰੇ ਹੀ, ਅਸੀਂ ਰਿਜੈਕਟ ਨਹੀਂ ਕਰਦੇ ਇਹਨਾਂ ਨੂੰ, ਬਿਲਕੁਲ ਸਹੀ ਨੇ, ਪਰ ਉਹਦੇ ਵਿੱਚ ਸ਼ਾਰਟ ਕਮਿੰਗ ਕਿਹੜੀ ਹੈ? ਕਿਸੇ ਥਾਂ ਦੇ ਉੱਤੇ ਵੈਰਾਗ ਨਹੀਂ ਆਉਂਦਾ। ਜਿਹੜੇ ਗੁਣ ਦੱਸੇ ਨੇ ਉਹ ਤਾਂ ਗੁਣ ਨੇ, ਉਹਦਾ ਇੱਕ ਰਹਿਤਾ ਨੇ ਅੰਦਰ ਲਈਆਂ, ਵਿਰਾਗ ਕਿੱਥੇ ਹੈ? ਉੱਥੇ ਹੈ ਹੀ ਨਹੀਂ ਵਿਰਾਗ ਦਾ ਥਾਂ। ਅਸੀਂ ਹਜ਼ਾਰਾਂ ਗੁਨਾਹ ਕਰੇ ਨੇ, ਗਲਤੀਆਂ ਕਰੀਆਂ, ਤਿਲਕ ਤਿਲਕ ਗਿਰੇ ਹਾਂ, ਸਾਨੂੰ ਕੋਈ ਇਹੋ ਜਿਹਾ ਭਾਵ ਚਾਹੀਦਾ ਵੀ ਜਿੱਥੇ ਰੋ ਵੀ ਲਈਏ, ਪਛਤਾ ਵੀ ਲਈਏ, ਹੇ ਵਾਹਿਗੁਰੂ ਹੁਣ ਤਾਂ ਹੋ ਗਿਆ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਉਹ ਤਾਂ ਲੰਘ ਗਿਆ, ਹੁਣ ਮੇਰੇ ਹੱਥ ਵਿੱਚ ਨਹੀਂ ਆਉਂਦਾ, ਤੂੰ ਤੇਰਾ ਨਾਂ ਅਸੀਂ ਬਖਸ਼ਿੰਦ ਸੁਣਿਆ, ਤੈਨੂੰ ਸੁਣਿਆ ਕਿ ਸਦਾ 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 ਦਿਆਲ, ਉਹ ਸਦਾ ਹੀ ਸਦਾ ਦਿਆਲੂ ਹੈ, ਕਦੇ ਵੀ ਔਗਣ ਨਹੀਂ ਵਿਚਾਰਦਾ, ਬਖਸ਼ ਦਿੰਦਾ ਪਿਛਲੇ ਔਗਣ ਬਖਸ਼ ਲਏ ਪ੍ਰਭ, ਫਿਰ ਕਰਦਾ ਕਿ ਅੱਗੇ ਮਾਰਗ ਪਾਵੇ, ਅੱਗੇ ਨੂੰ ਮਾਰਗ ਪਾਉਂਦਾ। ਸੋ ਇਹ ਆਦਮੀ ਦੇ ਹਿਰਦੇ ਦੀ ਜਿਹੜੀ ਕਮਜ਼ੋਰੀ ਹੈ, ਜਿਹਦੇ ਵਿੱਚ ਔਗਣ ਛੁਪੇ ਪਏ ਨੇ, ਜੇ ਬਖਸ਼ੇ ਨਹੀਂ ਜਾਂਦੇ, ਇਹ ਨਾਮ ਜਪ ਕੇ ਐਕਸਰਸਾਈਜ਼ ਅੰਦਰਲੀ ਕਰਕੇ ਚੜ ਗਿਆ, ਸੁਰਤੀ ਵੀ ਲੱਗ ਗਈ ਤੇ ਉਹ ਵੀ ਹੋ ਗਿਆ, ਅੰਦਰ ਤਾਂ ਉਸੇ ਤਰ੍ਹਾਂ ਦਾ ਕਠੋਰ ਪਿਆ, ਜਦ ਤਾਈਂ ਅੰਦਰ ਨਹੀਂ ਢਲਦਾ ਉਨੀ ਦੇਰ ਤੱਕ ਗੱਲ ਨਹੀਂ ਬਣਦੀ, ਆਨੰਦ ਨਹੀਂ ਆਉਂਦਾ। ਸੋ ਇਸ ਕਰਕੇ ਜੋ ਭਗਤੀ ਯੋਗ ਹੈ ਉਹ ਇਸ ਤੋਂ ਸ੍ਰੇਸ਼ਟ ਹੈ, ਭਗਤੀ ਹੈ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਭਗਤੀ ਤੇ ਜ਼ੋਰ ਦਿੰਦੇ ਹੋ, ਪਿੱਛੋਂ ਗਿਆਨ ਦੀ ਬਾਤ ਕਰਦੇ ਹੋ, ਜੇ ਪਹਿਲਾਂ ਹੀ ਕਰਦਿਆ ਕਰੋ ਗਿਆਨ ਦੀ ਬਾਤ। ਮਹਾਰਾਜ ਕਹਿੰਦੇ ਦੇਖੋ ਪਿਆਰਿਓ ਕਿ ਉਹ ਬੜੀ ਚੰਗੀ ਚੀਜ਼ ਹੈ, ਪੌਸ਼ਟਿਕ ਆਹਾਰ ਹੈ, ਆਦਮੀ ਤਕੜਾ ਹੋ ਜਾਂਦਾ, ਸੈਂਕੜੇ ਬਿਮਾਰੀਆਂ ਦੂਰ ਕਰਨ ਦੀ ਸਮਰੱਥਾ ਰੱਖਦਾ। ਪਰ ਜੇ ਖੰਗ ਹੋਏ ਵਾਲੇ ਨੂੰ ਖਿਲਾ ਦੋ ਘਿਓ, ਕਹਿੰਦੇ ਖਈ ਰੋਗ ਹੋ ਜਾਂਦਾ। ਜੇ ਬੁਖਾਰ ਵਾਲੇ ਨੂੰ ਘਿਓ ਦਾ ਚਮਚਾ ਕੜਛੀ ਭਰ ਕੇ ਪਿਲਾ ਦੋ, ਕਹਿੰਦੇ ਜਲਾਬ ਲੱਗ ਜਾਣਗੇ। ਜੇ ਮੈਦਾ ਖਰਾਬ ਹੈ ਉਹਦੇ ਚ ਘਿਓ ਪਾ ਦੋ, ਕਹਿੰਦੇ ਉਲਟੀਆਂ ਲੱਗ ਜਾਣਗੀਆਂ। ਪਰ ਜੇ ਇਸੇ ਘਿਓ ਦੇ ਵਿੱਚ ਬੂਰਾ ਪਾ ਕੇ ਖਿਲਾ ਦੋ, ਸ਼ੱਕਰ ਪਾ ਕੇ ਖਿਲਾ ਦੋ, ਫੇਰ ਇਹ ਦੋਸ਼ ਨਹੀਂ ਹੈਗਾ, ਹਜ਼ਮ ਹੋ ਜਾਂਦਾ। ਇਕੱਲੇ ਦੇ ਡਕਾਰ ਆਉਣਗੇ, ਸ਼ੱਕਰ ਘਿਓ ਨਾ ਖਾ ਲਓ, ਕਦੇ ਨਹੀਂ ਡਕਾਰ ਆਉਂਦਾ। ਉਹ ਕਹਿੰਦੇ ਜੇ ਇਕੱਲਾ ਜਿਹੜਾ ਗਿਆਨ ਹੈ ਉਹ ਜਿਹੜਾ ਬੰਦਾ ਜੇ ਅਧਿਕਾਰੀ ਨਹੀਂ, ਉਹ ਅਹੰ ਬ੍ਰਹਮ ਅਸਵੀ ਦੇ ਵਿੱਚ ਆ ਕੇ ਵਿਕਾਰੀ ਹੋ ਜਾਏਗਾ ਵੀ ਮੈਨੂੰ ਪਾਪ ਲੱਗਦਾ ਹੀ ਨਹੀਂ, ਇਹ ਤਾਂ ਬ੍ਰਹਮ ਹੈ ਸਾਰਾ, ਮੈਂ ਤਾਂ ਕੁਛ ਵੀ ਨਹੀਂ ਕਰਦਾ, ਆਮ ਬ੍ਰਹਮ ਅਸਵੀ ਨਿਸੰਗ ਭੋਗ ਲਕਸ਼ਮੀ, ਕੋਈ ਪਾਪ ਇਹ ਨਹੀਂ ਹੈ। ਕਹਿੰਦੇ ਵਿਕਾਰੀ ਹੋ ਜਾਣਗੇ, ਨਸ਼ਟ ਹੋ ਜਾਣਗੇ। ਸੋ ਇਸ ਕਰਕੇ ਅਸੀਂ ਭਗਤੀ ਸਹਿਤ ਗਿਆਨ ਹੈ, ਗਿਆਨ ਸਾਡੀ ਮੰਜ਼ਿਲ ਹੈ। ਪਹਿਲਾਂ ਹੈ ਬਰਤਨ ਵਿਰਾਗ, ਮੁੱਖ ਭਗਤੀ, ਨਿਹਚੇ ਗਿਆਨ, ਗਿਆਨ ਚ ਲੈ ਕੇ ਜਾਂਦੇ ਹਾਂ ਉਸ ਵੇਲੇ ਜਦੋਂ ਪੱਕ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜਾ ਇਕੱਲਾ ਅਸ਼ਟਾਂਗ ਯੋਗ ਹੈ, ਨਾ ਤਾਂ ਉਹਦੇ ਵਿੱਚ ਪਛਤਾਵਾ ਕਰਨ ਨੂੰ ਕੋਈ ਥਾਂ ਹੈ, ਔਗਣਾਂ ਦੇ ਭਰੇ ਹੋਏ ਆ, ਔਗਣ ਬਖਸ਼ਾਉਣ ਨੂੰ ਥਾਂ ਨੇ। ਭਗਤੀ ਵਿੱਚ ਹੈਗੇ, ਭਗਤੀ ਹੁੰਦੀ ਹੈ ਨੌ ਪ੍ਰਕਾਰ ਦੀ। ਸਰਵਣ ਸਿਮਰਨ ਕੀਰਤਨ ਪਾਦ ਸੇਵਨ ਅਰਚਾਨ ਦਾਸਾ ਸਖਾ ਪਨ ਬੰਦਨਾ ਸਰਵ ਨਿਵੇਦਨ ਜਾਨ। ਨੌ ਤਰ੍ਹਾਂ ਦੀ ਭਗਤੀ, ਕੀਰਤਨ ਭਗਤੀ ਜੇ ਅਸੀਂ ਪਰਮੇਸ਼ਰ ਨਾਲ ਜੁੜਦੇ ਹਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਦਰਗੇ ਪਤਸ਼ਾਂ ਜੈ। ਸਰਵਣ ਦੇ ਨਾਲ ਅਸੀਂ ਬੈਠੇ ਹਾਂ ਹੁਣ ਸਤਸੰਗ ਦੇ ਅੰਦਰ, ਸਰਵਣ ਭਗਤੀ ਹੋ ਰਹੀ ਹੈ। ਜਿਹਦਾ ਮਹਾਨ ਮਹਾਤਮ ਹੈ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਜਿਹੜੇ ਸੁਣਦੇ ਨੇ ਤੇ ਫੇਰ ਗਾਉਂਦੇ ਨੇ, ਕਈ ਕਰੋੜ ਜੱਗਾਂ ਦਾ ਫਲ ਇੱਥੇ ਬੈਠੇ ਹੀ ਪ੍ਰਾਪਤ ਕਰ ਜਾਂਦੇ। ਸੋ ਇਹ ਜੋ ਹੈ ਭਗਤੀ, ਸਰਵਣ ਭਗਤੀ, ਸਿਮਰਨ ਭਗਤੀ, ਬੈਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਉਹ ਸਾਡੀ ਯਾਦ ਵਿੱਚ ਆਉਂਦਾ ਹੈ। ਇਕੱਲੇ ਅਸੀਂ ਨਾਮ ਜਪਦੇ ਹਾਂ, ਮਾਲਾ ਦੀ ਮਦਦ ਨਾਲ ਜਪਦੇ ਹਾਂ, ਰਸਨਾ ਦੀ ਮਦਦ ਨਾਲ ਜਪਦੇ ਹਾਂ, ਸਵਾਸ ਨਾਲ ਜਪਦੇ ਹਾਂ, ਸਵਾਸ ਤੋਂ ਪਰੇ ਹੋ ਕੇ ਪਸੰਤੀ ਬਾਣੀ ਚ ਜਪਦੇ ਹਾਂ, ਪਰਾ ਬਾਣੀ ਚ ਜਪਦੇ ਹਾਂ, ਅੱਗਿਆ ਚੱਕਰ ਚ ਜਪਦੇ ਹਾਂ, ਤ੍ਰੁਪਤੀ ਜਪਦੇ ਹਾਂ, ਦਸਵੇਂ ਦੁਆਰ ਚ ਨਾਮ ਜਪਦੇ ਹਾਂ। ਉਸ ਨਾਮ ਦਾ ਜਿਹੜਾ ਫਲ ਹੈ ਬੇਅੰਤ ਬੇਅੰਤ ਹੈ, ਸਿਮਰਨ ਦਾ ਫਲ। ਵਾਹਿਗੁਰੂ ਯਾਦ ਚ ਬਹਿ ਜਾਂਦਾ ਫੇਰ ਨਹੀਂ ਭੁੱਲਦਾ। ਸੋ ਇਸ ਤਰ੍ਹਾਂ ਪਾਦ ਸੇਵਨ ਹੈ, ਸੇਵਾ ਕਰਦੇ ਹਾਂ, ਅਰਚਣ ਹੈ ਚੀਲ ਲਿਆ ਕੇ ਮੱਥਾ ਟੇਕਦੇ ਹਾਂ, ਯਥਾ ਸ਼ਕਤ ਮਹਾਰਾਜ ਨੂੰ ਕੋਈ ਦੇਗ ਭੇਟਾ ਕਰਦਾ, ਕੋਈ ਲੰਗਰ ਵਾਸਤੇ ਕਰਦਾ, ਕੋਈ ਮਾਇਆ ਭੇਟਾ ਕਰਦਾ। ਸੋ ਇਸ ਤਰ੍ਹਾਂ ਦਾਸਾ ਭਾਵ ਹੈ, ਦੂਸਰੇ ਦੀ ਸੇਵਾ ਕਰਕੇ ਖੁਸ਼ ਹੁੰਦੇ ਹਾਂ, ਦੂਸਰੇ ਦੇ ਬਰਤਨ ਮਾਂਜ ਕੇ ਖੁਸ਼ ਹੁੰਦੇ ਹਾਂ, ਪੱਖਾ ਚੱਲ ਕੇ ਖੁਸ਼ ਹੁੰਦੇ ਹਾਂ, ਸਗਾ ਪਾਉਂਦਾ ਹੈ, ਆਪਸ ਵਿੱਚ ਭਰਾਵਾਂ ਮੰਗਣ ਪਿਆਰ ਕਰਦੇ ਹਾਂ, ਵੰਦਨਾ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ ਤੇ ਕਹਿੰਦੇ ਹਾਂ ਗੁਰੂ ਨੂੰ ਵੀ ਹੇ ਸੱਚੇ ਪਾਤਸ਼ਾਹ ਤੇਰਾ ਹੀ ਹੈ, ਮੇਰਾ ਮੇਰੇ ਵਿੱਚ ਮੇਰਾ ਕੁਛ ਨਹੀਂ ਹੈ, ਜੋ ਕੁਛ ਹੈ ਇਹ ਸਭ ਤੇਰਾ ਹੈ। ਇਸ ਤਰ੍ਹਾਂ ਮੈਂ ਕੁਛ ਨਹੀਂ, ਅਕਾਲ ਪੁਰਖ ਨੂੰ ਸਭ ਕੁਛ ਅਰਪਣ ਕਰ ਦਿੰਦੇ। ਸੋ ਦੂਸਰਾ ਹੈ ਜਿਸ ਤਰ੍ਹਾਂ ਦੇ ਨਾਲ ਅਸ਼ਟਾਂਗ ਯੋਗ ਹੈ, ਇਸੇ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਭਗਤੀ ਯੋਗ ਹੈ। ਉਹਦੇ ਵੀ ਇਸੇ ਤਰ੍ਹਾਂ ਨਾਲ ਯਮ ਨੇ, ਨਿਯਮ ਨੇ, ਲੇਕਿਨ ਉਹ ਬੜੇ ਸਖਾਲੇ ਨੇ। ਪਹਿਲਾ ਹੈ ਯਮ, ਇਹ ਹੋਇਆ ਕਰਦਾ ਹੈ ਕਿ ਅੰਦਰ ਨਿਰਮਾਣਤਾ ਰੱਖਣੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ। ਨਿਰਮਾਣਤਾ ਦੇ ਵਿੱਚ ਰਹਿਣਾ, ਮੈਂ ਨੀ ਜਣਾਉਣਾ, ਆਪਾਂ ਨੀ ਜਣਾਉਣੇ, ਮੈਂ ਪੈਸੇ ਵਾਲਾ, ਮੈਂ ਪੜਿਆ ਹੋਇਆ, ਮੈਂ ਬਹੁਤਾ ਮੂਹਰੇ ਆ, ਨਾ ਨਿਰਮਾਣਤਾ ਚ ਰਹਿਣਾ। ਇਹ ਯਮ ਕਹਾਉਂਦਾ। ਦੂਸਰਾ ਹੋਇਆ ਕਰਦਾ ਨੇਮ, ਨੇਮ ਹੈ ਨਿਤਨੇਮ ਦੇ ਵਿੱਚ ਪੂਰਾ ਰਹਿਣ ਦੇ। ਨਿਤਨੇਮ ਕਰਨਾ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਪਏ ਰਹੋ, ਏਕਾਂਤ ਵਿੱਚ ਵਸਣਾ। ਏਕਾਂਤ ਕਿਸ ਨੂੰ ਕਹਿੰਦੇ ਨੇ? ਸੋ ਏਕਾਂਤੀ ਜਿਸ ਰਿਦਾ ਥਾਂ। ਬਾਸ਼ਨਾਵਾਂ ਤੋਂ ਮਨ ਨੂੰ ਰੋਕ ਕੇ ਰੱਖਣਾ, ਕੋਈ ਵਾਸ਼ਨਾ ਉਤਪੰਨ ਨਾ ਹੋਣ ਦੇਣ, ਇਹ ਇਕਾਂਤ ਹੋਇਆ ਕਰਦੀ ਹੈ। ਫਿਰ ਇਹਦੇ ਵਿੱਚ ਹੋਇਆ ਕਰਦਾ ਆਸਣ, ਆਸਣ ਜਿੱਥੇ ਜੀ ਕਰਦਾ ਸੋਹਣਾ ਥਾਂ ਲੱਗਦਾ, ਉਸ ਥਾਂ ਤੇ ਬੈਠ ਕੇ ਮੌਸਮ ਦੇ ਅਨੁਕੂਲ ਭਜਨ ਕਰਨਾ, ਬਾਣੀ ਪੜ੍ਹਨਾ। ਪ੍ਰਾਣਾਯਾਮ ਦੇ ਅੰਦਰ ਪੂਰਕ ਹੁੰਦਾ ਗੁਰੂ ਦੇ ਬਚਨਾਂ ਨੂੰ ਖਿੱਚ ਕੇ ਹਿਰਦੇ ਚ ਧਾਰਨ ਕਰ ਲੈਣ। ਜੇ ਉਹ ਕਹਿੰਦੇ ਵਾਹਿਗੁਰੂ ਸਾਰੇ ਹੀ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਾਜ ਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤਾ ਹੈ, ਇਹਨੂੰ ਹਿਰਦੇ ਚ ਪੱਕੀ ਤਰ੍ਹਾਂ ਦੇ ਨਾਲ ਧਾਰਨ ਕਰਨ ਲੈਣਾ, ਇਹਨੂੰ ਪੂਰਕ ਕਹਿੰਦੇ। ਕੁੰਭਕ ਹੁੰਦਾ ਆਤਮਾ, ਆਤਮ ਵਿਚਾਰ ਕਰਨ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪੰਜਾਂ ਤੱਤਾਂ ਚੋਂ ਪੰਜ ਤੱਤ ਕੋਈ ਨਹੀਂ ਹਾਂ, ਮੈਂ ਨਾ ਪੰਜਾਂ ਗਿਆਨ ਇੰਦਰੀਆਂ ਚੋਂ ਕੋਈ ਚੀਜ਼ ਹਾਂ, ਨਾ ਮੈਂ ਪੰਜਾਂ ਕਰਮ ਇੰਦਰੀਆਂ ਚੋਂ ਹਾਂ, ਨਾ ਮੈਂ ਪੰਜਾਂ ਪ੍ਰਾਣਾਂ ਚੋਂ ਕੋਈ ਪ੍ਰਾਣ ਹਾਂ, ਨਾ ਮੈਂ ਮਨ ਹਾਂ, ਨਾ ਮੈਂ ਬੁੱਧ ਹਾਂ, ਨਾ ਮੈਂ ਚੇਤਾ, ਨਾ ਮੈਂ ਹਾਮ ਭਾਵ ਹਾਂ, ਮੈਂ ਤਾਂ ਆਤਮਾ ਹਾਂ। ਜੀ ਭਾਵ ਮੈਨੂੰ ਅਗਿਆਨਤਾ ਦੇ ਨਾਲ ਲੱਗ ਗਿਆ। ਸੋ ਆਤਮ ਵਿਚਾਰ ਜਿਹੜੀ ਹੈ ਇਹਨੂੰ ਕੁੰਭਕ ਕਹਿੰਦੇ ਨੇ। ਰੇਚਕ ਹੁੰਦਾ ਜਿੰਨੀਆਂ ਬੁਰਿਆਈਆਂ ਨੇ, ਨਿੰਦਿਆ ਕਰਨੀ, ਈਰਖਾ ਕਰਨੀ, ਦੂਜੇ ਨੂੰ ਮਾੜਾ ਸਮਝਣਾ, ਇਹ ਸਾਰੀਆਂ ਜਿਵੇਂ ਸਾਹ ਬਾਹਰ ਕੱਢਦਿਆਂ ਇਹ ਬਾਹਰ ਕੱਢਦੇ। ਧਾਰਨਾ ਹੁੰਦਾ ਮਨ ਨੂੰ ਰੋਕਣਾ। ਧਿਆਨ ਹੁੰਦਾ ਗੁਰੂ ਸਿਧਾਂਤ ਨੂੰ ਹਿਰਦੇ ਵਿੱਚ ਵਸਾਉਣਾ। ਸਮਾਧੀ ਹੁੰਦੀ ਹੈ ਕਿ ਵਾਹਿਗੁਰੂ ਦੇ ਵਿੱਚ ਪ੍ਰਤੱਖ ਰੂਪ ਤੇ ਵਿਚਾਰ ਕਰਨੀ, ਆਪਣੀ ਮੈਂ ਨੂੰ ਮਿਟਾ ਕੇ ਪੰਜਾਂ ਭਰਮਾਂ ਨੂੰ ਦੂਰ ਕਰਕੇ ਬ੍ਰਹਮ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਸਥਾਪਨ ਕਰਨਾ, ਇਹ ਸਮਾਧੀ ਹੈ। ਸੋ ਜੋ ਭਰਮ ਨੇ ਇਹ ਪੰਜ ਕਿਸਮ ਦੇ ਕਿਹੜੇ ਨੇ? ਮਹਾਰਾਜ ਇਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹਨ।
ਬਿਨਾਂ ਪਰਮ ਕੀ ਕਾਈ ਜੀ, ਜਨ ਨਾਨਕ ਬਿਨ ਆਪਾ ਜੀ, ਬਿਨਾਂ ਪਰਮ ਕੀ ਕਾਈ ਜੀ, ਜਨ ਨਾਨਕ ਬਿਨ ਆਪਾ
ਮਿਟੇ ਨਾ ਭਰਮ ਕੀ ਕਾਈ। ਕੋ ਵਾਹਿਗੁਰੂ ਅੰਦਰ ਰਹਿੰਦਾ ਸਾਡੇ ਨਾਲ, ਰਹਿੰਦਾ ਬਾਹਰ ਰਹਿੰਦਾ, ਕੋਈ ਥਾਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਨਹੀਂ ਰਹੋ। ਤੇ ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਭਰਮ ਪੈ ਗਿਆ, ਆਦਮੀ ਨੂੰ ਭਰਮ ਪੈ ਜਾਂਦਾ। ਇੱਕ ਵਾਰੀ ਮਹਾਰਾਜ ਜੀ ਸੁਣਾਇਆ ਕਰਦੇ, ਦੱਸਿਆ ਕਰਦੇ ਸੀ ਦੀਵਾਨਾਂ ਚ, ਕਿ ਜਦੋਂ ਰਾਜਸਥਾਨ ਵਾਲੀ ਨਹਿਰ ਨਿਕਲੀ ਤਾਂ ਪੁਲ ਬਣਾਉਂਦੇ ਜਾਂਦੇ ਸੀ ਠੇਕੇਦਾਰ, ਤੇ ਗੱਡਿਆਂ ਵਗੈਰਾ ਤੋਂ ਬਚਾਉਣ ਵਾਸਤੇ ਲੱਕੜਾਂ ਗੜ ਦਿੰਦੇ ਸੀ। ਇੱਕ ਨਹਿਰ ਤੋਂ ਦੂਰ ਰਹਿਣ ਵਾਲੇ 8-10 ਮੀਲ ਤੇ ਸ਼ਹਿਰ ਨੂੰ ਆਉਣਾ ਸੀ। ਸ਼ਹਿਰ ਰਾਜਸਥਾਨ ਚ ਬੜੇ ਦੂਰ ਦੂਰ ਨੇ। ਉਹ ਅੱਧੀ ਰਾਹ ਤੇ ਤੁਰ ਪਏ ਵੀ ਸਾਜਰੇ ਸਾਜਰੇ ਨਿਕਲ ਚੱਲਾਂਗੇ, ਸਵਾਰੀਆਂ ਕੋਈ ਹੁੰਦੀਆਂ ਨਹੀਂ ਸੀ। ਜਦੋਂ ਨਹਿਰ ਦੇ ਪੁਲ ਕੋਲ ਆਏ ਕੀ ਦੇਖਦੇ ਨੇ? ਵੀ ਬੰਦੇ ਖੜੇ ਨੇ। ਉਹਨਾਂ ਕਿਹਾ ਲੈ ਵੀ ਇਹ ਤਾਂ ਲੁੱਟ ਲੈਣਗੇ, ਆਪਾਂ ਸੌਦਾ ਲੈਣ ਜਾਣਾ ਸੀ। ਉਹਨਾਂ ਚ ਇੱਕ ਬ੍ਰਾਹਮਣ ਸੀ, ਉਹ ਤਾਂ ਬੜਾ ਸਿਆਣਾ ਸੀ। ਕਹਿੰਦਾ ਲਓ ਬਈ, ਮੈਂ ਤਾਂ ਨਹੀਂ ਜਾਂਦਾ, ਜਜਮਾਨੋ ਆਪਾਂ ਤਾਂ ਹੈਗੇ ਮਾੜੇ, ਤੁਸੀਂ ਚੱਲੋ, ਮੈਂ ਤਾਂ ਦਿਨ ਚੜ੍ਹੇ। ਦੂਸਰਾ ਬਾਣੀਆਂ ਸੀ, ਉਹ ਵੀ ਸਿਆਣਾ ਸੀ, ਉਹਨੇ ਕਿਹਾ ਰਾਸ ਖੋ ਲੈਣਗੇ, ਦਿਨ ਚੜੇ ਚਲੇ ਜਾਵਾਂਗੇ ਤਾਂ ਕੀ ਹੈ। ਤੀਸਰਾ ਹੋਰ ਸੀ ਨਾਲ, ਇੱਕ ਰਾਜਪੂਤ ਸੀ, ਉਹ ਰਾਜਪੂਤ ਸੀ, ਉਹ ਥੋੜਾ ਜਿਹਾ ਸਮਾਨ ਉਹਨੇ ਲਿਆਉਣਾ ਸੀ, ਉਹਨੇ ਕਿਹਾ ਵੀ ਜੇ ਖੋ ਵੀ ਲੈਣਗੇ ਕੀ ਫਰਕ ਪੈਂਦਾ, ਮੁੜ ਜਾਵਾਂਗੇ ਹੋਰ ਲਿਆਉਣਾ। ਉਹਨੇ ਪੱਲਾ ਭਰ ਲਿਆ ਇੱਟਾਂ ਦਾ, ਰੋੜੇ ਭਰ ਲਏ, ਵੀ ਦੇਖੀਏ ਤਾਂ ਸਹੀ ਕਾਇਕ ਬੰਦੇ ਨੇ, ਜੇ ਮੇਰੇ ਮਗਰ ਨੱਠੇ ਮੈਂ ਨੱਠ ਜੂੰਗਾ, ਰਾਹ ਨਹੀਂ ਦੇਣੀ ਹੈ। ਉਹ ਬਾਕੀ ਉਹਨੂੰ ਵਰਜਦੇ ਨੇ ਵੀ ਰਹਿਣ ਦੇ, ਤੂੰ ਸਾਡੇ ਉੱਤੇ ਵੀ ਬਿਪਤਾ ਲਿਆਵੇਂਗਾ, ਕਹਿੰਦਾ ਦੇਖ ਲੈਣ ਦੇ ਆਪਾਂ ਕਿਹੜਾ ਮਾਰੇ, ਆਪਾਂ ਚਾਰ ਹਾਂ, ਇਹ ਤਿੰਨ ਚਾਰ ਹੋਣਗੇ ਹੋਰ ਕਿੰਨੇ ਹੱਥੋ ਹੱਥੀ ਪੈ ਜਾਂਗੇ ਆਪਾਂ। ਉਹ ਕਹਿੰਦੇ ਨਾ ਨਾ ਇਹ ਨਾ ਗੱਲ ਕਰ। ਉਹ ਹਟਿਆ ਨਾ, ਉਹ ਜਾ ਕੇ ਇੱਟਾਂ ਮਾਰੀ ਗਿਆ, ਉਧਰਲੇ ਪਾਸੇ ਜਵਾਬ ਨਾ ਆਵੇ। ਉਹਨੇ ਕਿਹਾ ਬੋਲਦੇ ਕਿਉਂ ਨਹੀਂ ਹੈ, ਬੜੇ ਖਚਰੇ ਨੇ। ਨੇੜੇ ਚਲਿਆ ਗਿਆ, ਜਾ ਕੇ ਇੱਟ ਮਾਰੀ, ਉਹ ਖੜਕਾ ਹੋ ਗਿਆ, ਕਹਿੰਦਾ ਲਾਇਆ ਤਾਂ ਲੱਕੜ ਖੜੀ ਹੈ, ਐਵੇਂ ਡਰੀ ਗਏ, ਲੱਕੜ ਤੋਂ ਹੀ ਡਰੀ ਗਏ। ਉਹਨਾਂ ਨੂੰ ਆਵਾਜ਼ਾਂ ਦਿੰਦਾ ਆਉਂਦੇ ਨਹੀਂ, ਕਹਿੰਦੇ ਪਰਲੇ ਪਾਸੇ ਆਉਂਦੇ ਨੇ, ਕਹਿੰਦਾ ਲੈ ਮੈਂ ਸਾਰੇ ਫਿਰ ਆਇਆ ਪਰਲੇ ਪਾਸੇ, ਹੇਠਾਂ ਵੀ ਦੇਖ ਲਿਆ, ਲੇਕਿਨ ਹੈ ਨਹੀਂ, ਭਰਮ ਦੇ ਚੋਰ ਬਣੇ ਹੋਏ ਸੀ। ਉਹ ਜਿਸ ਵਾਸਤੇ ਚੰਗੀ ਤਰ੍ਹਾਂ ਦੇਖ ਲਿਆ ਉਸ ਵੇਲੇ ਕੀ ਹੋਇਆ, ਭਰਮ ਖਤਮ ਹੋ ਗਿਆ। ਇਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਨੇ ਖੇਲ ਰਚੀ ਹੈ ਸੰਸਾਰ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਉਹਨੇ ਖੇਲ ਕਿ ਰਚੀ ਕੀ ਕਿ ਵਿੱਚ ਭਰਮ ਪਾਤਾ, ਉਹ ਭਰਮ ਪੈਣ ਦੇ ਨਾਲ ਰੱਬ ਹੋਰ ਹੋ ਗਿਆ ਤੇ ਇਧਰਲੇ ਪਾਸੇ ਜੀਵ ਬਣ ਗਿਆ ਤੇ ਪੰਜ ਭਰਮ ਪੈ ਗਏ। ਮਹਾਰਾਜ ਕਹਿੰਦੇ ਹੈਗਾ ਤਾਂ ਰੱਬ ਤੇਰੇ ਅੰਦਰ, ਕਾਹੇ ਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਪੋਪ ਮਤ ਜਮ ਵਾਸ ਵਸਦਾ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਅਰ ਬਸੇ ਨਿਰੰਤਰ, ਘੱਟ ਹੀ ਕੋ ਜੋਤ ਪਾਈ, ਜਾਂ ਨਾਨਕ ਬਿਨਾਂ ਆਪਾ ਚੀਨੇ ਮਿਟੇ ਨਾ ਭਰਮ ਕੀਤਾ। ਉਹ ਜਿਹੜੀ ਭਰਮ ਦੀ ਕਾਈ ਪੈਗੀ ਉਹ ਆਪਾ ਚੀਨੇ ਤੇ ਬਗੈਰ ਹੁਣ ਮਿਟਦੀ ਨਹੀਂ, ਪੂਰਾ ਨਿਰਣਾ ਹੋਣਾ ਚਾਹੀਦਾ। ਸੋ ਸਿਆਣਿਆਂ ਨੇ, ਵਿਚਾਰਵਾਨਾਂ ਨੇ ਪੰਜ ਕਿਸਮ ਦਾ ਭਰਮ ਦੱਸਿਆ। ਕਹਿੰਦੇ ਪਹਿਲਾ ਭਰਮ ਹੈ ਜਿਹਨੂੰ ਭੇਦ ਭਰਮ ਕਹਿੰਦੇ। ਭੇਦ ਭਰਮ ਕਿਵੇਂ ਹੈ ਕਿ ਪਾਣੀ ਦੇ ਬਰਤਨ ਪਏ ਨੇ, ਚੰਦਰਮਾ ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਪੈ ਰਿਹਾ, ਉਹ ਪਾਣੀ ਹਿੱਲ ਰਿਹਾ ਤੇ ਲੱਗਦਾ ਐ ਜਿਵੇਂ ਚੰਦਰਮਾ ਹਿੱਲ ਰਿਹਾ ਹੁੰਦਾ। ਉਹ ਪਾਧੀ ਪਾਣੀ ਦੀ ਕਰਕੇ, ਉਹਦਾ ਪਰਛਾਵਾਂ ਕਰਕੇ ਵੱਖਰਾ ਚੰਦ ਨਜ਼ਰ ਆਉਣ ਲੱਗ ਗਿਆ, ਉਪਰਲਾ ਟਿਕਿਆ ਖੜਾ, ਹੇਠਲਾ ਹਿੱਲ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਇਹ ਭੇਦ ਭਰਮ ਪੈ ਗਿਆ, ਭੇਦ ਭਰਮ ਪੈਣ ਦੇ ਨਾਲ ਇਹ ਆਪਣੇ ਆਪ ਨੂੰ ਜੀਵ ਸਮਝਣ ਲੱਗ ਗਿਆ ਸੀਗਾ। ਕਹੋ ਕਬੀਰ ਹਮ ਰਾਮ ਕੀ ਅੰਤ, ਥੱਲੇ ਗਿਰ ਗਿਆ ਉਸ ਦਰਜੇ ਤੋਂ ਤੇ ਆਪਣੇ ਆਪ ਨੂੰ ਜੀਵ ਇਹ ਨਹੀਂ ਸਮਝਦਾ, ਸਾਢੇ ਤਿੰਨ ਹੱਥ ਦੀ ਦੇਹ ਸਮਝਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤੋ ਮਨ ਸੁਣ ਸਮਾਨਾ। ਜਦੋਂ ਭਰਮ ਟੁੱਟ ਗਿਆ, ਪਾਣੀ ਦਾ ਭਾਂਡਾ ਡੋਲਤਾ, ਉੱਥੇ ਚੰਦਮਾ ਦੂਆ ਰਿਹਾ ਹੀ ਨਾ। ਇਸੇ ਤਰ੍ਹਾਂ ਦੇ ਨਾਲ ਜਿਹੜੇ ਅਗਿਆਨ ਦੇ ਸੰਸਕਾਰ ਪਏ ਹੋਏ ਸੀ, ਜਦੋਂ ਉਹ ਟੁੱਟ ਗਏ, ਪਰਮੇਸ਼ਰ ਇਹ ਰਹਿ ਗਿਆ ਮੈਂ ਖਤਮੇ ਹੋ ਗਈ, ਇਹਨੂੰ ਭੇਦ ਭਰਮ ਕਹਿੰਦੇ। ਦੂਸਰਾ ਹੋਇਆ ਇਹ ਵਿਦਿਆ ਕਰਕੇ ਆਤਮਾ ਜੀਵ ਬਣ ਗਿਆ, ਦੁੱਖ ਸੁੱਖ ਮਹਿਸੂਸ ਕਰਨ ਲੱਗ ਗਿਆ। ਦੁੱਖ ਸੁੱਖ ਹੈਗਾ ਧਰਮ ਚਿੱਤ ਦਾ, ਚਿੱਤ ਦਾ ਧਰਮ ਆਪਣੇ ਉੱਤੇ ਲੈ ਲਿਆ, ਮਾਣ ਤੇ ਅਪਮਾਨ, ਹਾਨ ਤੇ ਲਾਭ, ਨਿੰਦਿਆ ਤੇ ਉਸਤਤ, ਤੇ ਇਹ ਆਪਣਾ ਪਾਉਂਦੀ ਹੈ ਵੀ ਮੈਂ ਮੇਰੇ ਵਿੱਚ, ਲੇਕਿਨ ਆਤਮਾ ਵਿੱਚ ਨਹੀਂ ਕੁਛ ਵੀ, ਆਤਮਾ ਸ਼ਾਂਤ ਚਿੱਤ ਆਨੰਦ ਹੈ, ਇਹ ਚਿੱਤ ਦੇ ਵਿੱਚ ਹੈ ਕਲਪਨਾ ਸਾਰੀ। ਸੋ ਇਹਨੇ ਭੇਦ ਪਾ ਕੇ ਆਤਮਾ ਦੇ ਵਿੱਚ ਦਿਖਾ ਦਿੱਤਾ। ਦੂਜਾ ਹੋਇਆ ਕਰਦਾ ਕਰਤੱਵ ਭਰਮ, ਉਹ ਜਿਹੜੀ ਬੁੱਧੀ ਹੈ ਆਤਮਾ ਦੀ ਸਮੀਪਤਾ ਕਰਕੇ, ਜਿਸ ਤਰ੍ਹਾਂ ਦੇ ਨਾਲ ਬਲੌਰ ਹੋਵੇ ਉਹ ਲਾਲ ਕੱਪੜੇ ਤੇ ਰੱਖਿਆ ਹੋਵੇ, ਬਲੌਰ ਲਾਲ ਰੰਗ ਦਾ ਲੱਗਣ ਲੱਗ ਜਾਂਦਾ ਤੇ ਦਰਅਸਲ ਉਹ ਚਿੱਟਾ। ਇਸੇ ਤਰ੍ਹਾਂ ਦੇ ਨਾਲ ਆਤਮਾ ਜਦ ਬੁੱਧੀ ਦੀ ਸਮੀਪਤਾ ਦੇ ਵਿੱਚ ਆਉਂਦਾ ਤਾਂ ਇਹ ਦੁੱਖ ਸੁੱਖ ਅਨੁਭਵ ਕਰਨ ਲੱਗ ਜਾਂਦਾ, ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਮੈਨੂੰ ਲੇਖੇ ਦੇਣੇ ਪੈਣਗੇ, ਉਹ ਐਸੀ ਬੁੱਧੀ ਚ ਆ ਜਾਂਦਾ। ਸੋ ਇਸ ਤੇ ਅਗਲਾ ਹੋਇਆ ਕਰਦਾ ਸੰਗ ਭਰਮ, ਇਹ ਮਾਇਆ ਦੇ ਤੇ ਤਿੰਨਾਂ ਗੁਣਾਂ ਦਾ ਸੰਗਮ ਹੋਣ ਦੇ ਨਾਲ ਉਪਾਧੀ ਕਰਕੇ ਆਤਮਾ ਦੇ ਵਿੱਚ ਭਰਮ ਪੈ ਗਿਆ ਤੇ ਇਹ ਆਤਮਾ ਨਿਆਰੀ ਹੈ, ਸਰੀਰ ਦੇ ਧਰਮਾਂ ਨੂੰ ਆਪਣਾ ਧਰਮ ਬਣਾ ਲਿਆ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਈਸਾਈ ਹਾਂ, ਮੈਂ ਮੋਦੀ ਹਾਂ, ਮੈਂ ਫਲਾਣਾ, ਮੈਂ ਕਾਲਾ, ਮੈਂ ਗੋਰਾ, ਇਸ ਤਰ੍ਹਾਂ ਦੇ ਨਾਲ ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਭੇਦ ਹੈ। ਮਹਾਰਾਜ ਕਹਿੰਦੇ ਸਹਿਸ ਘਟਾ ਮੈਂ ਏਕ ਆਕਾਸ਼, ਘੱਟ ਫੂਟੇ ਤਾਂ ਹੋਈ ਪ੍ਰਕਾਸ਼। ਉਹ ਆਕਾਸ਼ ਜਿਹੜਾ ਘੜੇ ਦਾ ਆਕਾਸ਼, ਉਹ ਹੈ ਤਾਂ ਆਕਾਸ਼ ਘੜਾ ਭੰਨ ਦੋ, ਆਕਾਸ਼ ਦੇ ਨਾਲ ਆਕਾਸ਼ ਮਿਲਿਆ ਹੋਇਆ। ਮਕਾਨ ਦਾ ਮਠਾ ਆਕਾਸ਼ ਹੈ, ਮਕਾਨ ਸਿੱਟ ਦੋ, ਉਹ ਆਕਾਸ਼ ਆਕਾਸ਼ ਦੇ ਨਾਲ ਮਿਲਿਆ ਹੋਇਆ। ਬਦਲਾਂ ਦਾ ਜਿਹਨੂੰ ਕਹਿੰਦੇ ਨੇ ਮੇਘਾ ਆਕਾਸ਼, ਬਦਲ ਦੂਰ ਹੋ ਜਾਣ, ਵੱਡਾ ਆਕਾਸ਼ ਹੈ, ਮਹਾਂ ਆਕਾਸ਼ ਹੈ। ਕਹਿੰਦੇ ਆਕਾਸ਼ ਤਾਂ ਇੱਕੋ ਹੀ ਹੈ, ਉਹ ਵਿਆਧੀਆਂ ਕਰਕੇ ਵੰਡਿਆ ਹੋਇਆ ਹੋਣ ਕਰਕੇ ਸੰਗ ਭਰਮ ਪੈ ਗਿਆ। ਤੀਸਰਾ ਹੋਇਆ ਕਿ ਚੌਥਾ ਹੋਇਆ ਕਰਦਾ ਵਿਕਾਰ ਭਰਮ, ਉਹ ਇਹ ਹੋਇਆ ਕਰਦਾ ਵੀ ਸੰਸਾਰ ਦੁਨੀਆਂ ਹੋਰ ਹੈ ਤੇ ਰੱਬ ਹੋਰ। ਮਹਾਰਾਜ ਕਹਿੰਦੇ ਦੁਨੀਆਂ ਹੋਰ ਨੀ, ਰੱਬ ਹੋਰ ਨੀ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬੇ ਨਵਰ ਨਾ ਦੇਖੋ ਕੋਈ, ਹਰ ਬੇ ਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਕਹਿੰਦੇ ਇਹ ਤਾਂ ਹਰੀ ਦਾ ਰੂਪ ਹੈ। ਇਹ ਵਿਕਾਰ ਭਰਮ ਪੈਦਾ ਹੋਣ ਕਰਕੇ ਤੁਹਾਨੂੰ ਜਗਤ ਤੇ ਪਰਮੇਸ਼ਰ ਅੱਡਾ ਲੱਗਣ ਲੱਗ ਗਿਆ। ਕਹਿੰਦੇ ਹਨੇਰੇ ਦੇ ਵਿੱਚ ਰੱਸੀ ਪਈ ਸੱਪ ਦਾ ਭੁਲੇਖਾ ਦਿੰਦੀ ਹੈ, ਪਰ ਜਦ ਚਾਨਣਾ ਹੋ ਜਾਂਦਾ ਹੈਰਾਨ ਹੁੰਦਾ ਵੀ ਸੱਪ ਤਾਂ ਰੱਸੀ ਚ ਬਣੇ ਨੀ ਸਕਦਾ, ਕਿੱਧਰ ਚਲਿਆ ਗਿਆ, ਉਹ ਭਰਮ ਦਾ ਸੱਪ ਸੀ। ਇਸੇ ਤਰ੍ਹਾਂ ਦੇ ਨਾਲ ਫੇਰ ਬ੍ਰਹਮ ਤੇ ਜਗਤ ਦਾ ਭਰਮ ਹੈ ਬਈ ਇਹ ਜਿਹੜਾ ਸੰਸਾਰ ਹੈ ਇਹ ਸੱਤ ਹੈ, ਇਹ ਨੀ ਕਦੇ ਵੀ ਜਾਂਦਾ ਰੱਬ ਵੀ ਸੱਤ ਹੈ ਤੇ ਇਹ ਵੀ ਸੱਤ। ਮਹਾਰਾਜ ਕਹਿੰਦੇ ਨਹੀਂ ਇਸ ਤਰ੍ਹਾਂ ਨੀ ਪਿਆਰਿਓ, ਇਹ ਤਾਂ ਸੋਨੇ ਦੇ ਗਹਿਣੇ ਆ ਮੰਗਣ ਹੈ, ਜਦੋਂ ਕੁਠਾਲੀ ਚ ਪਾ ਦੋਗੇ ਮੁੜ ਕੇ ਸੋਨਾ ਹੋ ਜਾਏਗਾ। ਸੋ ਇਹ ਪੰਜ ਭਰਮ ਹੁੰਦੇ ਨੇ, ਜਲ ਤਰੰਗ ਹੈ, ਤਰੰਗ ਉੱਠਦੀ ਹੈ ਸਮੁੰਦਰ ਦੇ ਵਿੱਚੋਂ ਅੱਡ ਲੱਗਦੀ ਹੈ, ਜਦੋਂ ਸ਼ਾਂਤ ਹੋ ਜਾਂਦਾ ਸਮੁੰਦਰ ਤਰੰਗ ਵਿੱਚ ਸਮਾ ਜਾਂਦੀ ਹੈ, ਐਵੇਂ ਜਿਵੇਂ ਸੋਨੇ ਦੇ ਗਹਿਣੇ ਨੇ। ਇਸ ਤਰ੍ਹਾਂ ਦੇ ਨਾਲ ਇਹ ਸੂਤ ਹੈ, ਮਾਲਾ ਬਣੀ ਹੋਈ ਹੈ, ਬਣ ਕੇ ਅੱਡ ਅੱਡ ਨਜ਼ਰ ਆਉਂਦੇ ਆ, ਹੈਗਾ ਇੱਕੋ ਹੀ ਸੂਤ। ਸੋ ਕਹਿੰਦੇ ਜਿੰਨੀ ਦੇਰ ਤੱਕ ਇਹ ਕਾਈ ਨੀ ਨਾ ਮਿਟਦੀ, ਜਦ ਆਪਾਂ ਚੀਨਦਾ ਫੇਰ ਮਿਟ ਜਾਂਦੀ ਹੈ, ਫੇਰ ਗਿਆਨ ਹੋ ਜਾਂਦਾ। ਲੇਕਿਨ ਹੁੰਦਾ ਕੀ ਹੈ, ਇਹਦੇ ਅੰਦਰ ਜਿਹੜੀ ਸੁਰਤ ਹੈ ਉਹ ਇਹਦੇ ਵਿੱਚ ਭੁੱਲ ਗਈ, ਸਰੀਰ ਦੇ ਭੁੱਲ ਕੇ ਇਹਨੂੰ ਰਾਹ ਨਹੀਂ ਲੱਭ ਰਿਹਾ, ਗਲਤ ਰਸਤੇ ਪਈ ਹੋਈ ਹੈ, ਗਲਤ ਧਾਰਨਾਵਾਂ ਨੇ, ਗਲਤ ਇਹਦੇ ਨਿਸ਼ਚੇ ਨੇ, ਇਹ ਭੁੱਲ ਗਈ। ਮਹਾਰਾਜ ਕਹਿੰਦੇ ਨੌ ਦਰਵਾਜ਼ਿਆਂ ਦੇ ਵਿੱਚ ਹੀ ਭੁੱਲ ਗਈ ਆਪਣੇ ਘਰ ਜਾਣਾ। ਜਿਵੇਂ ਮਹਾਰਾਜ ਦੱਸਿਆ ਕਰਦੇ ਸੀ ਵੀ ਇੱਕ ਬਹੁਤ ਸੁੰਦਰ ਮਹਿਲ ਹੈ, ਉਹਦੇ ਚ ਇੱਕ ਪੰਛੀ ਰਹਿੰਦਾ ਸੈਂਟਰ ਦੇ ਵਿੱਚ, ਬਹੁਤ ਸੋਹਣਾ ਕਮਰਾ, ਸਭ ਕੁਛ ਆਰਾਮ ਹੈ, ਚੋਗਾ ਵੀ ਉੱਥੇ ਪਿਆ, ਲੇਕਿਨ ਉਹ ਬਾਹਰ ਨਿਕਲ ਗਿਆ, ਬਾਹਰ ਨੇ ਨੌ ਦਰਵਾਜ਼ੇ, ਉਹ ਕਦੇ ਇੱਕ ਦਰਵਾਜ਼ੇ ਚ ਵੜਦਾ ਦੂਏ ਥੇ ਨਿਕਲ ਜਾਂਦਾ, ਦੂਏ ਚ ਵੜਦਾ ਤੀਏ ਥੇ ਨਿਕਲ ਜਾਂਦਾ, ਤੇ ਭੁੱਲ ਗਿਆ ਆਪਣੇ ਘਰ ਨੂੰ ਨੀ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੌਕਰ
ਪਾਈ 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 ਪਾਈ
ਆਤਮਾ ਸੀ ਇਹ ਸਰੀਰ ਨੂੰ ਦੇਖ ਕੇ ਭੁੱਲ ਗਈ ਕਿਉਂਕਿ ਇਹਦੇ ਨੌ ਦਰਵਾਜੇ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਹੈ ਬਾਹਰ ਬਾਹਰ ਤਾਂ ਫਿਰੀ ਜਾਂਦੀ ਹੈ ਅੰਦਰਲਾ ਰਸਤਾ ਭੁੱਲ ਗਈ ਮਹਾਰਾਜ ਕਹਿੰਦੇ ਅੰਦਰ ਤੇਰੇ ਪਈਆ ਅਨੂਪ ਵਸਤੂ ਕਾਇਆ ਨਗਰ ਨਗਰ ਗੜ੍ਹ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਰ ਥਾਨ ਸਦਾ ਨਰਵਾਇਲ ਆਪੇ ਆਪ ਉਪਾਇਨ ਅੰਤਰ ਕੋਟ ਛੱਜੇ ਹੱਟ ਨਾਲੇ ਆਪੇ ਲੇਵੇ ਬਸ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏ ਦਾ ਜਦੋਂ ਗੁਰੂ ਦੇ ਸ਼ਬਦ ਨਾਲ ਖੁੱਲ ਗਏ ਬੱਜਰ ਕਪਾਟ ਆਸਾ ਤੇ ਅੰਦੇਸ਼ਾ ਦੇ ਆਸ ਅੰਦੇਸ਼ਾ ਪੱਟ ਜੜੇ ਉਸ ਵੇਲੇ ਅੰਦਰ ਦਾਖਲ ਹੋ ਗਿਆ ਭੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਹੁਕਮ ਰਜਾਈ ਜਿਹੜੇ ਨੌ ਘਰ ਸੀ ਇਹ ਹੁਣ ਬੰਦ ਕਰ ਦਿੱਤੇ ਇਹ ਬਾਹਰਲੇ ਪਾਸੇ ਨੂੰ ਨਹੀਂ ਖੁੱਲ ਰਹੇ ਅੰਦਰਲੇ ਪਾਸੇ ਨੂੰ ਖੁੱਲਣ ਲੱਗ ਦਰਵਾਜ਼ੇ ਸਾਰੇ ਬਾਹਰ ਨੂੰ ਖੁੱਲਦੇ ਨੇ ਜਿੰਨੇ ਵੀ ਹੈ ਅੱਖਾਂ ਬਾਹਰ ਨੂੰ ਖੁੱਲਦੀਆਂ ਅੰਦਰ ਨੂੰ ਨਹੀਂ ਖੁੱਲਦੀਆਂ ਕੰਨ ਬਾਹਰ ਨੂੰ ਖੁੱਲਦੇ ਨੇ ਅੰਦਰ ਨੂੰ ਨਹੀਂ ਖੁੱਲਦੇ ਮੂੰਹ ਬਾਹਰ ਨੂੰ ਖੁੱਲਦਾ ਅੰਦਰ ਨੂੰ ਨਹੀਂ ਖੁੱਲਦਾ ਨਾਸਕਾ ਬਾਹਰ ਨੂੰ ਖੁੱਲਦੀ ਅੰਦਰ ਨੂੰ ਨਹੀਂ ਖੁੱਲਦੀ ਸਪਰਸ਼ ਬਾਹਰ ਨੂੰ ਖੁੱਲਦੀ ਅੰਦਰ ਨੂੰ ਨਹੀਂ ਖੁੱਲਦੀ ਅੰਦਰਲੀ ਸਪਰਸ਼ ਦਾ ਪਤਾ ਹੀ ਨਹੀਂ ਹੁਣ ਇਹ ਡਬਲ ਹੈ ਸਿਸਟਮ ਇੱਕ ਤਾਂ ਇਹ ਹੈ ਜਿਹੜੇ ਬਾਹਰ ਨੂੰ ਖੁੱਲਦੇ ਨੇ ਇਹ ਤਾਂ ਹੈਗੇ ਪਲਾਉਣ ਵਾਲੇ ਇਹ ਕੌਣ ਨੇ ਜਿਹੜੇ ਅੰਦਰ ਨੂੰ ਖੁੱਲਦੇ ਆ ਉਹਦਾ ਸਾਨੂੰ ਅਨੁਭਵ ਨਹੀਂ ਹੈ ਸਾਨੂੰ ਪਤਾ ਹੀ ਨਹੀਂ ਵੀ ਅੰਦਰ ਦਰਵਾਜ਼ੇ ਵੀ ਖੁੱਲਦੇ ਕਦੇ ਸੁਣੇ ਨਹੀਂ ਅਸੀਂ ਤਾਂ ਆਈ ਸੁਣੀ ਜਾਂਦੇ ਹਾਂ ਇਹਨੂੰ ਮਾਰ ਲਓ ਇਹਨੂੰ ਫੜ ਲਓ ਜੇ ਐਂ ਨਾ ਕਰਿਆ ਤੂੰ ਸਿੱਖ ਨਹੀਂ ਜੇ ਤੂੰ ਐਂ ਨਾ ਕਰਿਆ ਤੂੰ ਕੁਛ ਨਹੀਂ ਹੈ ਉਪਰਲੀਆਂ ਉਪਰਲੀਆਂ ਗੱਲਾਂ ਸੁਣਦੇ ਆ ਸਾਨੂੰ ਅੰਦਰਲੇ ਤਾਂ ਸੋਝੀ ਹੋਣੀ ਹੈ ਇਸ ਤਰ੍ਹਾਂ ਪੜ੍ਹ
ਨੌ ਦਰਵਾਜ਼ੇ ਕਾਂਟੇ ਬਜਰ ਕਪਾਟ ਨ ਬਜਰ ਕਪਾਟ ਨ ਆਪੇ ਰਚਨ ਚਾਹੀਏ ਤਨ ਮੈਂ ਇੱਕ ਬੰਦਾ ਜਿਵੇਂ ਆਪੇ ਰਚਨ ਚਾਹੀਏ ਸੱਚੇ ਪਾਤਸ਼ਾਹ ਵੋ ਪਾਤਸ਼ਾਹ ਸੱਚੇ ਨਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਲਗੀ ਇਹ ਕੰਮ ਕਿਉਂਕਿ ਬਾਰ ਬਾਰ ਇਹਦਾ ਵਾਸਾ ਹੋ ਗਿਆ। ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਵਿੱਚ ਪਾਈ ਉਪਮਾ ਤੋਂ ਰਹਿਤ ਆਤਮ ਵਸਤੂ ਨਾਮ ਦਾ ਅੰਮ੍ਰਿਤ ਇਹ ਸਰੀਰ ਦੇ ਵਿੱਚ ਪਰਮੇਸ਼ਰ ਨੇ ਰੱਖਿਆ ਹੋਇਆ। ਛੇ ਨੇਮ ਕਰਕੇ ਬੰਨੀ ਉੱਥੇ ਜਿੱਥੇ ਅੰਮ੍ਰਿਤ ਹੈ ਛੇ ਲੋਕ ਕਰ ਦਿੱਤੇ ਦਰਵਾਜ਼ੇ ਲਾ ਤੇ ਛੇ ਬੜੇ ਹੀ ਸਖ਼ਤ ਦਰਵਾਜ਼ੇ ਜਿਹੜੇ ਖੁੱਲਦੇ ਨਹੀਂ। ਇੱਥੇ ਗੁਰਮਤ ਦਾ ਤੇ ਦੂਸਰੇ ਸਾਧਨਾ ਦਾ ਫਰਕ ਹੈ ਗੱਲ ਇੱਕੋ ਹੀ ਪਹੁੰਚਣਾ ਦੋਹਾਂ ਨੇ ਇੱਕੋ ਥਾਂ ਹੈ। ਇੱਕ ਨੇ ਸਖਾਲਾ ਪਹੁੰਚਣਾ ਇੱਕ ਨੂੰ ਬਹੁਤ ਔਖਾ ਪਹੁੰਚਣਾ ਪੈਂਦਾ। ਉਹ ਦਰਵਾਜ਼ੇ ਭੰਨਦੇ ਨੇ ਜਿਹੜੀ ਰੀੜ੍ਹ ਦੀ ਹੱਡੀ ਦੀ ਸਿਖਰ ਹੈ ਇਹਦੇ ਉੱਤੇ ਇੱਕ ਨਾੜੀ ਚੜੀ ਹੋਈ ਹੈ ਸੱਪ ਦੇ ਮੂੰਹ ਵਰਗੀ ਉਹਨੂੰ ਭਜੰਗਾ ਨਾੜੀ ਕਹਿੰਦੇ। ਪ੍ਰਾਣਾਯਾਮ ਕਰਕੇ ਸਵਾਸ ਨੂੰ ਰੋਕ ਕੇ ਅਪਾਨ ਵਾਯੂ ਦੀ ਮਦਦ ਦੇ ਨਾਲ ਹੀਟ ਦਿੰਦੇ ਨੇ ਉਹਨੂੰ ਤੇ ਉਹ ਨਰਮ ਹੋ ਕੇ ਮੂੰਹ ਖੁੱਲ ਜਾਂਦਾ। ਉਹ ਸਾਹ ਦੇ ਉੱਤੇ ਕੁੰਡਲਨੀ ਦਾ ਵਸ ਹੈ ਇਲੈਕਟ੍ਰੋਨਿਕ ਦੀ ਜਿਹੜੀ ਸ਼ਕਤੀ ਹੈ ਉਸ ਪੁਆਇੰਟ ਤੇ ਹੈ ਸਾਰੀ। ਉਹ ਰੀੜ੍ਹ ਦੀ ਹੱਡੀ ਰਾਹੀਂ ਸਾਰੀ ਬਾਡੀ ਨੂੰ ਕੰਟਰੋਲ ਕਰਦੀ ਹੈ। ਜੇ ਰੀੜ੍ਹ ਦੀ ਹੱਡੀ ਨੂੰ ਕੁਝ ਹੋ ਜਾਵੇ ਪੈਰਾਲਾਈਸਿਸ ਹੋ ਜਾਂਦਾ ਕਿਉਂਕਿ ਇਲੈਕਟ੍ਰਿਕ ਕਰੰਟ ਜਿਹੜੀ ਇਹਦੇ ਅੰਦਰ ਪਾਸ ਹੋ ਰਹੀ ਸੀ ਇਲੈਕਟ੍ਰੋਨਿਕ ਦੀ ਉਹ ਪਾਸ ਹੋਣ ਤੋਂ ਰਹੀ। ਉਹ ਕੁੰਡਲਨੀ ਸ਼ਕਤੀ ਹੈ ਉਹ ਕੁੰਡਲਨੀ ਸ਼ਕਤੀ ਨੂੰ ਉਠਾਉਂਦੇ ਨੇ ਤੇ ਜਿਹੜਾ ਰੀੜ੍ਹ ਦੀ ਹੱਡੀ ਦਾ ਆਖਰੀ ਹਿੱਸਾ ਹੈ ਉਹਨੂੰ ਮੂਲ ਧਾਰ ਚੱਕਰ ਕਹਿੰਦੇ। ਖੱਟ ਨੇਮ ਕਰੇ ਨੇ ਮਹਾਰਾਜ ਕਹਿੰਦੇ ਛੇ ਨੇਮ ਕਰੇ ਨੇ। ਪਹਿਲਾ ਚੱਕਰ ਦਰਵਾਜ਼ਾ ਬੰਦ ਕਰਿਆ ਮੂਲ ਧਾਰ ਦਾ ਉਹਦੇ ਚ ਹੀਟ ਦਿੰਦੇ ਨੇ ਹੀਟ ਦੇ ਕੇ ਉਹ ਮਾਸ ਪਿਘਲ ਜਾਂਦਾ ਸਵਾਸ ਉੱਪਰ ਤੁਰ ਪੈਂਦਾ ਕੁੰਡਲਨੀ ਦੀ ਮਦਦ ਦੇ ਨਾਲ। ਦੂਸਰਾ ਜਿਹੜਾ ਹੈ ਉਹ ਸਵਾਦਿਸ਼ਟਾਨ ਚੱਕਰ ਉਹਨੂੰ ਕਹਿੰਦੇ ਨੇ ਤੇ ਥੋੜਾ ਜਿਹਾ ਉੱਤੇ ਹੁੰਦਾ ਉਹ ਉਪਸਥਿਤ ਇੰਦਰੇ ਦੇ ਜੜਾਂ ਚ ਹੋਇਆ ਕਰਦਾ। ਸੋ ਉਹ ਜਿਹੜਾ ਹੈ ਉਹ ਤੇ ਬਾਅਦ ਤੀਸਰਾ ਆ ਜਾਂਦਾ ਮਣੀਪੂਰਵਕ ਨਾਭੀ ਦੇ ਵਿੱਚ ਚੱਕਰ। ਚੌਥਾ ਆ ਜਾਂਦਾ ਅਨਾਹਤ ਜਿੱਥੇ ਕੌਡੀ ਹੈ ਇਸ ਸਥਾਨ ਦੇ ਉੱਤੇ ਹੋਇਆ ਕਰਦਾ। ਪੰਜਵਾਂ ਆ ਜਾਂਦਾ ਵਿਸ਼ੁੱਧ ਚੱਕਰ ਉਹ ਗਲ ਦੇ ਵਿੱਚ ਹੋਇਆ ਕਰਦਾ ਕੰਠ ਚੱਕਰ ਕਹਿੰਦੇ। ਛੇਵਾਂ ਆ ਜਾਂਦਾ ਅਗਿਆ ਚੱਕਰ ਜਿੱਥੇ ਦੋਵੇਂ ਅੱਖਾਂ ਤੇ ਨੱਕ ਦੀ ਜੜ ਹੈ ਉਸ ਪੁਆਇੰਟ ਤੇ ਜਾ ਕੇ ਉਹ ਚੱਕਰ ਹੈ ਉਸ ਦੀ ਸਿਹਤ ਦੇ ਵਿੱਚ ਰੀੜ੍ਹ ਦੀ ਹੱਡੀ ਚ ਕਿਉਂਕਿ ਇਹ ਜਿਹੜੀ ਸੁਖਮਨਾ ਨਾਲੀ ਹੈ ਦਸਵੇਂ ਦੁਆਰ ਤੱਕ ਪਹੁੰਚਦੀ। ਸੋ ਕਹਿੰਦੇ ਖੱਟ ਨੇਮ ਕਰ ਕੋਠੜੀ ਬੰਨ੍ਹੀ ਇਹ ਛੇ ਨੇਮ ਬਣਾ ਕੇ ਆ ਸਰੀਰ ਦੀ ਕੋਠੜੀ ਬੰਨ੍ਹੀ ਬਸਤ ਅਨੂਪ ਵਿੱਚ ਪਾਈ ਇਹਦੇ ਸਿਰੇ ਦੇ ਉੱਤੇ ਆਤਮ ਤੱਤ ਪਰਮੇਸ਼ਰ ਨੇ ਆਪਣਾ ਆਸਣ ਲਾ ਲਿਆ ਅੰਮ੍ਰਿਤ ਦਾ ਕੁੰਡ ਹੈ ਉਸ ਥਾਂ ਦੇ ਉੱਤੇ। ਕਹਿੰਦੇ ਕੁੰਜੀ ਕੁਲਫ ਪ੍ਰਾਣ ਘਰ ਰੱਖੇ ਇਹ ਕੁੰਜੀ ਨਾਮ ਦੀ ਕੁੰਜੀ ਜਿਹੜੀ ਹੈ ਇਹ ਲਾ ਕੇ ਪ੍ਰਾਣ ਜਿਹੜੇ ਨੇ ਜਿੰਦਾ ਲਾ ਕੇ ਅੰਦਰ ਰੱਖਦੇ ਹੁਣ ਨਿਕਲ ਨਹੀਂ ਸਕਦੇ ਬਾਹਰ ਨੂੰ ਆਉਂਦਾ ਅੰਦਰ ਨੂੰ ਆਉਂਦਾ। ਜਿਹੜੇ ਪੰਜ ਪ੍ਰਾਣ ਕੰਮ ਕਰ ਰਹੇ ਨੇ ਉਹ ਛੱਡ ਨਹੀਂ ਰਹੇ ਬੋਡੀ ਜਦ ਤੱਕ ਇਹ ਛੁਡਵਾਇਆ ਨਾ ਜਾਵੇ ਉਹਨਾਂ ਚਿਰ ਇਹ ਬੰਦ ਨੇ ਤਾਲਾ ਬੰਦ ਹੋਇਆ ਹੋਇਆ ਕਰਤੇ ਵਾਰ ਨਾ ਲਾਈ। ਜਦੋਂ ਅਸੀਂ ਵਾਹਿਗੁਰੂ ਕੋਲੋਂ ਦੁਆ ਅਰਦਾਸ ਕਰਦੇ ਹਾਂ ਉਹ ਫੇਰ ਨਹੀਂ ਦੇਰ ਲਾਉਂਦਾ ਉਹ ਰਸਤਾ ਖੋਲ ਦਿੰਦਾ। ਕਹਿੰਦੇ ਅਬ ਮਨ ਜਾਗਤ ਰਹੋ ਰੇ ਭਾਈ ਹੁਣ ਤੂੰ ਜਾਗਦਾ ਰਹਿ ਕਿਉਂਕਿ ਗਾਫਲ ਹੋ ਕੇ ਤੈਂ ਜਨਮ ਗਵਾ ਲਿਆ ਤੇਰੇ ਇੱਕ ਇੱਕ ਇੰਦਰੇ ਨੇ ਧੋਖਾ ਦਿੱਤਾ ਪੰਚ ਗਾਫਲ ਹੋਏ ਕਿ ਜਨਮ ਗਵਾਇਆ ਚੋਰ ਮੁਸੇ ਘਰ ਜਾਈ ਚੋਰ ਤੇਰੇ ਅੰਦਰ ਬੈਠੇ ਨੇ ਜਿਹੜੇ ਤੈਂ ਪਹਿਰੇਦਾਰ ਲਾਏ ਨੇ ਨਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਵਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੇ ਸਗਲ ਸੈਰੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਲਸਨ ਹਾਰੇ ਪੰਚ ਬਟਵਾਰੇ ਸੂਨੇ ਨਗਰ ਪੜੇ ਠਾਗਾ ਦਿਨ ਰਾਤ ਇਹਨੂੰ ਲੁੱਟਦੇ ਨੇ ਇਸ ਦੇਹੀ ਅੰਦਰ ਪੰਚ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਤਾਰਾ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰ। ਕਹਿੰਦੇ ਜਿਹੜੇ ਪਹਿਰੇਦਾਰ ਸੀਗੇ ਉਹ ਤਾਂ ਕਹਿੰਦੇ ਤੈਨੂੰ ਧੋਖਾ ਦੇ ਗਏ ਉਹ ਆਪਣਾ ਕੰਮ ਕਰਨ ਲੱਗ ਗਏ ਤੇਰੀ ਡਿਊਟੀ ਛੱਡ ਦੀ
ਦੇਖ ਤਾਰੀ ਸੇਵਾ ਰੰਗ ਤਮਾਸੇ ਅੱਖੀਆਂ ਦੇਖ ਨਰਕੀ ਸੇਵਾ ਰੰਗ ਤਮਾਸੇ ਅੱਖੀਆਂ ਦੇਖ ਨਰਕੀਆਂ
ਤਿੰਨਗਾ ਨਹੀਂ ਪਟਿਆਰਾ ਹੁਣ ਇਹਨਾਂ ਦਾ ਕੀ ਭਰੋਸਾ ਕਰੇ, ਇਹ ਤਾਂ ਆਪਣੇ ਆਪਣੇ ਵਿਸ਼ਿਆਂ ਚ ਪੈ ਗਏ। ਸੋ ਇਸ ਤਰ੍ਹਾਂ ਦੇ ਨਾਲ ਇਹ ਜੀਵ ਭੁੱਲ ਗਿਆ, ਅਸਲੀ ਚੀਜ਼ ਤੋਂ ਲਾਂਭੇ ਹੋ ਗਿਆ ਤੇ ਹੋਰ ਚੀਜ਼ ਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ। ਸਾਧ ਜੀ ਹੁਣ ਸਮਾਂ ਜਾਤ ਨਹੀਂ ਦਿੰਦਾ, ਅਗਲੇ ਪ੍ਰੋਗਰਾਮ ਜੋ ਬਾਕੀ ਰਹਿੰਦਾ ਉਹ ਕੋਸ਼ਿਸ਼ ਕਰਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਹੁਣ ਬੇਨਤੀ ਹੈ, ਪਹਿਲਾਂ ਵੀ ਮੈਂ ਕਰਦਾ, ਉਹ ਇਹ ਹੈ ਕਿ ਬੜੀ ਮਿਹਨਤ ਦੇ ਨਾਲ ਇਹ ਆਤਮ ਮਾਰਗ ਦਾ ਜੋ ਮੈਗਜ਼ੀਨ ਹੈ ਤਿਆਰ ਕੀਤਾ ਜਾਂਦਾ ਹਰ ਮਹੀਨੇ, ਨਵੇਂ ਤੇ ਨਵਾਂ ਇਹਦੇ ਵਿੱਚ ਵਿਸ਼ਾ ਹੁੰਦਾ, ਸਿਧਾਂਤ ਹੁੰਦੇ ਨੇ, ਬਾਹਰੋਂ ਬੜੇ ਟੈਲੀਫੋਨ ਆਉਂਦੇ, ਚਿੱਠੀਆਂ ਆਉਂਦੀਆਂ ਮੇਰੇ ਕੋਲ ਪਈਆਂ। ਜਿਹੜੇ ਸਮਝਦਾਰ ਨੇ ਜਿਨ੍ਹਾਂ ਨੂੰ ਲੋੜ ਸੀ ਉਹ ਕਹਿੰਦੇ ਹੈਰਾਨ ਹੋ ਗਏ ਅਸੀਂ ਇਸ ਨੂੰ ਪੜ੍ਹ ਕੇ। ਇੱਕ ਦਾ ਅੱਜ ਅਮਰੀਕਾ ਤੋਂ ਆਇਆ, ਅਸੀਂ ਕਹਿੰਦਾ ਵੰਡਰਫੁੱਲ ਵੰਡਰਫੁੱਲ, ਕਹਿੰਦਾ ਮੇਰੇ ਕੋਲ ਪਿਆ ਇਸ ਮਹੀਨੇ ਦਾ ਕਹਿੰਦਾ ਮੈਂ ਹੈਰਾਨ ਹੋਈ ਜਾਂਦਾ ਪੜ੍ਹ ਪੜ੍ਹ ਕੇ ਵੀ ਕਿੰਨਾ ਇਹਦੇ ਵਿੱਚ ਗਿਆਨ ਹੈ। ਜਿਹੜੇ ਕਥਾਕਾਰ ਸੀ ਉਹਨਾਂ ਨੂੰ ਬਹੁਤ ਵੱਡਾ ਮੈਟਰ ਮਿਲਣ ਲੱਗ ਗਿਆ, ਥੋੜਾ ਹੈ ਤਾਂ ਔਖਾ ਪਰ ਸਸਤੀਆਂ ਬਾਤਾਂ ਨਹੀਂ ਹੈ, ਜ਼ਿੰਦਗੀ ਭਰ ਕੰਮ ਆਉਣ ਵਾਲੀਆਂ ਗੱਲਾਂ ਇਹਦੇ ਵਿੱਚ ਨੇ। ਸੋ ਇਹ ਕਾਫੀ ਮਾਤਰਾ ਚ ਛੁਪਾਇਆ ਜਾਂਦਾ ਤੇ ਬੇਨਤੀ ਇਹ ਹੈ ਕਿ ਜਿੰਨੇ ਪ੍ਰੇਮੀ ਪੜ੍ਹਦੇ ਨੇ ਉਹ ਇੱਕ ਇੱਕ ਗਾਹਕ ਹੋਰ ਬਣਾਓ ਲਾਈਫ ਮੈਂਬਰ। ਜਦੋਂ 5000 ਮੈਂਬਰ ਬਣ ਜਾਏਗਾ ਪੱਕਾ, ਉਸ ਵੇਲੇ ਅਸੀਂ ਇਹਦਾ ਹਿੰਦੀ ਐਡੀਸ਼ਨ ਕੱਢਣਾ ਸ਼ੁਰੂ ਕਰ ਦੇਣਾ, ਕਿਉਂਕਿ ਮੈਨੂੰ ਟੈਲੀਫੋਨ ਆਉਂਦੇ ਨੇ ਵੀ ਅਸੀਂ ਕੀ ਕਰੀਏ ਜੀ, ਅਸੀਂ ਸੁਣਿਆ ਇਹ ਲੇਕਿਨ ਪੜ੍ਹਨ ਦਾ ਅਸੀਂ ਆਨੰਦ ਨਹੀਂ ਲੈ ਸਕਦੇ ਕਿਉਂਕਿ ਹਿੰਦੀ ਵਿੱਚ ਨਹੀਂ, ਇਹ ਕੇਵਲ ਪੰਜਾਬ ਦੇ ਵਿੱਚ ਪੰਜਾਬੀ ਹੋਣ ਕਰਕੇ ਬਾਹਰ ਪੜੋਸੀ ਜਿਹੜਾ ਸਾਡਾ ਸੂਬਾ ਹਰਿਆਣਾ ਨਾ ਇੱਥੇ ਪੰਜਾਬੀ ਜਾਣਦਾ, ਕੋਈ ਪੁਰਾਣੇ ਬਜ਼ੁਰਗ ਜਾਣਦੇ ਨਾ, ਯੂਪੀ ਦੇ ਵਿੱਚ ਜਾਣਦੇ ਨੇ, ਦਿੱਲੀ ਵਿੱਚ ਵੀ ਘੱਟ ਗਈ, ਹੋਰ ਰਾਜਸਥਾਨ ਦੇ ਅੰਦਰ, ਬੰਬੇ ਦੇ ਅੰਦਰ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇਹਦਾ ਹਿੰਦੀ ਵਰਸ਼ਨ ਵੀ ਕੱਢ ਦਿੱਤਾ ਜਾਵੇ। ਬਾਹਰਲੇ ਵੀ ਕਹਿੰਦੇ ਨੇ, ਉਹ ਕਹਿੰਦੇ ਇੰਗਲਿਸ਼ ਵਿੱਚ ਕੱਢੋ ਤੁਸੀਂ, ਅੰਗਰੇਜ਼ੀ ਦੇ ਵਿੱਚ ਵੀ ਇਹ ਆਉਣਾ ਚਾਹੀਦਾ। ਸੋ ਸਮਾਂ ਹੌਲੀ ਹੌਲੀ ਜਿਉਂ ਜਿਉਂ ਆਈ ਜਾਂਦਾ ਇਹ ਆਪਣੇ ਪੈਰਾਂ ਤੇ ਖੜਾ ਹੋਈ ਜਾਂਦਾ। ਸੋ ਆਪ ਜੋ ਸਹਿਯੋਗੀ ਉਹ ਸਾਰੇ ਉਹਨਾਂ ਦਾ ਇਹ ਹੈ ਕਿ ਆਪਾਂ ਇਸ ਟੀਚੇ ਤੇ ਪਹੁੰਚੀਏ, 5000 ਪਹਿਲਾਂ ਇਹਨੂੰ ਪੱਕਾ ਮੈਂਬਰ ਬਣਾਈਏ, ਉਹਦੇ ਬਾਅਦ ਫਿਰ ਅਸੀਂ ਹਿੰਦੀ ਦਾ ਖਰਚਾ ਜਿਹੜਾ ਆਉਣਾ ਉਹ ਚੱਕ ਸਕੇਗਾ, ਇਹ ਮੈਗਜ਼ੀਨ ਇੰਗਲਿਸ਼ ਦਾ ਵੀ ਫਿਰ ਚੱਕ ਲਏਗਾ। ਸੋ ਮਤਲਬ ਇਹ ਹੈ ਕਿ ਗੁਰਮਤਿ ਦੇ ਜੋ ਸਿਧਾਂਤ ਹੈ ਆਪਾਂ ਕੀਰਤਨ ਕਰਦੇ ਹਾਂ, ਹੋਰ ਜਿਹੜੀਆਂ ਬਹੁਤ ਸਾਰੇ ਇਹਦੇ ਅੰਦਰ ਗੁਪਤ ਚੀਜ਼ਾਂ ਨੇ, ਇਤਿਹਾਸ ਦੀਆਂ ਬਾਤਾਂ ਨੇ। ਡਾਕਟਰ ਸ਼ਮਸ਼ੇਰ ਸਿੰਘ ਬੜੇ ਸਿਆਣੇ ਨੇ, ਦੂਰ ਦੂਰ ਥਾਈ ਬੜੇ ਬੜੇ ਵਿਦਵਾਨਾਂ ਨੂੰ ਚਿੱਠੀਆਂ ਲਿਖ ਕੇ ਲੇਖ ਲੈਂਦੇ ਨੇ। ਸੋ ਉਹ ਲੇਖ ਆਉਣਗੇ ਤੇ ਉਹਦੇ ਨਾਲ ਸਾਨੂੰ ਦੋਵੇਂ ਤਰ੍ਹਾਂ ਦੇ ਅਧਿਆਤਮਿਕ ਲੇਖ ਵੀ ਤੇ ਇਤਿਹਾਸਕ ਵੀ ਸਾਨੂੰ ਪ੍ਰਾਪਤ ਹੁੰਦੇ ਰਹਿਣਗੇ। ਹੋਰ ਵੀ ਜਿਸ ਤਰ੍ਹਾਂ ਦੀ ਕੋਈ ਕੰਸਟਰਕਟਿਵ ਸੁਜੈਸ਼ਨ ਦੇਵੇਗਾ ਕੋਈ ਪ੍ਰੇਮੀ, ਉਹਦੇ ਉੱਤੇ ਵੀ ਗੌਰ ਕੀਤਾ ਜਾਏਗਾ। ਸੋ ਹੁਣ ਆ ਬੀਬੀਆਂ ਦੇ ਕੋਲ ਕੁਛ ਪਏ ਨੇ, ਉਹ ਤਾਂ ਹੈਗੇ ਸੰਗਤ ਨੇ ਜਿਨ੍ਹਾਂ ਨੇ ਲੈਣੇ ਨੇ ਇਸ ਮਹੀਨੇ ਦੇ ਮਈ ਦੇ, ਉਹ ਉੱਥੇ ਖਰੀਦ ਲਓ ਕਿਉਂਕਿ ਪਿਛਲੇ ਐਤਵਾਰ ਰਤਵਾੜੇ ਸਾਹਿਬ ਜਾਣ ਕਰਕੇ ਬਹੁਤ ਸਾਰੇ ਪ੍ਰੇਮੀ ਰਹਿ ਗਏ। ਉਹਦੇ ਬਾਅਦ ਅਸੀਂ ਜਿਹੜੇ ਫੇਰ ਰਹਿ ਜਾਣਗੇ ਉਹ ਵੰਡ ਦਾਂਗੇ। ਇੱਕ ਮੇਰੀ ਹੋਰ ਬੇਨਤੀ ਹੈ ਕਿ ਜਿਵੇਂ ਅਪ੍ਰੈਲ ਦੇ ਕੀਤੇ ਸੀ, ਭਾਵੇਂ ਉਹਦੇ ਸਾਨੂੰ ਦਿੱਕਤ ਪੇਸ਼ ਆਈ ਹੈ, ਉਹ ਇਕੱਠੇ ਕਰਨੇ ਬੜੇ ਔਖੇ ਹੋਏ, ਪਰ ਹੁਣ ਵੀ ਜੇ ਅਸੀਂ 10-10, 15-15 ਪ੍ਰੇਮੀਆਂ ਨੂੰ ਉਤਸ਼ਾਹ ਵਾਲਿਆਂ ਨੂੰ ਦੇ ਦਈਏ, ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਗਾਹਾਂ ਦੇ ਦੇਣ ਤੇ ਅਕਾਊਂਟਸ ਜਿਹੜੇ ਨੇ ਉਹ ਆਪਣੇ ਇਹਨਾਂ ਸਿੰਘਾਂ ਦੇ ਨਾਲ ਸੈਟਲ ਕਰਦੇ ਰਹਿਣ, ਨਾਲ ਦੀ ਨਾਲ ਲੰਬਾ ਨਾ ਪਾਉਣ, ਤਾਂ ਫਿਰ ਆਪਣੇ ਇਹਦੀ ਹੋਰ ਛਪਾਈ ਵੱਧ ਜਾਏਗੀ ਤੇ ਉਹਦੇ ਨਾਲ ਇਹ ਦੂਰ ਤੱਕ ਜਾਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇੱਧਰ ਧਿਆਨ ਦੇਣ ਦੀ ਕੋਸ਼ਿਸ਼ ਕਰੋ ਸਾਰੇ ਮਿਸ਼ਨਰੀ ਬਣ ਕੇ, ਤਾਂ ਕਿ ਇਹ ਆਪਾਂ ਜੋ ਸੰਦੇਸ਼ ਹੈ ਦੂਰ ਤੱਕ ਪਹੁੰਚ ਜਾਵੇ। ਸੋ ਹੁਣ ਇਹਦੇ ਵਿੱਚ ਅਸੀਂ 400, 500 ਜਾਂ 600 ਫਰੀ ਦਿੰਦੇ ਹਾਂ, ਫੌਰਨ ਨੂੰ 350-350 ਦੇ ਕਰੀਬ ਜਾਂਦਾ। ਉਹਦੇ ਵਿੱਚੋਂ ਅਜੇ ਚਿੱਠੀਆਂ ਤਾਂ ਆਉਂਦੀਆਂ ਉਹਨਾਂ ਦੀਆਂ, ਟੈਲੀਫੋਨ ਵੀ ਆਉਂਦੇ ਬਈ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ, ਉਹ ਕਹਿੰਦੇ ਵੀ ਇਕੱਠਾ ਕਰਕੇ ਅਸੀਂ ਭੇਜ ਦਾਂਗੇ। ਅੱਜ ਵੀ ਮੈਨੂੰ ਟੈਲੀਫੋਨ ਆਇਆ, ਮੈਂ ਕਿਹਾ ਤੁਸੀਂ ਇੱਥੇ ਇਕੱਠੇ ਕਰ ਲਓ ਸਾਰੇ, ਮੈਨੂੰ ਇਕੱਲਾ ਜੇ ਸਾਨੂੰ ਭੇਜੋਗੇ ਔਖਾ ਹੋ ਜਾਏਗਾ, ਫੈਕਸ ਕਰ ਦਿਓ ਤੇ ਉਹਦੇ ਨਾਲ ਚੈੱਕ ਭੇਜ ਦਿਓ ਤੇ ਤੁਹਾਡਾ ਚੰਦਾ ਜਮ੍ਹਾਂ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਵਧਦਾ ਰਿਹਾ ਕਾਫੀ ਸਪੀਡ ਦੇ ਨਾਲ, ਪਰ ਹੈ ਪੰਜਾਬੀ ਚ ਹੋਣ ਕਰਕੇ ਲਿਮਿਟ ਦੇ ਵਿੱਚ ਹੈ। ਜਦੋਂ ਇਹ ਹਿੰਦੀ ਵਿੱਚ ਹੋ ਗਿਆ, ਹਿੰਦੀ ਪੜ੍ਹਨ ਵਾਲੇ ਬਹੁਤੇ ਨੇ, ਫਿਰ ਗੁਰੂ ਨਾਨਕ ਦਾ ਗੁਰੂਆਂ ਦਾ ਜੋ ਆਪਣਾ ਗੁਰਮਤਿ ਦਾ ਸਿਧਾਂਤ ਹੈ ਉਹ ਉਸ ਜਵਾਨ ਦੇ ਅੰਦਰ ਵੀ ਜੇ ਹਿੰਦੀ ਪੜ੍ਹਨ ਵਾਲਿਆਂ ਦੇ ਪਾਸ ਪਹੁੰਚ ਜਾਏਗਾ, ਹੌਲੀ ਹੌਲੀ ਇਹਦਾ ਇੰਗਲਿਸ਼ ਵਰਸ਼ਨ ਹੋ ਜਾਏਗਾ, ਫਿਰ ਇਹ ਸਹੀ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਜਾਏ। ਸੋ ਇਹਦਾ ਆਪਣੇ ਧਿਆਨ ਦੇਣਾ ਸਾਰਿਆਂ ਨੇ, ਬਾਕੀ ਪ੍ਰੋਗਰਾਮ ਤੁਹਾਨੂੰ ਦੱਸ ਦੇਣਗੇ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ, ਤੇ ਜਿਹੜੀਆਂ ਮੈਂ ਬੇਨਤੀਆਂ ਕਰੀਆਂ ਕੋਸ਼ਿਸ਼ ਕਰੋ ਵੀ ਇਹ ਯਾਦ ਰਹਿ ਜਾਣ, ਕਿਉਂਕਿ ਬਹੁਤ ਔਖੀ ਚੀਜ਼ ਹੈ, ਬੜੇ ਸੁਖਾਲੇ ਬਣਾ ਬਣਾ ਕੇ ਦੱਸਿਆ ਜਾਂਦਾ, ਬੜੀ ਔਖਾ ਸਬਜੈਕਟ ਹੈ। ਇਹਦੇ ਨਾਲ ਨਾਲ ਰਹੋਗੇ ਤਾਂ ਜੋ ਗੁਰਮਤਿ ਦਾ ਸਿਧਾਂਤ ਹੈ ਸਾਡੇ ਸਮਝ ਚ ਆ ਜਾਏਗਾ ਤੇ ਸਾਨੂੰ ਰਸਤਾ ਲੱਭ ਜਾਏਗਾ ਸੁਖਾਲਾ ਜਿਹਾ, ਵੀ ਅਸੀਂ ਤਾਂ ਬਹੁਤ ਸੁਖਾਲੇ ਹਾਂ, ਸਾਨੂੰ ਤਾਂ ਬਹੁਤ ਸ਼ਾਰਟਕੱਟ ਗੁਰੂ ਮਹਾਰਾਜ ਨੇ ਕਰ ਦਿੱਤਾ, ਜਿਹਦੇ ਬਾਰੇ ਐਸਾ ਫਰਮਾਨ ਹੈ, ਪੜ੍ਹ ਲਓ ਸਾਰੇ।
ਕੋਈ ਬੀਜ ਲੈ ਗਿਆਰਾ ਸੱਚੇ ਨਾਮ ਦਾ, ਪਾਪਾਂ ਵਾਲੇ ਖੇਤ ਬੀਜ ਲੈ ਗਿਆਰਾ ਸੱਚੇ ਨਾਮ ਦਾ, ਪਾਪਾਂ ਵਾਲੇ ਖੇਤ ਬੀਜ ਲੈ।
ਨਾਮ ਬੋ ਬੋ ਆਨ ਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ। ਸਾਡਾ ਜੋ ਛੁਟਕਾਰਾ ਹੋਣਾ ਹੈ ਉਹ ਨਾਮ ਬੀਜ ਕੇ, ਨਾਮ ਦੀ ਖੇਤੀ ਕਰਕੇ, ਮਨ ਹਾਲੀ ਤਰਸਾਣੀ ਕਰਨੀ, ਸ਼ਰਮ ਪਾਣੀ ਤਨ ਕੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਪੇ, ਭਾਉ ਕਰਮ ਘਰ ਜਮ ਸੀ ਸੇ ਘਰ ਪਾਲਟ ਦੇ। ਭਾਗਾਂ ਵਾਲੇ ਨੇ ਜਿਹੜੇ ਨਾਮ ਦੀ ਖੇਤੀ ਕਰਨਗੇ, ਸੋ ਨਾਮ ਦੀ ਖੇਤੀ ਗੁਰੂ ਮਹਾਰਾਜ ਨੇ ਨਾਮ ਮਾਰਗ ਸਾਡੇ ਵਾਸਤੇ ਲਿਆਂਦਾ, ਬਹੁਤ ਸੁਖਾਲਾ, ਜਿਹਨੂੰ ਹਰ ਬੰਦਾ ਕਰ ਸਕਦਾ, ਕੋਈ ਔਖੀ ਬਾਤ ਨਹੀਂ। ਸੋ ਉਹਦੇ ਉੱਤੇ ਆਪਾਂ ਵਿਚਾਰ ਕਰਨੀ ਹੈ, ਧਿਆਨ ਦਿਓ ਉਹਨਾਂ ਚੀਜ਼ਾਂ ਦੇ ਉੱਤੇ। ਹੁਣ ਸਮਾਂ ਜਾਸ ਨਹੀਂ ਦਿੰਦਾ ਸਾਰੇ।